ਸਿੱਧੇ ਢੰਗ ਦੇ ਨਾਲ ਅੱਧੇ ਪੰਜਾਬ ਦੇ ਉੱਤੇ ਕੇਂਦਰ ਨੇ ਆਪਣਾ ਕੰਟਰੋਲ ਆ ਜਿਹੜਾ ਉਹ ਕਰ ਲਿਆ।
ਬਿਲਕੁਲ ਗਰੇਵਾਲ ਸਾਹਿਬ, ਬੜਾ ਵੱਡਾ ਮੁੱਦਾ ਹੈ ਕਿ ਇਹਨੂੰ ਛੋਟਾ ਨਾ ਸਮਝਿਆ ਜਾਵੇ। ਹਾਲਾਂਕਿ ਕੁਝ ਸੂਬਿਆਂ ਦਾ ਜਿਹੜਾ ਉਹਨਾਂ ਨੇ ਅਧਿਕਾਰ ਖੇਤਰ ਹੈ ਉਹ ਘਟਾਇਆ, 15-20 ਕਿਲੋਮੀਟਰ ਘਟਾਇਆ, ਪਰ ਪੰਜਾਬ ਦਾ ਵਧਾਇਆ। ਔਰ ਇਸ ਮੁੱਦੇ ਤੇ ਅੱਜ ਜੇ ਆਪਾਂ ਗੱਲ ਕਰੀਏ ਤਾਂ ਅੱਜ ਪ੍ਰਗਟ ਸਿੰਘ ਤੇ ਵਿਜੇਂਦਰ ਸਿੰਗਲਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ। ਸੋ ਪ੍ਰਗਟ ਸਿੰਘ ਨੇ ਕਿਹਾ ਹੈ ਕਿ ਇਸ ਫੈਸਲੇ ਨਾਲ ਕੇਂਦਰ ਨੇ ਅੱਧੇ ਪੰਜਾਬ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਕੇਂਦਰ ਸਰਕਾਰ ਦੀ ਇਸ ਕੋਸ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਏਗਾ, ਵੀ ਉਹਨਾਂ ਨੇ ਕਿਹਾ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਤੇ ਕਈ ਸਵਾਲ ਵੀ ਚੁੱਕੇ ਨੇ ਤੇ ਵਿਜੇਂਦਰ ਸਿੰਗਲਾ ਨੇ ਇਹ ਕਿਹਾ ਕਿ ਪੰਜਾਬ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਕੇਂਦਰ ਸਰਕਾਰ ਦੇ ਅਜਿਹੇ ਮਨਸੂਬੇ ਕਦੇ ਕਾਮਯਾਬ ਨਹੀਂ ਹੋਣ ਦਿਆਂਗੇ। ਸੋ ਪ੍ਰਗਟ ਸਿੰਘ ਨੇ ਇੱਕ ਹੋਰ ਵੀ ਬਿਆਨ ਦਿੱਤਾ ਇੱਥੇ, ਉਹਨਾਂ ਨੇ ਕਿਹਾ ਕਿ BSF ਦੇ ਅਧਿਕਾਰਾਂ ਬਾਰੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਗਏ ਬਿਆਨ ਨੂੰ ਉਹਨਾਂ ਨੇ ਮੰਦਭਾਗਾ ਕਿਹਾ। ਉਹਨਾਂ ਕਿਹਾ ਕਿ ਕੈਪਟਨ ਤਾਂ ਹਮੇਸ਼ਾ ਹੀ ਭਾਜਪਾ ਦੇ ਨਾਲ ਖੜੇ ਰਹੇ ਨੇ। ਉਹਨਾਂ ਕੈਪਟਨ ਤੇ ਨਿਸ਼ਾਨਾ ਬਿੰਨਦੇ ਕਿਹਾ ਕਿ ਕੈਪਟਨ ਪਹਿਲਾਂ ਦਿੱਲੀ ਗਏ ਸੀ ਤਾਂ ਝੋਨੇ ਦੀ ਖਰੀਦ ਚ ਦੇਰੀ ਕਰਵਾ ਕੇ ਆਏ ਸੀ ਤੇ ਹੁਣ ਜਦੋਂ ਦੂਜੀ ਵਾਰ ਦਿੱਲੀ ਗਏ ਨੇ ਤਾਂ BSF ਦੇ ਅਧਿਕਾਰ ਵਧਾ ਕੇ ਆਏ ਨੇ। ਕੈਪਟਨ ਅਮਰਿੰਦਰ ਸਿੰਘ ਤੇ ਸਿੱਧੇ ਤੌਰ ਤੇ ਦੋਸ਼ ਲਾਏ ਨੇ। ਪ੍ਰਗਟ ਸਿੰਘ ਹੋਰਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਨਾਲ ਮਿਲ ਕੇ ਪੰਜਾਬ ਖਿਲਾਫ ਸਾਜਿਸ਼ ਰਚ ਰਹੇ ਨੇ। ਸੋ ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਜਿਹੜਾ ਇਹ ਫੈਸਲਾ ਕੀਤਾ ਗਿਆ, BSF ਨੂੰ ਅਧਿਕਾਰ ਦਿੱਤੇ ਗਏ ਨੇ, ਉਹਦਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਵਾਗਤ ਕੀਤਾ ਗਿਆ। ਉਸ ਫੈਸਲੇ ਨੂੰ ਸਹੀ ਦਰਸਾਇਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ
ਜੀ। ਔਰ ਸਾਡੇ ਨਾਲ YG ਹੈ, ਉਹਨਾਂ ਨੂੰ 2 ਮਿੰਟ ਦੇ ਦਈਏ ਕਿ ਉਹਨਾਂ ਦੀ ਗੱਲ ਦੇ ਟਿੱਪਣੀ ਦੇ ਉੱਤੇ ਇੱਕ ਸਾਡੇ ਕਾਲਰ ਨੇ ਸਵਾਲ ਕੀਤਾ ਸੀ, ਉਸ ਤੋਂ ਬਾਅਦ ਬਾਕੀ ਕਾਲਰਸ ਨੇ ਸਾਡੇ ਨਾਲ। ਜੀ ਸਵਾਗਤ ਹੈ ਪ੍ਰੋਗਰਾਮ ਚ ਬਾਈ ਜੀ ਫਿਰ।
ਹਾਂ ਜੀ ਬਾਈ ਜੀ, ਹਾਜ਼ਰ ਹੋ ਗਿਆ ਜੀ ਦੁਬਾਰਾ ਫਿਰ। ਚਲੋ ਠੀਕ ਆ ਵੀਰ ਜੀ, ਅਸੀਂ ਨਾ 2 ਮਿੰਟ ਦੀ ਗੱਲ ਸੁਣ ਕੇ ਬੜੀ ਵੱਡੀ ਸਟੈਂਪ ਲਾ ਦਿੰਦੇ ਆ ਬੰਦੇ ਤੇ ਸਰ ਜੀ, ਫਟਾਫਟ ਅਸੀਂ ਉਹਨੂੰ ਫਲਾਣੇ ਦਾ, ਜਿਵੇਂ ਕੱਲ ਮੈਨੂੰ ਹੋਇਆ ਸੀ ਥੋੜੀ ਜਿਹੀ ਗੱਲ ਦਾ ਮੈਨੂੰ ਮਹਿਸੂਸ ਹੋਇਆ ਸੀ, ਮੈਂ ਉਹਦਾ ਕਲੈਰੀਫਾਈ ਕੀਤਾ ਤੁਹਾਨੂੰ ਭਗਤ ਬਾਰੇ, ਬਾਈ ਜੀ ਨੇ ਕਾਂਗਰਸ ਦੇ ਬਾਰੇ ਕਹਿਤਾ। ਉਹ ਬਾਈ ਜੀ, ਮੈਂ ਇੰਨੇ ਚਿਰ ਦੇ ਰੇਡੂਆਂ ਤੇ ਬੋਲਦਾ, ਮੈਂ ਕੈਪਟਨ ਦਾ ਕ੍ਰਿਟੀਸਾਈਜ਼ ਕਰਦਾ ਰਿਹਾ ਵਾਂ, ਜਿਹੜੇ ਕਾਂਗਰਸ ਚ ਚੋਰ ਸੀਗੇ ਉਹਨਾਂ ਦਾ ਵੀ ਕਰਦਾ ਰਿਹਾ, ਤੇ ਮੈਂ ਕਾਂਗਰਸ ਹੀ ਕਿੱਥੋਂ ਹੋ ਗਿਆ। ਵੀਰ ਜੀ ਸੁਣ ਲਿਆ ਕਰੋ, ਨਿੱਤ ਮੈਨੂੰ ਦੇਖਿਆ ਕਰੋ, ਮੈਂ ਇੱਕ ਇਨਸਾਨ ਦੀ ਤੇ ਸੱਚੇ ਸੁੱਚੇ ਇਨਸਾਨ ਦੀ ਗੱਲ ਕੀਤੀ ਆ, ਚਾਹੇ ਉਹ ਕਾਂਗਰਸ ਚ ਹੋਵੇ, ਚਾਹੇ ਉਹ ਆਪ ਚ ਹੋਵੇ, ਚਾਹੇ ਅਕਾਲੀਆਂ ਚ ਹੋਵੇ, ਜਾਂ ਇਹਦੀ ਹੋਰ ਕਿਸੇ ਪਾਰਟੀ ਚ ਹੋਵੇ। ਦੂਸਰੀ ਗੱਲ ਸੁਣੋ, ਇੱਕ ਮਿੰਟ ਹੋਰ ਆ ਜਾਓ। ਹੁਣ ਭਗਵੰਤ ਮਾਨ ਨੇ ਕਮੇਰ ਕੀਤਾ ਬਾਈ ਜੀ ਨੇ
ਜੀ ਜੀ,
ਭਗਵੰਤ ਮਾਨ ਯਾਰ ਕਿੱਥੋਂ ਸਿੱਧੂ ਰਿਲੀਜ਼ ਕਰੂ ਵੀਰ ਜੀ, ਕੀ ਗੱਲ, ਗਾਂਧੀ ਜੀ ਮਾਨਦਾਰ ਵੀ ਸੀਗਾ ਪਟਿਆਲੇ ਵਾਲਾ, ਕੀ ਗੱਲ ਖਹਿਰਾ ਸਾਹਿਬ ਕਿੰਨਾ ਵਧੀਆ ਵਿਰੋਧੀ ਧਿਰ ਦਾ ਨੇਤਾ ਸੀਗਾ, ਸੁੱਚਾ ਸਿੰਘ ਛੋਟੇ ਪੁੱਤ ਦੇ ਇਲਜ਼ਾਮ ਝੂਠੇ ਲਾ ਕੇ ਇਹਨਾਂ ਨੇ ਕੱਢੇ ਨੇ, ਤੇ ਉਸ ਇਮਾਨਦਾਰ ਬੰਦੇ ਨੀ ਸੀਗੇ। ਇਹ ਦੱਸੋ ਫਿਰ ਭਗਵੰਤ ਮਾਨ ਕਿੱਥੋਂ ਲੜ ਗਿਆ, ਉਦੋਂ ਭਗਵੰਤ ਮਾਨ ਬੜਾ ਸੀਗਾ ਇਹਨਾਂ ਨੂੰ ਇਮਾਨਦਾਰਾਂ ਕੱਢਣ ਲਈ, ਇਹ ਲਾਲ ਸੀ ਕੁਰਸੀ ਦਾ ਵਾ, ਇਹ ਹੁਣ ਆਪ ਚੁੱਪ ਕਰਿਆ ਬੈਠਾ ਸੀਗਾ, ਬੀਬੋ ਭੂਆ ਰੁੱਸ ਕੇ ਬਹਿ ਗਈ ਸੀ ਪਰੇ ਜਾ ਕੇ, ਹੁਣ ਕੇਜਰੀਵਾਲ ਦਾ ਬਰਾਬਰ ਖੜ ਗਿਆ ਮੁੱਖ ਮੰਤਰੀ ਨੂੰ ਫੇਰ ਨੀ ਮਿਲਣਾ। ਸਿੱਧੂ ਸਿੱਧੂ ਕਿੱਥੇ ਕਿੱਥੇ ਬਾਈ ਜੀ, ਜਵਾਬ ਸੁਣ ਲਓ ਮੇਰਾ, ਭਗਵੰਤ ਮਾਨ ਜਮਾ ਹੀ ਨਹੀਂ ਹੈਗਾ ਬੰਦਾ ਚੰਗਾ, ਉਹ ਜਿਹੜਾ ਮਾਨ ਨਾਲ ਬੰਦੇ ਕੱਢੇ ਨੇ ਤੁਸੀਂ ਉਦੋਂ ਅੰਨੇ ਬੋੜੇ ਸੀ ਤੁਹਾਡੇ ਕੰਨ, ਸੁੱਚਾ ਸਿੰਘ ਛੋਟੇ ਪਰੋ ਜਾਂ ਗਾਂਧੀ ਜਾਂ ਖਹਿਰਾ ਜਾਂ ਫੂਲਕੇ ਹੋਣੀ, ਉਦੋਂ ਤੁਸੀਂ ਕਿੱਥੇ ਸੀਗੇ, ਉਹੀ ਭਾਈ ਸੀਗਾ ਭਾਈ ਸਾਹਿਬ ਜੀ ਇਹ ਭਗਵੰਤ ਮਾਨ ਸਾਹਿਬ, ਤੁਸੀਂ ਕਿੱਥੇ ਸਿੱਧੂ ਨਾਲ ਲੜਾਈ ਜਾਂਦੇ ਯਾਰ, ਭਲਾ ਹੈਟਰੀ ਪੜ ਕੇ ਆਇਆ ਕਰੋ ਵੀਰ, ਤੁਸੀਂ ਇੱਕ ਨਾ ਮੁਸਟੈਂਪ ਬੜੀ ਕਾਂਗਰਸ ਦੀ ਮੇਰੇ ਤੇ ਲਾਉਣੇ ਹੋ, ਕਿੰਨੇ ਬੰਦੇ ਨੇ ਕ੍ਰਿਟੀਸ ਕਾਂਗਰਸ ਦਾ ਕੀਤਾ, ਮੈਂ ਕਿਉਂ ਕਾਂਗਰਸ ਹੀ ਬਣ ਗਿਆ ਭਾਈ ਸਾਹਿਬ, ਮੈਂ ਸਿਰਫ ਮਾਨ ਨਾਲ ਬੰਦੇ ਦੀ ਗੱਲ ਕੀਤੀ ਆ, ਤੁਸੀਂ ਤੁਹਾਨੂੰ ਫਿਰ ਵੀ ਨਹੀਂ ਸਮਝ ਲੱਗੀ ਤਾਂ ਥੋੜਾ ਰੱਬ ਰੱਖਾ ਵੀਰ। ਥੈਂਕ ਯੂ, ਹਾਂਜੀ ਦੱਸੋ ਜੀ, ਕੋਈ ਕਮੈਂਟ ਕਰਨਾ ਦੱਸੋ।
ਥੈਂਕ ਯੂ ਤੁਹਾਡੀ ਕਾਲ ਦੇ ਲਈ ਬਾਈ ਜੀ। ਜਦੋਂ ਸਾਨੂੰ ਜਦੋਂ ਅਸੀਂ ਕੋਈ ਖ਼ਬਰ ਸਾਂਝੀ ਕਰਦੇ ਹਾਂ ਤੁਹਾਡੇ ਨਾਲ, ਤੁਸੀਂ ਸਾਡੇ ਦੇ ਸਟੈਂਪ ਲਾਉਂਦੇ ਹੋ ਕਿ ਤੁਸੀਂ ਸਿੱਧੂ ਦੇ ਖਿਲਾਫ਼ ਹੋ, ਅਤੇ ਸਾਨੂੰ ਵੀ ਐਂ ਮਹਿਸੂਸ ਹੁੰਦਾ ਹੁੰਦਾ ਜਿਵੇਂ ਅੱਜ ਤੁਸੀਂ ਮਹਿਸੂਸ ਕਰ ਰਹੇ ਹੋ। ਅਗਲੀ ਗੱਲ ਦੇ ਉੱਤੇ ਚੱਲਦੇ ਹਾਂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਗਰੇਵਾਲ ਜੀ ਦੇ ਆਪਣੇ ਜਤਿੰਦਰ ਭਾਜੀ
ਤੇਜਿੰਦਰ
ਤੇਜਿੰਦਰ ਹਾਂਜੀ ਗਰੇਵਾਲ ਤੇਜਿੰਦਰ, ਚਲੋ ਓਕੇ ਜੀ।
ਤੇਜਿੰਦਰ ਫਤਿਹਪੁਰ
ਫਤਿਹਪੁਰ
ਗੁਆਚੇ ਰਹਿੰਦੇ ਹੋ ਸੁਰਿੰਦਰ ਜੀ ਤੁਸੀਂ?
ਹਾਂਜੀ ਹਾਂਜੀ, ਹਾਂ ਜੀ ਪੋਰਟ ਤੇ ਫਿਰਦੇ ਹਾਂ, ਜਿੱਥੇ ਤੁਸੀਂ ਹਜੇ ਤੱਕ ਹੈਲਮਟ ਨੀ ਉੱਥੇ ਗੌਰਮੈਂਟ ਵੱਲੋਂ ਪੱਕਾ ਕਰਵਾਇਆ ਸਾਰਿਆਂ ਰਲ ਮਿਲ ਕੇ, ਨਵਦੀਪ ਬੈਂਸ ਜੀ ਕੁਛ ਨੀ ਕਰਕੇ ਗਏ ਹੈਲਮਟ ਦੀ ਛੂਟ ਵਾਸਤੇ।
ਠੀਕ ਹੈ ਚਲੋ, ਤੁਹਾਨੂੰ ਕਿਹੜਾ ਪੱਗ, ਤੁਸੀਂ ਪੱਗ ਤਾਂ ਨੀ ਬੰਨਦੇ ਗੇ?
ਨਹੀਂ ਨਹੀਂ, ਗੱਲ ਇਹ ਨੀ ਹੁੰਦੀ ਜੀ ਪੱਗ ਬੰਨੇ ਨਾ ਬੰਨੇ, ਮੇਰੇ ਹੋਰ ਵੀਰ ਤੇ ਬੰਨਦੇ ਕਿ ਨੀ ਹੈ।
ਠੀਕ ਹੈ,
ਮੰਨ ਲਓ ਤੁਹਾਨੂੰ ਕਿਤੇ ਐਮਰਜੈਂਸੀ ਆਉਣਾ ਪੈ ਜਾਵੇ ਪੋਰਟ ਤੇ, ਫੇਰ ਕੀ ਕਰੀਏ ਅਸੀਂ, ਫੇਰ ਫਿਰ ਤੁਸੀਂ ਕਿੱਦਾਂ ਰੱਖੋਗੇ ਪੱਗ ਦੇ ਉੱਤੇ ਹੈਲਮਟ, ਤੁਹਾਨੂੰ ਵਿਜ਼ਿਟ ਕਰਨਾ ਪੈ ਜਾਵੇ ਆ ਜਾਵੇ ਵੀ ਤੁਸੀਂ
ਕੁਛ ਤਾਂ ਚੰਗਾ ਹੀ ਕਰਦੇ ਲਿਬਰਲ ਵਾਲੇ ਜਿਹੜੇ ਸਾਡੇ ਲੋਕਾਂ ਨੇ ਵੋਟ ਪਾਈ ਹੈ ਜਿਹੜੀਆਂ ਗੱਲਾਂ ਸੁਣੀਆਂ ਨੀਗੀਆਂ ਸਾਡੀਆਂ, ਕੁਛ ਤਾਂ ਚੰਗਾ ਹੀ ਕਰਦੇ ਆ ਉਹਦਾ ਸਾਡਾ ਕਿਊਟ ਜਿਹਾ ਪ੍ਰਧਾਨ ਮੰਤਰੀ ਆ ਸਾਡੀ ਪਾਰਟੀ ਦਾ ਲੀਡਰ ਆ ਸੋਹਣਾ ਦੇਖੋ ਕਿੰਨੇ ਸੋਹਣੇ ਵਾਲ ਨੇ ਉਹਦੇ ਕਿੰਨੀਆਂ ਕੁਲੀਆਂ 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 ਗੱਲਾਂ ਨੇ ਉਹਦੀਆਂ ਇੰਨਾ ਵਧੀਆ ਜਦੋਂ ਤੁਰਦਾ ਐਨ ਪੂਰਾ ਫਿੱਟ ਆ ਹੈਂ ਐਰੋ ਨੂੰ ਟੂਰ ਬਚਾਰ ਦੇ ਸਿਰ ਤੇ ਵਾਲ ਨੀਗੇ ਉਹਨੂੰ ਉਹ ਕਿੱਥੋਂ ਦੇਸ਼ ਚਲਾ ਲੂਗਾ।
ਨਹੀਂ ਗਰੇਵਾਲ ਜੀ ਮੈਂ ਤੇ ਗੱਲ ਕਹਿਣਾ ਚਾਹੁੰਦਾ
ਸਾਡੇ ਇੱਥੇ ਬਾਲਾ ਲਿਬਰਲ ਦਾ ਪ੍ਰੋਗਰੈਸਿਵ ਹੈਗਾ ਤੇ ਉਹ ਸਵਾਲ ਕਰੀਆ ਫੇਸਬੁੱਕ ਦੇ ਉੱਤੇ ਐਰਨੋ ਟੂਲ ਜਦੋਂ ਗੱਲ ਕਰਦਾ ਹੱਥ ਜੋੜ ਕੇ ਕਿਉਂ ਰੱਖਦਾ ਲੋ ਆ ਜਿਹੜਾ ਹੱਥ ਖੋਲ ਕੇ ਲੰਬੀ ਬਾਂਹ ਕਰਕੇ ਇਹ ਕਲਾਉਂਦਾ ਤੇ ਉਹਦਾ ਚਲਾਇਆ ਦੇਸ਼ ਆ ਦੇਖ ਲਓ ਉੱਥੇ ਫਿਰਦੇ ਨੇ ਸੁਰਿੰਦਰ ਜੀ ਜਿੱਥੇ ਮੈਨੂੰ ਕਹਿੰਦੇ ਨੇ ਕਿ ਜਿੱਥੇ ਤੁਸੀਂ ਹੈਲਮਟ ਨੀ ਦੀ ਛੋਟ ਦਵਾਈ ਗੀ।
ਆਪਣੇ ਪ੍ਰੋਗਰਾਮ ਤੇ ਆਈਏ ਜੀ। ਸਭ ਤੋਂ ਪਹਿਲਾਂ ਤਾਂ ਜੀ ਜਿਹੜੀ ਆ 50 ਕਿਲੋਮੀਟਰ ਦੀ ਕੇਂਦਰ ਗੌਰਮੈਂਟ ਨੇ ਉਹ ਲਾਈ ਆ, ਵਧਾਈ ਆ ਉਹਦੀ ਰੇਂਜ, ਉਹਦੀ ਮੈਂ ਨਿਖੇਧੀ ਕਰਦਾ ਜੀ। ਤੇ ਦੂਜੀ ਗੱਲ ਇਹ ਆ ਜੀ, ਜਿਹੜੀ ਆਪਾਂ ਗੱਲ ਕਰਦੇ ਹਾਂ ਕੌਣ ਬਾਰਡਰ ਤੇ ਵਧੀਆ ਸਰਵਿਸ ਦੇ ਸਕਦਾ, ਇਹ ਚ ਨੋ ਡਾਊਟ ਜੀ BSF ਵਧੀਆ ਸਰਵਿਸ ਦੇ ਸਕਦੀ ਆ, ਕਿਉਂਕਿ ਅੱਜ ਤੱਕ ਜਿੰਨੇ ਸਮਗਲਰ ਹੋਏ ਆ ਪੰਜਾਬ ਪੁਲਿਸ ਨਾਲ ਰਲ ਕੇ ਉਧਰੋਂ ਸਾਰਾ ਨਸ਼ਾ ਖੇਪ ਤਾਰ ਤੂਰ ਲੱਗਣ ਤੋਂ ਪਹਿਲਾਂ ਆਉਂਦਾ ਰਿਹਾ ਜੀ। ਉਹ ਤੋਂ ਪਹਿਲਾਂ ਝੋਟੀਆਂ ਉਧਰੋਂ ਆਉਂਦੀਆਂ ਰਹੀਆਂ ਜੀ, ਮੱਝਾਂ ਗਾਵਾਂ ਪਾਕਿਸਤਾਨੀ ਬਾਰਡਰ ਪਾਸੋਂ ਚੋਰੀ ਹੋ ਗਏ ਇੱਧਰ ਨੂੰ ਆਉਂਦੀਆਂ ਰਹੀਆਂ। ਸਾਡੇ ਪਿੰਡ ਦਾ ਜਲੰਧਰ ਦਾ ਥਾਣੇਦਾਰ ਕੁੰਦਨ ਸਿੰਘ ਲੱਗਾ ਹੁੰਦਾ ਜੀ, ਬਹੁਤ ਉੱਥੇ ਨਸਲੀਆਂ ਨਸਲੀਆਂ ਝੋਟੀਆਂ ਆਉਣੀਆਂ ਜੀ, ਟਰਾਲੀਆਂ ਭਰ ਭਰ ਕੇ ਚਾਰ ਚਾਰ ਪੰਜ ਪੰਜ। ਸੋ ਇਹ ਹੋ ਗਈ ਜੀ ਬਾਰਡਰ ਦੀ ਗੱਲਬਾਤ। ਤੇ ਬਾਕੀ ਹੁਣ ਜਿਹੜੀ ਆ ਗੱਲ ਹੋਈ ਆ, ਸਿੱਧੂ ਸਾਹਿਬ ਦੇ ਬਹੁਤ ਫੋਲੋਅਰ ਇੱਥੇ ਵੀ ਹੈਗੇ ਆ, ਪੰਜਾਬ ਵਿੱਚ ਵੀ ਹੈਗੇ ਆ, ਪਰ ਮੈਂ ਉਹਦੇ ਵਿੱਚ ਜ਼ਿਆਦਾ ਨਹੀਂ ਜਾਣਾ ਚਾਹੁੰਗਾ। ਮੈਂ ਤਾਂ ਜਿਹੜਾ ਸਾਡੇ ਕਬੀਰ ਨੇ ਪੁੱਛਿਆ ਹੁਣੀ ਲੈ ਵੀ ਭਗਵੰਤ ਮਾਨ ਚੰਗਾ ਕਿ ਕਿੱਦਾਂ, ਮੈਂ ਭਗਵੰਤ ਮਾਨ ਤੇ ਕੈਪਟਨ ਵਿੱਚ ਕੋਈ ਬਹੁਤਾ ਫਰਕ ਨਹੀਂ ਸਮਝਦਾ ਜੀ। ਉਹਨੇ ਵੀ ਗੁਟਕੇ ਦੀ ਝੂਠੀ ਸੂਹ ਖਾਧੀ ਤੇ ਭਗਵੰਤ ਮਾਨ ਇਹ ਆਪਣੀ ਮਾਤਾ ਜੀ ਦੀ ਸੂਹ ਖਾਧੀ। ਜੇ ਤੂੰ ਪੀਨਾ ਆ ਤੇ ਤੂੰ ਐਕਸੈਪਟ ਕਰ ਮੈਂ ਪੀਨਾ ਆ, ਇਹਦੇ ਨਾਲ ਪੋਲੀਟਿਕਸ ਰਾਜਨੀਤੀ ਦਾ ਕੀ ਲੈਣਾ ਦੇਣਾ, ਆਪਣੇ ਸਾਫ ਚਰਨ ਤੇ ਰਹਿ। ਸੋ ਭਗਵੰਤ ਮਾਨ ਜੀ ਉਹਨੂੰ ਜਿੱਦਾਂ ਹੁਣ ਆਪਣੇ ਸਿੱਧੂ ਸਾਹਿਬ ਉਹ ਛੱਡ ਕੇ ਆ ਗਏ ਦੁਬਾਰਾ, ਉਹ ਵੀ ਆਪਣੇ ਫਿਲਮਾਂ ਫੁਲਮਾਂ ਬਣਾਉਣ, ਡਰਾਮੇ 'ਚ ਜਾਣ, ਪੋਲੀਟਿਕਸ ਰਾਜਨੀਤੀ ਨੂੰ ਬਾਏ ਬਾਏ ਕਹਿਣ, ਜੇ ਆਮ ਆਦਮੀ ਪਾਰਟੀ ਦਾ ਭਲਾ ਚਾਹੁੰਦਾ ਫਿਊਚਰ ਵਿੱਚ ਕੁਛ ਉਹਦਾ ਚਾਹੁੰਦਾ ਜੀ। ਥੈਂਕ ਯੂ ਜੀ।
ਆਲ ਰਾਈਟ, ਧੰਨਵਾਦ ਤੁਹਾਡਾ। ਆਲ ਰਾਈਟ ਜੀਤਿੰਦਰ, ਇੱਕ ਕਾਲਰ ਹੋ ਲੈ ਲਈਏ ਤੇ ਫਿਰ ਉਸ ਤੋਂ ਬਾਅਦ ਆਪਣੀਆਂ ਜਿਹੜੀਆਂ ਬਾਕੀ ਖਬਰਾਂ ਨੇ ਵੈਸੇ ਸਰੋਤਿਆਂ ਨੇ ਬਹੁਤੀਆਂ ਤਾਂ ਕਵਰ ਹੀ ਕਰ ਦਿੱਤੀਆਂ ਨੇ ਤੇ ਇੱਕ ਦੋ ਜਿਹੜੀਆਂ ਰਹਿ ਜਾਣਗੀਆਂ ਉਹਨਾਂ ਦੇ ਉੱਤੇ ਅਸੀਂ ਨਜ਼ਰ ਮਾਰ ਦੇਣੀ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਗਰੇਵਾਲ ਸਾਹਿਬ ਗੁੱਡ ਮਾਰਨਿੰਗ।
ਜੈ ਸਾਹਿਬ ਗੁੱਡ ਮਾਰਨਿੰਗ।
ਮੈਂ ਤੁਹਾਡਾ ਧਿਆਨ ਦੂਸਰੇ ਪਾਸੇ ਲੈ ਕੇ ਜਾਂਦਾ, ਇਹ ਤਾਂ ਰੋਜ਼ ਹੀ ਅਸੀਂ ਸੁਣਦੇ ਰਹਿੰਦੇ ਹਾਂ ਕਿ ਉੱਥੇ ਚੰਨੀ ਸਾਹਿਬ ਉੱਥੇ ਗਏ, ਕੈਪਟਨ ਸਾਹਿਬ ਉੱਥੇ ਗਏ, ਕਿਹੜੀ ਜ਼ਿਆਦਾ ਇੰਪੋਰਟੈਂਟ ਪੰਜਾਬ ਵਾਸਤੇ, ਉਹਦੇ ਵਿੱਚ ਤੇ ਕੋਈ ਵੀ ਜ਼ਿਆਦਾ ਮੀਡੀਆ ਇੰਨੀ ਗੱਲਬਾਤ ਨਹੀਂ ਕਰਦਾ। ਜੋ ਕੱਲ ਮੈਨੂੰ ਜੋ ਪਤਾ ਚੱਲਿਆ, ਤੁਹਾਨੂੰ ਪਤਾ ਕਿ ਅੱਜ ਕੱਲ ਨਾ ਕਿਹੜੇ ਯੰਗ ਜਨਰੇਸ਼ਨ ਹੈ ਪੰਜਾਬ ਦੇ ਵਿੱਚ, ਪਰਟੀਕੁਲਰਲੀ ਮੈਂ ਲੈਣਾ, ਉਹ ਆਨਲਾਈਨ ਬਹੁਤ ਈ ਕਾਮਰਸ ਦੇ ਉੱਤੇ ਆਰਡਰ ਕਰਦੇ ਨੇ। ਕਿਸ ਵੇਲੇ ਉਹ ਆਰਡਰ ਕਰਦੇ ਨੇ ਤੇ ਉਹਨਾਂ ਦੇ ਕਿਹੜੇ ਨਾ ਕੰਟਰੋਲਰ ਹੈ ਉਹ ਬੈਠੇ ਆ ਪੂਨੇ, ਹੈਦਰਾਬਾਦ ਔਰ ਬੈਂਗਲੋਰ ਔਰ ਨਿਓਡਾ ਔਰ ਪਲੱਸ ਗੁਰੂਗ੍ਰਾਮ। ਉਹ ਕਿਸੇ ਲਈ ਉਹ ਬਿਲਿੰਗ ਜਾਂਦੀ ਹੈ, ਦੇਖੋ ਤੁਸੀਂ ਸਰਪ੍ਰਾਈਜ਼ ਹੋਵੋਗੇ, ਕਿਲੇ ਉਹ ਬਿਲਿੰਗ ਹੁੰਦੀ ਹੈ, ਉਹ ਉੱਥੇ ਦਾ ਕਿਹੜਾ ਆਫਿਸ ਹੈ ਉਹ ਸਟੇਟ ਦੇ ਵਿੱਚ ਬਣਾਉਂਦਾ ਹੈ ਤੇ ਪੰਜਾਬ ਕਿਹੜਾ ਉਹ GST ਲੂਜ਼ ਕਰਦਾ ਰੋਜ਼ ਦੀ 60 ਲੱਖ ਰੁਪਏ ਤੋਂ ਲੈ ਕੇ 70 ਲੱਖ ਰੁਪਏ ਰੋਜ਼ ਦਾ GST ਚ ਲੂਜ਼ ਕਰਦਾ। ਔਰ ਮੀਡੀਆ ਇਸ ਚੀਜ਼ਾਂ ਨੂੰ ਉਠਾਉਂਦਾ ਨਹੀਂ ਕਿ ਸਟੇਟ ਨੂੰ ਕਿੰਨਾ ਨੁਕਸਾਨ ਹੁੰਦਾ। ਦੂਸਰੀ ਗੱਲ, ਸਭ ਤੋਂ ਵੱਡੀ ਗੱਲ ਇਹ ਹੈ, ਬਹੁਤ ਲੋਕੀ ਸ਼ੋਰ ਪਾਉਂਦੇ ਆ ਕਿ ਜੇ ਪੰਜਾਬ ਡੁੱਬ ਗਿਆ, ਫਲਾਨਾ ਹੋ ਗਿਆ, ਟੀਂਗ ਹੋ ਗਿਆ, ਪਰ ਇਹ ਨਹੀਂ ਦੇਖਦੇ ਉਹ ਕਿ ਪੰਜਾਬ ਦੇ ਵਿੱਚ ਕਿਹੜੀ ਸਕਿੱਲ ਲੇਬਰ ਹੈ ਉਹਦੀ ਕਮੀ ਆ ਰਹੀ ਹੈ, ਉਹ ਸਰਕਾਰ ਦੀ ਬਹੁਤ ਵੱਡੀ ਕਮੀ ਆ। ਔਰ ਹਰੇਕ ਡਿਸਟ੍ਰਿਕਟ ਦੇ ਵਿੱਚ ਸਮਾਲ ਸਕੇਲ ਇੰਡਸਟਰੀ ਦੇ ਕਿਹੜੇ ਸਕਿੱਲ ਇੰਸਟੀਚਿਊਟ ਹੈ ਉਹ ਖੁੱਲਣੇ ਚਾਹੀਦੇ ਆ, ਔਰ ਉੱਥੇ ਲੋਕੀ ਜ਼ਿਆਦਾ ਟ੍ਰੇਨ ਹੋਣੇ ਚਾਹੀਦੇ ਆ ਬੱਚੇ, ਔਰ ਉਹਨਾਂ ਦੇ ਨਾਲ ਜੋਬਾਂ ਜ਼ਿਆਦਾ ਕ੍ਰੀਏਟੀਆਂ ਹੋਣੀਆਂ ਚਾਹੀਦੀਆਂ। ਕੋਈ ਜ਼ਰੂਰੀ ਨਹੀਂ ਹੈ ਕਿਹੜੀ ਪੁਰਾਣੀ ਇੰਡਸਟਰੀ ਆ ਉਹ ਲੱਗੀ ਰਹੀ, ਉਹਨੂੰ ਕੰਟੀਨਿਊ ਰੱਖੋ। ਇਸ ਦੇ ਉੱਤੇ ਹਿਮਾਚਲ ਕਿਹੜਾ ਉਹ ਅੱਗੇ ਜਾ ਰਿਹਾ, ਇਹ ਮੈਂ ਦੋ ਹੀ ਇਸ਼ੂ ਤੁਹਾਡੇ ਮੂਹਰੇ ਅੱਗੇ ਰੱਖੇ ਆ। ਫਤਿਹਪੁਰੀ ਸਾਹਿਬ ਪਤਾ ਨਹੀਂ ਕੀ ਇੱਥੇ ਕਮੈਂਟਸ ਦੇਣਗੇ।
ਜੀਤਿੰਦਰ, ਬੜਾ ਵਧੀਆ ਨੁਕਤਾ ਉਠਾਲਿਆ ਕਿ ਇਹ ਐਵਰੀ ਡੇ 60-70 ਲੱਖ ਦੀ ਜੇ GST ਪੰਜਾਬ ਲੂਜ਼ ਕਰ ਰਿਹਾ ਦੂਸਰੀਆਂ ਸਟੇਟਾਂ ਨੂੰ, ਇਸ ਪੰਜਾਬ ਦਾ ਇੱਕ ਬ੍ਰੇਨ ਡਰੇਨ ਹੋ ਰਿਹਾ ਬਾਹਰਲੇ ਮੁਲਕਾਂ ਦੇ ਵਿੱਚ, ਅਤੇ ਫਿਰ ਪੈਸਾ ਡਰੇਨ ਹੋ ਰਿਹਾ ਬਾਹਰਲੇ ਮੁਲਕਾਂ ਦੇ ਲਈ, ਅਤੇ ਹੁਣ ਬਾਹਰਲੇ ਸੂਬਿਆਂ ਦੇ ਵਿੱਚ ਵੀ ਕਿੱਦਾਂ ਪੰਜਾਬ ਦਾ ਪੈਸਾ ਡਰੇਨ ਹੋ ਰਿਹਾ ਉਹਦਾ ਵੀ ਜ਼ਿਕਰ ਇਹਨਾਂ ਨੇ ਕਰਤਾ। ਦਿੰਦਰ ਕੁਛ ਕਹਿਣਾ ਚਾਹੋਗੇ?
ਬਿਲਕੁਲ ਗਰੇਵਾਲ ਸਾਹਿਬ, ਚਾਹੇ ਈ ਕਮਰਸ ਦੀ ਗੱਲ ਕਰ ਲਈਏ ਜਾਂ ਨੌਜਵਾਨ ਜਿਹੜੇ ਆਨਲਾਈਨ ਸ਼ਾਪਿੰਗ ਦੀ ਗੱਲ ਕਰ ਲਈਏ ਜਾਂ ਜਿਹੜਾ ਪੰਜਾਬ ਦਾ ਪੈਸਾ ਜਾਂਦਾ ਉਹਦੀ ਗੱਲ ਕਰ ਲਈਏ, ਤੁਹਾਨੂੰ ਯਾਦ ਹੋਣਾ ਕਿ ਆਪਾਂ ਜਿਹੜੇ ਅਰਥ ਸ਼ਾਸਤਰੀ ਸੀ ਡਾਕਟਰ ਬਲਵਿੰਦਰ ਟਵਾਣਾ, ਉਹਨਾਂ ਨੂੰ ਇੱਕ ਦਿਨ ਲਾਈਨ ਤੇ ਲਿਆ ਸੀ। ਸੋ ਉਹਨਾਂ ਨੇ ਵੀ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਸੀ, ਖਾਸ ਕਰਕੇ ਕਿ ਪੰਜਾਬ ਨੂੰ ਜਿਹੜਾ ਜੇ ਇਸ ਘਾਟੇ ਚੋਂ ਉਭਾਰਨਾ ਤਾਂ ਸਾਨੂੰ ਨੀਤੀਆਂ ਬਦਲਣੀਆਂ ਪੈਣਗੀਆਂ। ਉਸ ਦੇ ਵਿਚਾਲੇ ਹੀ ਆਉਂਦਾ ਕਿ ਪੰਜਾਬ ਸਰਕਾਰ ਘੱਟੋ ਘੱਟ ਇਹ ਚੀਜ਼ਾਂ ਤੈਅ ਕਰੇ ਕਿ ਜਿਹੜਾ ਪੰਜਾਬ ਦਾ ਪੈਸਾ ਜਾਂ ਪੰਜਾਬ ਦੇ ਵਿੱਚੋਂ ਜਾ ਰਿਹਾ ਪੈਸਾ ਉਹਦੀ GST ਘੱਟੋ ਘੱਟ ਜਿੰਨੇ ਵੀ ਖਰੀਦੋ ਫਰੋਖਤ ਹੁੰਦੀ ਹੈ ਉਹਦੀ GST ਹੈ ਜਿਹੜੀ ਉਹ ਪੰਜਾਬ ਸਟੇਟ ਕੋਲ ਆਏ, ਕਿਉਂਕਿ ਉਹ ਪੰਜਾਬ ਦੇ ਵਿੱਚੋਂ ਕਮਾਈ ਤਾਂ ਕਰ ਰਹੇ ਨੇ ਪਰ GST ਹੈ ਜਿਹੜੀ ਉਹ ਪੰਜਾਬ ਦੇ ਹਿੱਸੇ ਨਹੀਂ ਆ ਰਹੀ। ਔਰ ਖਾਸ ਕਰਕੇ ਗਰੇਵਾਲ ਸਾਹਿਬ ਇੱਕ ਹੋਰ ਗੱਲ ਮੈਂ ਕਰ ਰਿਹਾ ਕਿ ਇਕੱਲਾ ਇਹ ਨਹੀਂ, ਜੇ ਐਜੂਕੇਸ਼ਨ ਇੰਸਟੀਚਿਊਟਾਂ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਬਹੁਤੇ ਜਿਹੜੇ ਅਦਾਰੇ ਹੈਗੇ ਐਜੂਕੇਸ਼ਨ ਵਾਲੇ ਉਹ ਘਾਟੇ ਚ ਵੀ ਚੱਲ ਰਹੇ ਆ ਔਰ ਉਹਨਾਂ ਨੂੰ ਸਟੂਡੈਂਟ ਵੀ ਨਹੀਂ ਮਿਲ ਰਹੇ। ਔਰ ਪੰਜਾਬ ਚ ਜਿੰਨੀਆਂ ਯੂਨੀਵਰਸਿਟੀਆਂ ਨੇ ਪ੍ਰਾਈਵੇਟ ਯੂਨੀਵਰਸਿਟੀਆਂ, ਚਾਹੇ ਉਹ ਲਵਲੀ ਯੂਨੀਵਰਸਿਟੀ ਹੈ, ਚਾਹੇ ਉਹ ਚਟਕਾਰਾ ਯੂਨੀਵਰਸਿਟੀ ਹੈ, ਚਾਹੇ ਉਹ ਸਿਟੀ ਯੂਨੀਵਰਸਿਟੀ ਹੈ, ਉਹ ਯੂਨੀਵਰਸਿਟੀ ਚ ਸਟੂਡੈਂਟ ਲੈਣ ਲਈ ਕੁਛ ਤਾਂ ਭਾਰਤ ਤੋਂ ਬਾਹਰੋਂ ਵੀ ਆਉਂਦੇ ਆ ਤੇ ਕੁਛ ਉਹ ਜੰਮੂ ਕਸ਼ਮੀਰ ਤੋਂ ਆਉਂਦੇ ਆ, ਕੁਛ ਉਹ ਹੈਦਰਾਬਾਦ ਤੋਂ ਆਉਂਦੇ ਆ, ਮਤਲਬ ਕੋਈ ਹਿਮਾਚਲ ਤੋਂ ਆ ਰਿਹਾ, ਵੱਖ ਵੱਖ ਸੂਬਿਆਂ ਤੋਂ ਆ ਰਿਹਾ। ਉਹਦਾ ਕਾਰਨ ਇਹ ਹੈ ਕਿ ਸਾਡੇ ਜਿਹੜੇ ਪੰਜਾਬ ਦੀ ਨੌਜਵਾਨ ਪੀੜ੍ਹੀ ਹੈ ਉਹ ਯੂਨੀਵਰਸਿਟੀਆਂ ਦੇ ਵਿੱਚ ਵੱਧ ਤੋਂ ਵੱਧ ਸਿਰਫ ਸਿੰਪਲ ਗ੍ਰੈਜੂਏਸ਼ਨ ਕਰਨ ਜਾਂਦੀ ਹੈ ਜਾਂ ਉਹ ਪ੍ਰਾਈਵੇਟ ਕੋਰਸ ਲੈ ਲੈਂਦੇ ਨੇ, ਅਦਰਵਾਈਜ਼ ਪਲੱਸ ਟੂ ਤੋਂ ਬਾਅਦ ਜਿਹੜਾ ਯੂਨੀਵਰਸਿਟੀ ਕਾਲਜਾਂ 'ਚ ਭੀੜ ਘੱਟ ਹੁੰਦੀ ਹੈ। ਉਹਨਾਂ ਦੇ ਪ੍ਰੋਸਪੈਕਟ ਜਿੰਨੇ ਵੀ ਉਹ ਛਪਾਉਂਦੇ ਨੇ ਉਹ ਮੇਰਾ ਖਿਆਲ ਹਰ ਸਾਲ ਹੀ ਉਹਨਾਂ ਦੇ ਬਚ ਜਾਂਦੇ ਨੇ, ਕਿਉਂਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਪਲੱਸ ਟੂ ਤੋਂ ਬਾਅਦ ਉਹਨਾਂ ਨੂੰ ਸਿੱਧਾ ਹੁੰਦਾ ਹੈ ਕਿ ਆਈਲੈਟ ਸੈਂਟਰ ਕਿਹੜਾ ਨੇੜੇ ਪੈਂਦਾ, ਉਹ ਸਿੱਧੇ ਤੌਰ ਤੇ ਆਈਲੈਟ ਸੈਂਟਰ ਜਾਂਦੇ ਆ ਤੇ ਫਿਰ ਉਹਨਾਂ 'ਚ ਜਿਹੜੀ ਜ਼ਿਆਦਾ ਦੌੜ ਹੈ ਸਾਡੇ ਨੌਜਵਾਨੀ 'ਚ ਉਹ ਵਿਦੇਸ਼ ਜਾਂਦੀ ਹੈ।
ਔਰ ਇੱਕ ਗੱਲ ਲੈ ਲਈਏ, ਉਸ ਤੋਂ ਬਾਅਦ ਫਿਰ ਤੁਹਾਤੋਂ ਅੱਗੇ ਚਾਹਾਂਗੇ ਜੀ। ਸਵਾਗਤ ਹੈ ਪ੍ਰੋਗਰਾਮ ਵਿੱਚ।
ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ।
ਸਤਿ ਸ਼੍ਰੀ ਅਕਾਲ ਜੀ।
ਗਰੇਵਾਲ ਸਾਹਿਬ, ਆ BSF ਵਾਲਾ ਕੱਲ ਪਰਸੋਂ ਦਾ ਚੱਲ ਰਿਹਾ, ਸਿਆਸੀ ਪਾਰਟੀਆਂ ਸਿਆਸੀ ਗੱਲ ਕਰੀ ਜਾਂਦੀਆਂ, ਪਰ ਮੈਂ ਥੋੜੇ ਹਟ ਕੇ ਸਵਾਲ ਕਰਨਾ ਚਾਹੁੰਦਾ ਜੇ ਤੁਹਾਡੇ ਕੋਲ ਜਾਂ ਤਜਿੰਦਰ ਹੋਣਾ ਕੋਲ ਇਨਫੋਰਮੇਸ਼ਨ ਹੋਵੇ। ਆਪਾਂ ਨੂੰ ਸਾਰਿਆਂ ਨੂੰ ਯਾਦ ਹੋਊਗਾ ਵੀ 80ਵੇਂ ਤੇ 90ਵੇਂ ਦੇ ਦਹਾਕਿਆਂ ਦੇ ਵਿੱਚ ਜਦੋਂ ਸੈਂਟਰਲ ਪੁਲਿਸ ਆਰਗਨਾਈਜੇਸ਼ਨ ਦੀਆਂ ਅੱਡੋ ਅੱਡ ਜਿਹੜੀਆਂ ਫੋਰਸਾਂ ਲੱਗੀਆਂ ਸੀਗੀਆਂ ਪੰਜਾਬ ਦੇ ਵਿੱਚ, ਤੇ ਉਦੋਂ ਜਿਹੜੀ ਉਹਦੀ ਕਾਫੀ ਕਰਜ਼ਾ ਪੰਜਾਬ ਦੇ ਸਿਰ ਚੜ ਗਿਆ ਸੀਗਾ, ਕਿਉਂਕਿ ਉਹਦਾ ਖਰਚਾ ਸਾਰਾ ਪੰਜਾਬ ਦੇ ਸਿਰ ਪਾਤਾ ਸੀਗਾ। ਪਰ ਉਦੋਂ ਜਿਹੜਾ ਹੁਣ BSF ਦਾ ਇਹਨਾਂ ਨੇ 50-50 ਕਿਲੋਮੀਟਰ ਦਾ ਕੁਛ ਇੱਕ ਥਾਵਾਂ ਤੇ 15-50 ਕੀਤਾ ਆ, ਇੱਕ ਅੱਧੀ ਥਾਂ ਤੇ 80 ਤੋਂ ਘਟਾ ਕੇ 50 ਕੀਤਾ ਆ, ਕੀ ਉਹਦਾ ਖਰਚਾ ਸਟੇਟਾਂ ਨੂੰ ਝੱਲਣਾ ਪਊਗਾ ਕਿ ਉਹ ਸੈਂਟਰ ਗੌਰਮੈਂਟ ਦਾ ਹੀ ਹੋਊਗਾ? ਇਹਦੇ ਬਾਰੇ ਕਿਤੇ ਕੋਈ ਗੱਲਬਾਤ ਨਹੀਂ ਹੋ ਰਹੀ, ਦੱਸੋਗੇ ਪਲੀਜ਼? ਥੈਂਕ ਯੂ
ਜੀ। ਜਿੰਦਰ
ਜੀ, ਬਿਲਕੁਲ, ਜਿਹੜਾ ਇਹ ਖਰਚਾ ਇਹ ਸਿਰਫ ਸੈਂਟਰ ਦੇ ਅੰਡਰ ਹੀ ਆਏਗਾ। ਉਸ ਵੇਲੇ ਮਾਹੌਲ ਖਰਾਬ ਸੀ, ਉਦੋਂ ਪੰਜਾਬ ਦੀ ਮੰਗ ਸੀ, ਸੋ ਜੇਕਰ ਮੰਗ ਤੇ ਤੁਸੀਂ ਬੁਲਾਉਂਦੇ ਹੋ ਤਾਂ ਪੰਜਾਬ ਨੂੰ ਪਾ ਦਿੱਤਾ ਜਾਂਦਾ ਹੈ, ਜਾਂ ਬਾਰਡਰ ਏਰੀਆ ਕਰਕੇ ਵੀ ਬਹੁਤ ਸਾਰੇ ਜਿਹੜੇ ਖਰਚੇ ਹੈ ਕੇਂਦਰ ਧੱਕੇ ਨਾਲ ਪਾ ਦਿੰਦੀ ਹੈ ਪਿੱਛੇ ਜੇ ਵੀ ਬਾਰਡਰ ਏਰੀਆ ਕਰਕੇ ਪੰਜਾਬ ਤੇ ਬਹੁਤ ਸਾਰੇ ਖਰਚੇ ਹੈ ਜਿਹੜੇ ਉਹ ਪਾਏ ਗਏ ਨੇ। ਤੇ ਸੋ ਜਿਹੜਾ ਇਹਦਾ ਖਰਚਾ ਹੈਗਾ BSF ਦਾ, ਉਹ ਕੇਂਦਰ ਸਰਕਾਰ ਦੀ ਹੀ ਜ਼ਿੰਮੇਵਾਰੀ ਹੈ ਕਿਉਂਕਿ ਪੰਜਾਬ ਸਰਕਾਰ ਨੇ ਨਹੀਂ ਮਿਲਾਇਆ, ਪਰ ਉਹਦੇ ਬਾਵਜੂਦ ਵੀ ਬਹੁਤ ਸਾਰੇ ਖਰਚੇ ਹੈ ਜਿਹੜੇ ਕੇਂਦਰ ਸਰਕਾਰ ਨੇ ਪਿਛਲੇ ਕੁਝ ਸਮੇਂ ਦੇ ਵਿੱਚ ਵੀ ਪੰਜਾਬ ਸਿਰ ਪਾਏ ਹੈ
ਜੀ।
ਜੀ
ਆਲਰਾਈਟ, ਤੇ ਜਿਹੜੀਆਂ ਬਾਕੀ ਹੋਰ ਖਬਰਾਂ ਨੇ ਉਹ ਵੀ ਤੁਸੀਂ ਸ਼ੇਅਰ ਕਰ ਦਿਓ।
ਬਿਲਕੁਲ ਗਰੇਵਾਲ ਸਾਹਿਬ, ਮੈਂ ਸੁਨੀਲ ਜਾਖੜ ਹੋਰਾਂ ਦੀ ਗੱਲ ਕਰ ਰਿਹਾ ਅੱਜ ਕਿ BSF ਦੇ ਮੁੱਦੇ ਤੇ, ਜਿੱਥੇ ਸੁਨੀਲ ਜਾਖੜ ਹੋਰਾਂ ਦਾ ਕੱਲ ਇੱਕ ਬਿਆਨ ਆਇਆ ਸੀ ਕਿ ਚੰਨੀ ਨੇ ਅੱਧਾ ਪੰਜਾਬ ਕੇਂਦਰ ਦੇ ਹਵਾਲੇ ਕਰਤਾ ਹੈ। ਸੋ ਕੋਈ ਕੇਂਦਰ ਦੇ ਹੱਕ ਚ ਬੋਲ ਰਿਹਾ, ਕੋਈ ਖਿਲਾਫ਼ ਬੋਲ ਰਿਹਾ। ਸੋ ਸੁਨੀਲ ਜਾਖੜ ਹੋਰਾਂ ਦਾ ਜਿਹੜਾ ਇੱਕ ਨਵਾਂ ਟਵੀਟ ਸਾਹਮਣੇ ਆਇਆ ਜਿਹ 'ਚ ਉਹਨਾਂ ਨੇ BSF ਅਧਿਕਾਰੀਆਂ ਨਾਲ ਮੁਲਾਕਾਤ ਵੀ ਕਰ ਰਹੇ ਨੇ, ਤੇ ਉਹਨਾਂ ਨੇ ਆਪਣੇ ਟਵੀਟ 'ਚ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ ਵੀ ਕੀਤੀ ਹੈ। ਸੋ ਸੁਨੀਲ ਜਾਖੜ ਨੇ ਆਪਣੇ ਟਵਿੱਟਰ ਹੈਂਡਲ ਤੇ ਇੱਕ ਟਵੀਟ ਸ਼ੇਅਰ ਕੀਤਾ ਜਿਹਦੇ 'ਚ ਉਹਨਾਂ ਨੇ ਲਿਖਿਆ ਹੈ ਕਿ ਸਾਨੂੰ ਸੁਰੱਖਿਆ ਫੋਰਸ ਤੇ ਮਾਣ ਹੈ ਜੋ ਸਾਡੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨ ਅਤੇ ਵਿਦੇਸ਼ੀ ਹਮਲਾਵਰਾਂ ਤੋਂ ਭਾਰਤ ਦੀ ਰੱਖਿਆ ਕਰਨ ਸਮੇਂ ਹਰ ਵੇਲੇ ਤੈਨਾਤ ਰਹਿੰਦੀਆਂ ਨੇ। ਇਹ ਨਾ ਕੇਵਲ ਸਾਡੇ ਬਹਾਦਰ ਬਲਾਂ ਨੂੰ, ਉਹਨਾਂ ਨੇ ਕਿਹਾ ਕਿ ਇਹ ਨਾ ਕੇਵਲ ਸਾਡੇ ਬਹਾਦਰ ਬਲ ਨੇ ਸਗੋਂ ਸਾਨੂੰ ਹਰ ਪੱਖੋਂ ਸੁਰੱਖਿਆ ਜਿਹੜੇ ਉਹ ਵੀ ਪ੍ਰਦਾਨ ਕਰਦੇ ਨੇ। ਔਰ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ ਵੀ ਕੀਤੀ, ਉਹਨਾਂ ਨੇ ਕਿਹਾ ਕਿ ਉਹਨਾਂ ਤੋਂ ਜ਼ਿਆਦਾ ਇਸ ਗੱਲ ਨੂੰ ਹੋਰ ਕੋਈ ਨਹੀਂ ਸਮਝ ਸਕਦਾ ਕੈਪਟਨ ਅਮਰਿੰਦਰ ਸਿੰਘ ਤੋਂ ਜ਼ਿਆਦਾ। ਉਹਨਾਂ ਨੇ ਨਾਲੇ ਵੀ ਲਿਖਿਆ ਕਿ ਉਹ 2014 ਚ ਉਸ ਸਮੇਂ BSF ਅਧਿਕਾਰੀਆਂ ਨੂੰ ਮਿਲਣ ਗਏ ਸੀ ਜਦੋਂ ਅਕਾਲੀ ਦਲ ਆਪਣੀ ਨਾਕਾਮੀ ਲੁਕਾਉਣ ਲਈ BSF ਦੇ ਬਾਰੇ ਕੂੜ ਪ੍ਰਚਾਰ ਕਰ ਰਿਹਾ ਸੀ। ਇਹ ਵੀ ਸੁਨੀਲ ਜਾਖੜ ਹੋਰਾਂ ਨੇ ਕੈਪਟਨ ਅਮਰਿੰਦਰ ਦੇ ਹਵਾਲੇ ਨਾਲ ਕਿਹਾ ਜੀ।
ਕੈਪਟਨ ਤੇ ਚੰਨੀ ਦੀ ਮਿਲਣੀ ਬਾਰੇ ਵੀ ਦੱਸ ਦਿਓ, ਫਿਰ ਆਪਾਂ ਇੱਥੇ ਸਮਾਪਤ ਕਰਾਂਗੇ ਇਸ ਬੁਲੇਟਿਨ ਨੂੰ।
ਜੀ ਬਿਲਕੁਲ, ਕੈਪਟਨ ਅਮਰਿੰਦਰ ਸਿੰਘ ਦੇ ਸਿਸਮਾ ਫਾਰਮ ਦੇ ਵਿੱਚ ਅੱਜ ਮੁਲਾਕਾਤ ਕਰਨ ਲਈ ਚਰਨਜੀਤ ਸਿੰਘ ਚੰਨੀ ਪਹੁੰਚੇ ਨੇ। ਸੋ ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਇਹ ਪਹਿਲੀ ਮੁਲਾਕਾਤ ਹੈ। ਮੁੱਖ ਮੰਤਰੀ ਚੰਨੀ ਦੇ ਪੁੱਤਰ ਦੇ ਵਿਆਹ ਮੌਕੇ ਜਿੱਥੇ ਉੱਤਰਾਖੰਡ ਤੋਂ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਸਮੇਤ ਸਮੁੱਚੀ ਕੈਬਨਿਟ ਵੀ ਪਹੁੰਚੀ ਸੀ, ਉੱਥੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਵੱਲੋਂ ਇਸ ਵਿਆਹ ਸਮਾਗਮ ਚ ਸ਼ਿਰਕਤ ਨਹੀਂ ਕੀਤੀ ਗਈ ਸੀ। ਹੁਣ ਕੈਪਟਨ ਅਮਰਿੰਦਰ ਸਿੰਘ ਤੇ ਮੁੱਖ ਮੰਤਰੀ ਚੰਨੀ ਵਿਚਕਾਰ ਥੋੜੀ ਦੇਰ ਜਿਹੜੀ ਅੱਜ ਗੱਲਬਾਤ ਹੋਈ ਹੈ। ਚਰਨਜੀਤ ਸਿੰਘ ਚੰਨੀ ਆਪਣੇ ਪੁੱਤਰ, ਆਪਣੀ ਨੂੰਹ, ਪਤਨੀ ਅਤੇ ਭਰਾ ਸਮੇਤ, ਪੂਰੇ ਪਰਿਵਾਰ ਸਮੇਤ ਸਿਸਮਾ ਫਾਰਮ ਪਹੁੰਚੇ ਨੇ, ਉੱਥੇ ਕੁਝ ਸਮਾਂ ਰੁਕੇ ਨੇ, ਉਸ ਤੋਂ ਬਾਅਦ ਆਏ ਨੇ। ਔਰ ਇਸ ਦੌਰਾਨ ਉਹਨਾਂ ਦੇ ਵਿਚਾਲੇ ਗੱਲਬਾਤ ਕੀ ਹੋਈ ਹੈ ਇਹਦੇ ਬਾਰੇ ਨਹੀਂ ਕੁਝ ਕਿਹਾ ਜਾ ਸਕਦਾ, ਪਰ ਸਿਆਸੀ ਮਾਰਾਂ ਦਾ ਇਹ ਵੀ ਕਹਿਣਾ ਹੈ ਕਿ ਕਿਤੇ ਨਾ ਕਿਤੇ ਚਰਨਜੀਤ ਸਿੰਘ ਚੰਨੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨਾਲ ਵੀ ਗਿਲੇ ਸ਼ਿਕਵੇ ਜਿਹੜੇ ਦੂਰ ਕਰ ਰਹੇ ਹੈ, ਆਪਣੀ ਨੇੜਤਾ ਵਧਾ ਰਹੇ ਨੇ, ਕਿਉਂਕਿ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਦੇ ਸਬੰਧਾਂ ਵਿਚਾਲੇ ਖਟਾਸ ਹੈ ਜਿਹੜੀ ਉਹ ਪਹਿਲਾਂ ਨਾਲੋਂ ਹੋਰ ਵੱਧ ਗਈ ਹੈ, ਕਿਉਂਕਿ ਨਵਜੋਤ ਸਿੰਘ ਸਿੱਧੂ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਦੇ ਵਿਆਹ ਸਮਾਗਮ ਚ ਸ਼ਾਮਲ ਨਹੀਂ ਹੋਏ।
ਥੈਂਕ ਯੂ ਦਿਨੇਂਦਰ, ਧੰਨਵਾਦ। ਕੁਝ ਰਿਕਾਰਡਰ ਸੰਦੇਸ਼, ਉਸ ਤੋਂ ਬਾਅਦ ਫਿਰ ਇੱਥੋਂ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ ਤੇ ਗੁਰਪ੍ਰੀਤ ਭੁਰਭਾ ਜੀ ਸਾਡੇ ਨਾਲ ਮੁਖਾਤਬ ਹੋਣਗੇ।
ਨਵਾਂ ਲੈ ਲਿਆ ਟਰੱਕ ਤੇਰੇ ਬਾਈ ਨੇ, ਉਹ ਬਾਬਿਆਂ ਤੇ ਚੱਲ ਚੱਲੀਏ ਬਾਈ, ਇੰਨੀ ਜਲਦੀ ਨਵਾਂ ਟਰੱਕ ਲੈ ਲਿਆ?
ਆਹੋ, ਜਦੋਂ ਵਧੀਆ ਟ੍ਰੇਨਿੰਗ ਹੋਵੇ, ਵਧੀਆ ਕੰਪਨੀਆਂ ਵੀ ਹਾਇਰ ਕਰਦੀਆਂ, ਫਿਰ ਵਧੀਆ ਪੈਕੇਜ, ਚੰਗੇ ਪੈਸੇ ਮਿਲਦੇ ਵੀਰ।
ਤੇ ਸਾਨੂੰ ਵੀ ਦੱਸ ਕਿੱਥੋਂ ਲਈ ਆ ਟ੍ਰੇਨਿੰਗ?
ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਤੋਂ ਦਹਾਕਿਆਂ ਤੋਂ ਟ੍ਰੇਨਿੰਗ ਦਿੰਦੇ ਆ ਰਹੇ ਨੇ।
ਇਹਨਾਂ ਦੀ ਟ੍ਰੇਨਿੰਗ ਚ ਕੀ ਖਾਸ ਆ?
ਵਨ ਟੂ ਵਨ ਟ੍ਰੇਨਿੰਗ ਦਿੰਦੇ ਪ੍ਰੋਪਰ, ਉਹ ਵੀ ਤੁਹਾਡੇ ਸਕੇਜੂਲ ਦੇ ਅਕੋਰਡਿੰਗ। ਤੁਹਾਨੂੰ ਆਪਣਾ ਕੰਮ ਛੱਡਣ ਦੀ ਵੀ ਲੋੜ ਨਹੀਂ। ਤੇਰ ਬ੍ਰੇਕਾਂ ਕਲਾਸਾਂ ਜਿਹੜੀਆਂ ਹਰੇਕ ਸ਼ਨੀਚਰਵਾਰ ਤੇ ਐਤਵਾਰ।
ਬਾਈ ਨੰਬਰ ਤੇ ਦੇ ਦੇ,
ਟੋਰਾਂਟੋ ਟਰੱਕ ਡਰਾਈਵਿੰਗ ਸਕੂਲ, 416-675-7500, 416-675-7500 ਤੇ ਅੱਜ ਹੀ ਸੰਪਰਕ ਕਰੋ।
ਬਿਲਕੁਲ, ਸੀਮਾ ਬਿਆਨਾ ਕਹਿ ਰਹੇ ਸੀ ਕਿ ਤੇਰਾ ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ।
ਜੀ, ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
ਬਸ ਇੰਨੀ ਜੀ ਗੱਲ, ਫਿਰ ਕੀ ਹੋਇਆ ਜੇ ਗੱਡੀਆਂ ਚ ਗੱਡੀਆਂ ਵੱਜੀਆਂ ਤਾਂ? ਰੈਕਸਟਿਲ ਬੋਡੀ ਸ਼ਾਪ ਹੈ ਤਾਂ ਹੈਗਾ, ਫਿਰ ਹਰ ਤਰ੍ਹਾਂ ਦੇ ਬੋਡੀ ਵਰਕ ਲਈ ਤੇ ਨਾਲੇ ਤਾਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਨਾਲ ਡਾਇਰੈਕਟ ਡੀਲ ਕਰਦੇ ਹਨ। ਘਬਰਾਉਣਾ ਤਾਂ ਬਿਲਕੁਲ ਹੀ ਨਹੀਂ, ਕੰਮ ਹੋਵੇ ਬੋਡੀ ਵਰਕ ਦਾ ਜਾਂ ਲੈਣੀ ਹੋਵੇ ਰੈਂਟਲ ਕਾਰ ਜਾਂ ਫਿਰ ਖਰੀਦਣੀ ਜਾਂ ਵੇਚਣੀ ਹੈ ਯੂਜ਼ਡ ਕਾਰ, ਤਾਂ ਕਾਲ ਕਰੋ ਮਨਮਿੰਦਰ ਚੀਮਾ ਜਾਂ ਰਿਕ ਚੀਮਾ ਨੂੰ 416-765-9596 ਤੇ, ਜਾਂ ਫਿਰ ਤੁਸੀਂ ਜਾ ਸਕਦੇ ਹੋ 30 ਰਸੀਨ ਰੋਡ ਇਟੋਬਿਕੋ, ਜੋ ਕਿ ਰੈਕਸਟਿਲ ਦੇ ਵਿੱਚ ਮੌਜੂਦ ਹੈ। ਹੋਰ ਤਾਂ ਹੋਰ, ਇਹ ਤਾਂ ਟੋਅ ਦੀਆਂ ਸੇਵਾਵਾਂ ਵੀ ਦਿੰਦੇ ਨੇ। ਰੈਕਸਟਿਲ ਬੋਡੀ ਸ਼ਾਪ ਭੁੱਲਣਾ ਤਾਂ ਬਿਲਕੁਲ ਹੀ ਨਹੀਂ, 416-765-9596 ਮਨਮਿੰਦਰ ਚੀਮਾ ਜਾਂ ਰਿਕ ਚੀਮਾ ਨੂੰ ਤੁਸੀਂ ਕਾਲ ਕਰ ਸਕਦੇ ਹੋ 30 ਰਸੀਨ ਰੋਡ 416-765-9596।
ਓ ਯਾਰ, ਤੇਰੀ ਹੈਪੀ ਤੇ ਟੈਨਸ਼ਨ ਫ੍ਰੀ ਜ਼ਿੰਦਗੀ ਦਾ ਰਾਜ਼ ਕੀ ਹੈ?
ਸਿਮਰਨ ਸੈਣੀ ਦੀ ਇੰਸ਼ੋਰੈਂਸ ਪਾਲਿਸੀ, ਜਿਹੜੀ ਜ਼ਿੰਦਗੀ ਦੇ ਨਾਲ ਵੀ ਤੇ ਜ਼ਿੰਦਗੀ ਦੇ ਬਾਅਦ ਵੀ ਸਾਥ ਨਿਭਾਉਂਦੀ ਹੈ।
ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ,
ਟਰਮ ਇੰਸ਼ੋਰੈਂਸ,
ਸੁਪਰ ਵੀਜ਼ਾ,
ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨ ਲੈ ਕੇ ਦੇਣਗੇ,
ਤੇ ਬੱਚਿਆਂ ਲਈ RESP।
ਅੱਜ ਹੀ ਸੰਪਰਕ ਕਰੋ ਆਲ ਕਾਇੰਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਨੂੰ,
416-994-7272,
416-994-7272।
चाहते हो किसी को भी कनाडा बुलाना,
पर मम्मी पापा मेरे पास जल्दी जल्दी आना,
स्टूडेंट बिजनेस वीजा या कोई आना चाहे विजिटर,
ब्रदर को बुलाना है या आना चाहे सिस्टर,
CWC इमिग्रेशन, CWC इमिग्रेशन,
9056704444,
670-4444, CWC इमिग्रेशन आपको आपके अपनों से मिलाए।
HK Tire Center. ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2940 ਜਾਂ ਫਿਰ ਲੰਡਨ 647-4182230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਸਟਾਈਨਮੈਨਜ਼ ਐਂਡ ਐਸੋਸੀਏਟਸ ਦੇ ਪਾਰਟਨਰ ਗੁਰਸ਼ਰਨ ਬੌਬੀ ਸਿੱਧੂ ਜੀ 647-539-3020। ਰਸਤੇ ਵਿੱਚ ਐਕਸੀਡੈਂਟ ਹੋ ਗਿਆ ਹੈ, ਕਲੇਮ ਲੈਣਾ ਹੈ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ। ਸਲਿਪ ਐਂਡ ਫਾਲ CPP ਡਿਸੇਬਿਲਟੀ ਇੰਸ਼ੋਰੈਂਸ ਦਾ ਕੋਈ ਕਲੇਮ ਹੈ, ਇੰਸ਼ੋਰੈਂਸ ਕੰਪਨੀਆਂ ਦੇ ਨਾਲ ਖੁਦ ਗੱਲਬਾਤ ਕਰਕੇ, ਖੁਦ ਡੀਲ ਕਰਕੇ ਤੁਹਾਨੂੰ ਤੁਹਾਡਾ ਬਣਦਾ ਹੱਕ ਦਵਾਉਣਗੇ। ਗੁਰਸ਼ਰਨ ਬੌਬੀ ਸਿੱਧੂ ਜੀ 6475393020 ਤੇ ਸੰਪਰਕ ਕੀਤਾ ਜਾ ਸਕਦਾ ਹੈ। 647-539-3020।
ਪ੍ਰੋਗਰਾਮ ਖਬਰ ਸੁਬਾਹ 8:30 ਤੋਂ ਲੈ ਕੇ 10 ਵਜੇ ਤੱਕ। ਸਾਡੇ ਪ੍ਰੋਗਰਾਮ ਦਾ ਅਗਲਾ ਸੈਗਮੈਂਟ ਸਪੋਰਟਸ ਤੇ ਨਾਲ ਕੋਰੋਨਾ ਵਾਇਰਸ ਤੇ ਉੱਤੇ ਖਬਰਾਂ। ਗੁਰਪ੍ਰੀਤ, ਸਵਾਗਤ ਹੈ ਪ੍ਰੋਗਰਾਮ ਵਿੱਚ।
ਰੇਡੀਓ ਖਬਰ ਸਾਥ ਕਰਦੇ ਆ ਜੀ, ਸਾਰਿਆਂ ਦਾ ਜਿਹੜਾ ਦਿਨ ਹੈ ਬਹੁਤ ਵਧੀਆ
ਜੀ। ਗੁੱਡ ਮਾਰਨਿੰਗ ਗੁਰਪ੍ਰੀਤ ਜੀ, ਆਓ ਪਹਿਲਾਂ ਆਪਾਂ ਖੇਡ ਜਗਤ ਦੀਆਂ ਖਬਰਾਂ ਸਾਂਝੀਆਂ ਕਰ ਦਈਏ।
ਹਾਂ ਜੀ ਬਿਲਕੁਲ, NHL ਦਾ ਸੀਜ਼ਨ ਸ਼ੁਰੂ ਹੋਇਆ ਜੀ। ਕੱਲ ਟੋਰੋਂਟੋ ਵਰਸਿਸ ਮੌਂਟਰੀਅਲ ਦਾ ਮੈਚ ਹੋਇਆ, ਸੀਜ਼ਨ ਓਪਨਰ ਸੀਗਾ ਜੀ, ਔਰ ਟੋਰੋਂਟੋ ਇਸ ਦੇ ਵਿੱਚ 2-1 ਦੇ ਨਾਲ ਜੇਤੂ ਰਹੇ ਨੇ ਜੀ। ਜੈਕ ਕੈਂਬਲ, ਜਿਨ੍ਹਾਂ ਦੇ ਫਸਟ ਸੀਜ਼ਨ ਓਪਨਰ ਸੀਗਾ, ਫਸਟ ਐਵਰ ਇਨ NHL, ਉਹਨਾਂ ਨੇ ਵਧੀਆ ਗੋਲਕੀਪਿੰਗ ਕੀਤੀ ਤੇ ਟੋਰੋਂਟੋ ਨੂੰ ਜਿਹੜਾ ਜੀ 2-1 ਦੇ ਨਾਲ ਜਿਤਾਇਆ। ਟੀਮ ਵਿਲ ਬੀ ਇਨ ਐਕਸ਼ਨ ਅਗੇਨ ਟੁਨਾਈਟ, ਔਰ ਜਿਹੜਾ ਮੈਚ ਹੈ ਜੀ ਓਟਵਾ ਦੇ ਨਾਲ ਹੋਏਗਾ। ਟਾਈਮਿੰਗ ਜਿਹੜੀ ਹੋਏਗੀ ਜੀ ਅੱਜ ਰਾਤ ਨੂੰ 7 ਵਜੇ ਹੋਏਗੀ, ਔਰ ਬੜੀ ਦੇਰ ਦੇ ਬਾਅਦ ਜਿਹੜੇ ਜੀ ਉੱਥੇ ਦਰਸ਼ਕ ਜਿਹੜੇ ਸੀ ਨੀਅਰ ਕਪੈਸਿਟੀ ਕਰਾਊਡ ਦੇਖਣ ਨੂੰ ਮਿਲੀ ਹੈ, ਸੋ ਇਹ ਵੀ ਇੱਕ ਚੰਗੀ ਸ਼ੁਰੂਆਤ ਹੈ ਜੀ। ਇਸ ਤੋਂ ਬਿਨਾਂ IPL ਦੇ ਵਿੱਚ ਕੱਲ ਜਿਹੜਾ ਮੈਚ ਹੋਇਆ ਜੀ, KKR ਇਨ ਡਰਮੈਟਿਕ ਫੈਸ਼ਨ ਜਿਹੜਾ ਜੀ ਉਹਨਾਂ ਨੇ ਡੈਲੀ ਕੈਪੀਟਲਸ ਨੂੰ ਬੀਟ ਕੀਤਾ 3 ਵਿਕਟਾਂ ਦੇ ਨਾਲ, ਤੇ ਫਾਈਨਲ ਦੇ ਵਿੱਚ ਪਹੁੰਚੇ ਨੇ। ਤੀਸਰੀ ਵਾਰੀ ਫਾਈਨਲ ਦੇ ਵਿੱਚ ਪਹੁੰਚੇ ਨੇ, ਔਰ ਕੱਲ ਨੂੰ ਜਿਹੜਾ ਜੀ ਫਾਈਨਲ CSK ਦੇ ਨਾਲ ਹੋਣਾ KKR ਦਾ। ਟਾਈਮਿੰਗ ਜਿਹੜੀ ਰਹੇਗੀ ਜੀ 10 ਵਜੇ ਕੱਲ ਨੂੰ ਸਵੇਰੇ, ਔਰ KKR ਦਾ ਰੈਕਰਡ ਜਿਹੜਾ ਜੀ 100% ਜਦੋਂ ਜਦੋਂ ਵੀ ਉਹ ਫਾਈਨਲ ਦੇ ਵਿੱਚ ਪਹੁੰਚੇ ਨੇ। ਦੇ ਹੈਵ ਰੀਚਡ ਟਵਾਈਸ ਇਨ ਦਾ ਫਾਈਨਲ, ਤੇ ਦੋਨੋਂ ਵਾਰੀ ਉਹਨਾਂ ਨੇ ਟਰਾਫੀ ਜਿਹੜੀ ਹੈ ਜੀ ਚੱਕੀ ਹੈ। ਔਰ ਦੂਸਰੇ ਪਾਸੇ CSK ਦਾ ਜਿਹੜਾ ਰੈਕਰਡ ਹੈ ਕੁਆਲੀਫਾਈ ਕਰਨ ਦਾ ਇਹਦੇ ਵਿੱਚ ਫਾਈਨਲ ਦੇ ਵਿੱਚ, ਉਹ ਤਾਂ ਬਿਹਤਰੀਨ ਹੈ ਜੀ, 9ਵੀਂ ਵਾਰੀ ਕੁਆਲੀਫਾਈ ਕੀਤੇ ਨੇ। ਪਰ ਜਦੋਂ ਫਾਈਨਲ ਜਿੱਤਣ ਦੀ ਗੱਲ ਆਉਂਦੀ ਹੈ ਤਾਂ ਹੁਣ ਤੱਕ 8ਵਿੱਚੋਂ 3 ਵਾਰੀ ਉਹ ਕੱਪ ਜਿੱਤੇ ਨੇ ਤੇ 5 ਵਾਰੀ ਉਹ ਹਾਰੇ ਨੇ, ਹਾਲਾਂਕਿ ਮੋਸਟਲੀ ਉਹ ਮੁੰਬਈ ਨੂੰ ਹੀ ਹਾਰਦੇ ਰਹੇ ਨੇ। ਸੋ ਲੈਟਸ ਹੋਪ ਕਿ ਇੱਕ ਵਧੀਆ ਮੈਚ ਜਿਹੜਾ ਜੀ ਕੱਲ੍ਹ ਨੂੰ ਦੇਖਣ ਨੂੰ ਮਿਲੇ। ਔਰ ਜੇਕਰ ਸੋਕਰ ਵਰਲਡ ਕੱਪ ਕੁਆਲੀਫਾਇਰ ਦੀ ਗੱਲ ਕੀਤੀ ਜਾਵੇ ਤਾਂ ਕੈਨੇਡਾ ਨੇ 4-1 ਦੇ ਨਾਲ ਪੈਨਮਾ ਨੂੰ ਕੱਲ੍ਹ ਜਿਹੜਾ ਜੀ ਹਰਾਇਆ। ਅਲਫੋਨਸੋ ਡੇਵਿਸ ਦਾ ਜਿਹੜਾ ਗੋਲ ਸੀਗਾ ਜੀ, ਸੋਲੋ ਗੋਲ ਸੀਗਾ, ਇਟ ਵਾਜ ਦਾ ਹਾਈਲਾਈਟ ਆਫ ਦਾ ਮੈਚ। MLS ਸੋਕਰ ਦੇ ਵਿੱਚ ਟੋਰੋਂਟੋ ਵਰਸਿਸ ਅਟਲਾਂਟਾ, ਇਹ ਜਿਹੜਾ ਮੈਚ ਹੈ ਜੀ ਸੈਟਰਡੇ ਨੂੰ ਸ਼ਾਮ ਨੂੰ 7:30 ਤੇ ਹੋਏਗਾ। ਔਰ ਜੇਕਰ ਮੇਜਰ ਲੀਗ ਬੇਸਬਾਲ ਦੀ ਗੱਲ ਕਰੀਏ, ਇੰਟਰਨੈਸ਼ਨਲ ਲੀਗ LA ਡੋਜਰਸ ਵਰਸਿਸ ਸੈਨ ਫਰਾਂਸਿਸਕੋ ਜਾਇੰਟਸ, ਇਹ ਦੋਨੋਂ ਆਹਮੋ ਸਾਹਮਣੇ ਹੋਣਗੇ ਜੀ Game Number 5 ਅੱਜ ਰਾਤ ਨੂੰ 9:07 ਤੇ। ਔਰ ਸੀਰੀਜ਼ ਜਿਹੜੀ ਹੈ ਜੀ 2-2 ਦੀ ਬਰਾਬਰੀ ਤੇ ਚੱਲ ਰਹੀ ਹੈ। ਔਰ ਜੇਕਰ ਅਮੈਰੀਕਨ ਲੀਗ ਦੀ ਗੱਲ ਕਰੀਏ, ਬੋਸਟਨ ਰੈੱਡ ਸੌਕਸ ਵਰਸਿਸ ਹੂਸਟਨ ਐਸਟ੍ਰੋਜ਼, Game Number 1 ਇਸ ਸੀਰੀਜ਼ ਦੀ ਜਿਹੜੀ ਹੈ ਜੀ ਕੱਲ੍ਹ ਨੂੰ ਰਾਤ ਨੂੰ 8:07 ਤੇ ਆਏਗੀ। ਐਂਡ ਬਿਫੋਰ ਵੀ ਗੋ ਟੂ ਕੋਰੋਨਾ ਵਾਇਰਸ, ਜੇਕਰ ਤੁਸੀਂ ਕੋਈ ਸਪੋਂਸਰ ਹਾਈਲਾਈਟ ਕਰਨੇ ਤਾਂ ਕਰ ਲਓ ਜੀ।
ਪ੍ਰੋਗਰਾਮ ਖਬਰਸਰ ਸੁਬਾਹ 8:30 ਔਰ ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਤੋਂ ਸੁਖਵਿੰਦਰ ਕੰਗ ਜੀ ਦਾ ਨੰਬਰ ਹੈ 416-741-4877। ਸੁਖਮਣੀ ਹੋਮਿਓਪੈਥੀ 416-522-7777 ਅਤੇ ASR ਗਰੁੱਪ, ਆਪਣੇ ਘਰ ਦੀ ਬੇਸਮੈਂਟ ਤੁਸੀਂ ਰੈਨੋਵੇਟ ਕਰਾਉਣੀ ਹੈ, ਡਰਾਈਵੇ ਤੁਸੀਂ ਬਣਵਾਉਣਾ ਹੈ, ਔਰ ਨਵੀਂ ਬਿਲਕੁਲ ਬੇਸਮੈਂਟ ਬਣਵਾਉਣੀ ਚਾਹੁੰਦੇ ਹੋ, 647-546-1300 ਇਹਨਾਂ ਦਾ ਨੰਬਰ ਹੈ। ਅਤੇ GNE ਮੌਰਗੇਜ ਤੋਂ ਮਾਈਕ ਭਟਨਾਗਰ ਜੀ ਦਾ ਨੰਬਰ 647-702-2023 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ। 6477022023 ਅਤੇ ਟੈਕਸ ਪੇਡ ਦਾ ਨੰਬਰ 905-621-4100। ਅਗਰ ਤੁਸੀਂ ਘਰ ਦੇ ਵਿੱਚ ਸਕਿਉਰਿਟੀ ਕੈਮਰਾ ਲਗਵਾਉਣਾ, ਤੁਸੀਂ ਟਰੱਕ ਯਾਰਡ ਜਾਂ ਫਿਰ ਕੋਈ ਸਟੋਰ ਖੋਲਿਆ ਉੱਥੇ ਸਕਿਉਰਿਟੀ ਕੈਮਰਾ ਲਗਵਾਉਣਾ ਚਾਹੁੰਦੇ ਹੋ, 905-621-4100 ਇਹਨਾਂ ਦਾ ਨੰਬਰ ਹੈ। ਘਰ 'ਚ ਥੀਏਟਰ ਬਣਾਇਆ, ਉਹਦੇ ਲਈ ਪ੍ਰੋਪਰ ਵਾਇਰਿੰਗ ਅਤੇ ਪ੍ਰੋਪਰ ਸਾਊਂਡ ਬਾਰਸ ਲਗਵਾਉਣੀਆਂ ਨੇ। ਟੈਕਸ ਪੇਰੇਟ 905-621-4100 ਅਤੇ ਜੈਗ ਔਜਲਾ ਜੀ ਦਾ ਨੰਬਰ 416-371-7777 416-371-7777 416-371-7777 ਜੈਗ ਔਜਲਾ ਜੀ ਦਾ ਨੰਬਰ ਹੈ। ਅਤੇ ਰੰਧਾਵਾ ਡੈਂਟਿਸਟਰੀ ਤੋਂ ਡਾਕਟਰ ਸਮਰੀਤ ਕੌਰ ਰੰਧਾਵਾ 905-794-5111 10 Square Ellis Drive Unit 5 ਅਤੇ 6 ਸਥਿਤ ਨੇ। 905-794-5111 ਡਾਕਟਰ ਸਮਰੀਤ ਕੌਰ ਰੰਧਾਵਾ ਜੀ ਦਾ ਨੰਬਰ ਹੈ। ਇਸ ਨੰਬਰ ਤੇ ਸੰਪਰਕ ਕਰ ਲੈਣਾ। ਦੰਦਾਂ ਦੀ ਕੋਈ ਵੀ ਪ੍ਰੋਬਲਮ ਹੈ, ਦੰਦਾਂ ਦੀ ਬਿਮਾਰੀ ਦਾ ਕੋਈ ਵੀ ਇਲਾਜ ਕਰਾਉਣਾ, ਡਾਕਟਰ ਸਮਰੀਤ ਕੌਰ ਰੰਧਾਵਾ 10 ਸਕੁਏਅਰ ਐਲਐਸ ਡਰਾਈਵ ਦੇ ਉੱਤੇ ਕੰਟਰੀ ਸਾਈਡ ਐਂਡ ਗੋਰਵੇ ਦੇ ਬਿਲਕੁਲ ਲਾਗੇ, ਕੰਟਰੀ ਸਾਈਡ ਤੋਂ ਗੋਰ ਨੋਟ ਗੋਰਵੇ ਗੋਰ ਰੋਡ ਦੇ ਉੱਤੇ ਨੌਰਥ ਵੱਲ ਨੂੰ ਜਾਂਦੇ ਹੋ, ਮੇਫੀਲਡ ਤੋਂ ਪਹਿਲਾਂ ਖੱਬੇ ਹੱਥ ਇੱਕ ਬਹੁਤ ਛੋਟਾ ਜਿਹਾ ਵਧੀਆ ਕਿਊਟ ਜਿਹਾ ਪਲਾਜ਼ਾ, ਉਸ ਦੇ ਵਿੱਚ ਡਾਕਟਰ ਸਮਰੀਤ ਕੌਰ ਰੰਧਾਵਾ ਦੀ ਕਲੀਨਿਕ ਹੈ। ਉੱਥੇ ਜਾ ਕੇ ਆਪਣੇ ਦੰਦਾਂ ਦਾ ਇਲਾਜ ਕਰਾਉਣਾ ਤੁਸੀਂ। ਨੰਬਰ ਹੈ ਇਹਨਾਂ ਦਾ 905-794-5111 905-794-5111। ਜੀ ਗੁਰਪ੍ਰੀਤ
ਜੀ, ਬਿਲਕੁਲ, ਜੇਕਰ ਆਪਾਂ ਕੱਲ ਦੇ ਕੋਰੋਨਾ ਵਾਇਰਸ ਦੇ ਨੰਬਰਸ ਵਰਲਡ ਵਾਈਡ ਦੇਖਦੇ ਹਾਂ ਜੀ, ਤਾਂ 4,44,845 ਨਵੇਂ ਕੇਸ ਆਏ ਨੇ, 7,744 ਜਿਹੜੀਆਂ ਨੇ ਡੈਥ ਰਿਪੋਰਟ ਕੀਤੀਆਂ ਗਈਆਂ ਨੇ। USA ਦੇ ਵਿੱਚ 99,775 ਨਵੇਂ ਕੇਸ, 1819 ਡੈਥ, ਇੰਡੀਆ ਦੇ ਵਿੱਚ 19,180 ਨਵੇਂ ਕੇਸ ਤੇ 249 ਡੈਥ, ਐਂਡ ਬ੍ਰਾਜ਼ੀਲ ਦੇ ਵਿੱਚ 7,852 ਨਵੇਂ ਕੇਸ ਤੇ 201 ਜਿਹੜੀਆਂ ਨੇ ਜੀ ਡੈਥ ਰਿਪੋਰਟ ਕੀਤੀਆਂ ਗਈਆਂ ਨੇ। ਹਾਲਾਂਕਿ ਆਪਾਂ ਟਾਪ 3 ਕੰਟਰੀਜ਼ ਜਿਨ੍ਹਾਂ ਵਿੱਚ ਅੱਜ ਤੱਕ ਟੋਟਲ ਕੇਸ ਨੇ ਜੀ ਉਹਨਾਂ ਦੀ ਗੱਲ ਕਰਦੇ ਹਾਂ, ਪਰ UK ਦੇ ਵਿੱਚ ਵੀ ਕੇਸਿਸ ਉਸੇ ਤਰ੍ਹਾਂ ਚੱਲ ਰਹੇ ਨੇ ਜੀ, 42,776 ਕੱਲ ਕੇਸ ਨੇ ਤੇ 136 ਜਿਹੜੀਆਂ ਨੇ ਡੈਥ ਰਿਪੋਰਟ ਕੀਤੀਆਂ ਗਈਆਂ ਨੇ। ਮੂਵਿੰਗ ਆਨ ਟੂ ਕੈਨੇਡਾ, ਆਪਣੇ ਇੱਥੇ 2,594 ਨਵੇਂ ਕੇਸ ਨੇ ਜੀ, ਓਨਟੇਰੀਓ ਦੇ ਵਿੱਚ 306 ਨਵੇਂ ਕੇਸ, ਕਿਊਬੈਕ ਦੇ ਵਿੱਚ 512, ਸਸਕੈਚਵਨ ਦੇ ਵਿੱਚ 327, ਅਲਬਰਟਾ ਦੇ ਵਿੱਚ 652 ਔਰ BC ਦੇ ਵਿੱਚ 605 ਜਿਹੜੇ ਨੇ ਜੀ ਨਵੇਂ ਕੇਸ ਆਏ ਨੇ। ਐਂਡ ਫਰਦਰ ਵਿਦ ਇਨ ਓਨਟੇਰੀਓ 306 ਦੇ ਵਿੱਚੋਂ, ਟੋਰੋਂਟੋ ਦੇ ਵਿੱਚ 68, ਯੋਰਕ ਦੇ ਵਿੱਚ 29 ਤੇ ਪੀਲ ਰੀਜਨ ਦੇ ਵਿੱਚ 18 ਜਿਹੜੇ ਨੇ ਜੀ ਨਵੇਂ ਕੇਸ ਆਏ ਨੇ। ਕਰੰਟਲੀ ਕੈਨੇਡਾ ਵਾਈਡ 35,591 ਐਕਟਿਵ ਕੇਸਿਸ ਨੇ ਜੀ, ਔਰ ਓਨਟੇਰੀਓ ਦੇ ਵਿੱਚ 4,136 ਜਿਹੜੇ ਨੇ ਐਕਟਿਵ ਕੇਸਿਸ
ਜੀ। ਗੁਰਪ੍ਰੀਤ, ਇੱਥੇ ਓਨਟਾਰੀਓ ਦੇ ਵਿੱਚ ਜਿਹੜੇ ਨਵੇਂ ਰੂਲਸ ਚੇਂਜ ਕੀਤੇ ਗਏ ਨੇ, ਸਿਨੇਮਾ ਘਰ ਆ ਜਿਹੜੇ ਔਰ ਜਾਂ ਫਿਰ ਸਪੋਰਟਸ ਅਰੀਨਾ ਨੇ, ਫੁੱਲ ਕਪੈਸਿਟੀ ਦੇ ਉੱਤੇ ਖੋਲ੍ਹ ਦਿੱਤੇ ਗਏ ਨੇ, ਔਰ ਰੈਸਟੋਰੈਂਟਾਂ ਵਾਲੇ ਇਸ ਦੇ ਉੱਤੇ ਬਹੁਤ ਜ਼ਿਆਦਾ ਕਿੰਤੂ ਪਰੰਤੂ ਕਰ ਰਹੇ ਨੇ ਕਿ ਵੱਡੇ ਵੱਡੇ ਅਰੀਨਾ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਇਕੱਠੇ ਹੋ ਰਹੇ ਨੇ। ਮੇਪਲ ਲੀਫ ਦੀ ਖੇਡ ਦੇ ਉੱਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਨੇ ਜਿਹੜੇ ਉਹ ਇਕੱਠੇ ਹੋਏ ਅਤੇ ਹੋਰਾਂ ਥਾਵਾਂ ਦੇ ਉੱਤੇ ਸਿਨੇਮੇ ਘਰਾਂ ਦੇ ਵਿੱਚ, ਪਰ ਰੈਸਟੋਰੈਂਟਾਂ ਦੇ ਵਿੱਚ ਜਿਹੜਾ ਹਜੇ ਫਾਸਲਾ ਬਣਾਈ ਰੱਖਣ ਦੇ ਲਈ ਗੱਲ ਕੀਤੀ ਗਈ ਹੈ। ਸੋ ਤੁਸੀਂ ਕੀ ਸਮਝਦੇ ਹੋ ਕਿ ਜਿਹੜੇ ਰੈਸਟੋਰੈਂਟ ਓਨਰਸ ਨੇ ਉਹਨਾਂ ਦਾ ਗਿਲਾ ਜਾਇਜ਼ ਹੈ, ਜਾਂ ਫਿਰ ਜਿਹੜੇ ਮੈਡੀਕਲ ਟੀਮਸ, ਡਾਕਟਰਸ ਅਤੇ ਸਰਕਾਰ ਕਹਿ ਰਹੀ ਹੈ ਕਿ ਉਹਨਾਂ ਦੀ ਪਾਲਿਸੀ ਠੀਕ ਹੈ?
ਦੇਖੋ ਜਗਦੀਸ਼ ਜੀ, ਜੇਕਰ ਪਾਲਿਸੀ ਆ ਤਾਂ ਮੈਨੂੰ ਲੱਗਦਾ ਜੀ ਅਕ੍ਰੋਸ ਦਾ ਬੋਰਡ ਉਹ ਸਾਰਿਆਂ ਲਈ ਸੇਮ ਹੋਣੀ ਚਾਹੀਦੀ ਆ, ਐਜ ਲੌਂਗ ਐਜ ਪੀਪਲ ਆਰ ਫੁੱਲੀ ਵੈਕਸੀਨੇਟਡ, ਜਿਹੜੇ ਕਿ ਉਹ ਹੁਣ ਅਰੀਨਾ ਦੇ ਵਿੱਚ ਜਾਂਦੇ ਨੇ ਤਾਂ ਉੱਥੇ ਚੈੱਕ ਹੁੰਦਾ ਕਿ ਬੋਥ ਵੈਕਸੀਨੇਸ਼ਨਸ ਆਰ ਦੇਅਰ, ਔਰ ਜੇਕਰ ਸੇਮ ਚੀਜ਼ ਜਿਹੜੀ ਹੈ ਜੀ ਉੱਥੇ ਅਪਲਾਈ ਕੀਤੀ ਜਾਂਦੀ ਹੈ ਰੈਸਟੋਰੈਂਟਸ ਦੇ ਵਿੱਚ, ਤਾਂ ਮੈਨੂੰ ਤਾਂ ਪਰਸਨਲ ਤੌਰ ਤੇ ਕੋਈ ਫਰਕ ਨਹੀਂ ਲੱਗਦਾ ਕਿ ਜਿੱਥੇ ਇੱਕ ਪਾਸੇ 14,000 ਬੰਦਾ ਬਿਲਕੁਲ ਇੱਕ ਦੂਜੇ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਬੈਠਾ ਔਰ ਉੱਥੇ ਖਾ ਪੀ ਵੀ ਰਹੇ ਨੇ ਜਾਂ ਉੱਥੇ ਮਾਸਕ ਵੀ ਲਾਉਂਦੇ ਨੇ ਵਿੱਚ ਦੀ, ਤੇ ਦੂਸਰੇ ਪਾਸੇ ਆਪਾਂ ਕਹਿ ਰਹੇ ਹਾਂ ਕਿ 6 ਫੁੱਟ ਦੀ ਦੂਰੀ ਬਣਾਈ ਰੱਖਣੀ ਰੈਸਟੋਰੈਂਟ ਦੇ ਵਿੱਚ, ਤਾਂ ਮੈਨੂੰ ਲੱਗਦਾ ਜੀ ਉਹ ਥੋੜਾ ਜਿਹਾ ਠੀਕ ਨਹੀਂ ਹੈ, ਉਹਨਾਂ ਦਾ ਗਿਲਾ ਕਿਤੇ ਨਾ ਕਿਤੇ ਜਾਇਜ਼ ਹੈ। ਇੱਕ ਪਾਸੇ 14,000 ਬੰਦਾ ਬੈਠ ਸਕਦਾ, ਦੂਜੇ ਪਾਸੇ ਇੱਕ ਕਮਰੇ ਦੇ ਵਿੱਚ ਕਹਿ ਲਓ ਜਾਂ ਰੂਮ ਦੇ ਵਿੱਚ 20 ਤੋਂ ਵੱਧ ਬੰਦੇ ਨਹੀਂ ਅਲਾਊਡ ਕੀਤੇ ਜਾਂਦੇ, ਦੈਟਸ ਜਸਟ ਐਨ ਐਗਜ਼ਾਮਪਲ, ਤੇ ਇਹ ਫਿਰ ਜਾਇਜ਼ ਹੀ ਆ ਜੀ ਉਹਨਾਂ ਦੀ ਗੱਲ
ਜੀ। ਔਰ ਇਹ ਤੋਂ ਇਲਾਵਾ ਮੈਂ ਦੂਜੀ ਗੱਲ ਜਿਹੜੀ ਵੱਡੀ ਕਰਨੀ ਹੈ, ਜਿਹੜੀ ਇਸ ਸਮੇਂ ਵੱਡੀ ਖਬਰ ਚੱਲ ਰਹੀ ਹੈ, ਉਹ ਚੱਲ ਰਹੀ ਹੈ ਕੈਨੇਡਾ ਅਤੇ ਅਮਰੀਕਾ ਦੇ ਵਿਚਕਾਰ ਬਾਰਡਰ ਖੋਲ੍ਹਣ ਦੀ ਗੱਲ ਚੱਲ ਰਹੀ ਹੈ, ਔਰ ਆਟਵਾ ਵਿਖੇ ਅੱਜ ਸ਼ਾਇਦ ਇਸ ਚੀਜ਼ ਦਾ ਫੈਸਲਾ ਹੋਵੇ, ਜਾਂ ਫਿਰ ਅਮਰੀਕਾ ਤੋਂ ਜਿਹੜਾ ਅਮਰੀਕਾ ਦਾ ਦੂਤ ਹੈ ਆਟਵਾ ਬੈਠਾ ਹੈ ਉਹ ਉਸ ਦੀ ਗੱਲ ਕਰੇ, ਜਾਂ ਫਿਰ ਅਮਰੀਕਾ ਤੋਂ ਇਹ ਸੁਨੇਹਾ ਆਵੇ ਕਿ ਕਿਸ ਤਰ੍ਹਾਂ ਉਹਨਾਂ ਨੇ ਕੈਨੇਡੀਅਨ ਨੂੰ ਅਮਰੀਕਾ ਅੰਦਰ ਐਂਟਰ ਕਰਨ ਦੇਣਾ, ਕਿ ਉਹ ਪਰੂਫ ਆਫ ਵੈਕਸੀਨ ਦਾ ਪਰੂਫ ਉਹਨਾਂ ਨੂੰ ਚਾਹੀਦਾ ਹੋਵੇਗਾ, ਜਾਂ ਫਿਰ ਜਿਹੜੀ ਵੱਡੀ ਗੱਲ ਇਸ ਸਮੇਂ ਚੱਲ ਰਹੀ ਹੈ, ਮਿਕਸ ਐਂਡ ਮੈਚ ਡੋਜ਼ ਨੂੰ ਅਮਰੀਕਾ ਅਲਾਓ ਨਹੀਂ ਕਰਦਾ, ਜਿਨ੍ਹਾਂ ਨੇ ਐਸਟਰਾਜੈਨਿਕਾ ਅਤੇ ਜਾਂ ਮੈਡੋਨਾ ਅਤੇ ਫਾਈਜ਼ਰ ਦੇ ਰਲੇਵੇਂ ਵਾਲੇ ਟੀਕੇ ਲਗਵਾਏ ਨੇ, ਕਿ ਉਹ ਅਮਰੀਕਾ ਜਾ ਸਕਣਗੇ ਜਾਂ ਨਹੀਂ ਜਾ ਸਕਣਗੇ, ਇਹ ਇਸ ਸਮੇਂ ਵੱਡੀ ਖਬਰ ਇੱਥੇ ਚੱਲ ਰਹੀ ਹੈ।
ਹਾਂ ਜੀ ਬਿਲਕੁਲ, ਡੈਫੀਨੇਟਲੀ ਪਹਿਲੀ ਗੱਲ ਤਾਂ ਇਹ ਹੈਗਾ ਜੀ, ਲੈਂਡ ਬਾਰਡਰਸ ਜਿਹੜੇ ਨੇ ਅਰਲੀ ਨਵੰਬਰ ਦੇ ਵਿੱਚ ਓਪਨ ਕਰਨ ਦੀ ਗੱਲ, ਉਹ ਕਲੈਰਿਟੀ ਅੱਜ ਆ ਜਾਏਗੀ। ਔਰ ਦੂਸਰੀ ਜਿਹੜੀ ਤੁਸੀਂ ਗੱਲ ਕੀਤੀ ਆ ਐਸਟਰਾਜੈਨਿਕਾ, ਜਿਨ੍ਹਾਂ ਦੇ ਤਾਂ 2 ਲੱਗੇ ਨੇ ਉਹਨਾਂ ਨੂੰ ਤਾਂ ਜਾਣ ਦਿੱਤਾ ਜਾਏਗਾ ਜੀ, ਜਿਹੜੀਆਂ ਕਿ ਖਬਰਾਂ ਆ ਰਹੀਆਂ ਨੇ
ਐਸਟਰਾਜੈਨਿਕਾ ਦੇ, ਜਿਨ੍ਹਾਂ ਦੇ 2 ਲੱਗੇ ਹੋਏ ਨੇ
ਜੀ। ਔਰ ਜਿਸ ਤਰ੍ਹਾਂ ਤੁਸੀਂ ਮਿਸ ਐਂਡ ਮੈਚ ਦੀ ਗੱਲ ਕੀਤੀ ਹੈ, ਡੈਫੀਨੇਟਲੀ ਉਹਦੇ ਤੇ ਜਿਹੜੀ ਹੈ ਜੀ ਕਲੈਰਿਟੀ ਹਲੇ ਬਾਕੀ ਹੈ ਕਿ ਉਹਨਾਂ ਨੂੰ ਜਾਣ ਦਿੱਤਾ ਜਾਏਗਾ ਜਾਂ ਨਹੀਂ ਜਾਣ ਦਿੱਤਾ ਜਾਏਗਾ, ਆਪਾਂ ਨੂੰ ਪੂਰੀ ਡਿਟੇਲਸ ਅੱਜ ਆ ਜਾਣਗੀਆਂ। ਬਟ ਹੈਵਿੰਗ ਸੈਡ ਦੈਟ, ਇਹ ਗੱਲ ਪੱਕੀ ਹੈ ਜੀ ਪਰੂਫ ਆਫ ਵੈਕਸੀਨੇਸ਼ਨ ਹੈ ਜਿਹੜਾ ਦੋਨੇ ਡੋਜ਼ਸ ਦਾ, ਉਹ ਡੈਫੀਨੇਟਲੀ ਉਹ ਚੈੱਕ ਹੋਏਗਾ ਜੀ। ਔਰ ਮੈਨੂੰ ਲੱਗਦਾ ਕਿ ਕਾਫੀ ਉੱਥੇ ਭੀੜ ਵੀ ਹੋਇਆ ਕਰੇਗੀ ਬਾਰਡਰ ਤੇ, ਪੀਪਲ ਆਰ ਵੇਟਿੰਗ ਫਾਰ ਦਿਸ ਟੂ ਹੈਪਨ।
ਖਬਰਾਂ ਚੱਲ ਰਹੀਆਂ ਨੇ ਕਿ ਅਮਰੀਕਾ ਨਹੀਂ ਚਾਹੇਗਾ ਦੇਖਣਾ ਕਿ ਪਰੂਫ ਆਫ ਵੈਕਸੀਨੇਸ਼ਨ ਜਾਂ ਫਿਰ ਕੁਛ ਹੋਰ, ਇੱਦਾਂ ਦੀ ਵੀ ਖਬਰਾਂ ਚੱਲਦੀਆਂ ਕਿ ਹੋ ਸਕਦਾ ਕਿ ਅਮਰੀਕਾ ਸਾਰੇ ਕੈਨੇਡੀਅਨਸ ਲਈ ਖੋਲ ਦੇਵੇ?
ਸੱਚ ਜਗਦੀਸ਼ ਜੀ, ਇਹ ਵੀ ਖਬਰਾਂ ਆ ਰਹੀਆਂ ਨੇ, ਪਰ ਜਿੰਨੀਆਂ ਕੁ ਮੈਨੂੰ ਲੱਗਦਾ ਜੀ ਕਿ ਜਿਹੜੀ ਸਮਝਦਾਰੀ ਵਾਲੀ ਗੱਲ ਹੋਏਗੀ ਦੋਨਾਂ ਕੰਟਰੀਜ਼ ਦੇ ਲਈ ਔਰ ਦੋਨੇ ਪਾਸਿਓਂ ਜਿਹੜਾ ਡਿਸੀਜਨ ਮੇਕਿੰਗ ਹੋਏਗੀ ਉਹ ਡੈਫੀਨੇਟਲੀ ਇਹ ਹੋਏਗੀ ਜੀ ਕਿ ਵੈਕਸੀਨੇਸ਼ਨ ਦਾ ਜਿਹੜਾ ਪਰੂਫ ਹੈ ਜੀ ਉਹ ਜ਼ਰੂਰ ਚੈੱਕ ਕੀਤਾ ਜਾਵੇ, ਕਿਉਂਕਿ ਆਪਾਂ ਦੋਨੋਂ ਕੰਟਰੀਜ਼ ਨਹੀਂ ਚਾਹੁਣਗੀਆਂ ਕਿ ਜਿਹੜੇ ਔਖੇ ਟਾਈਮ ਦੇ ਵਿੱਚ ਉਹ ਦੋਨੇ ਲੰਘੀਆਂ ਨੇ, ਹਾਲਾਂਕਿ USA ਦੇ ਵਿੱਚ ਹਾਲੇ ਵੀ ਕਾਫੀ ਕੇਸਿਸ ਆ ਰਹੇ ਨੇ, ਕਿ ਉਹਨਾਂ ਨੂੰ ਵਾਪਸ ਉਸ ਦੇ ਵਿੱਚ ਪਹੁੰਚਣਾ ਪਵੇ ਕਿ ਥੋੜੀ ਬਹੁਤ ਅਣਗਹਿਲੀ ਕਰਕੇ। ਸੋ ਮੈਨੂੰ ਲੱਗਦਾ ਜੀ ਡੈਫੀਨੇਟਲੀ ਪਰੂਫ ਆਫ ਵੈਕਸੀਨੇਸ਼ਨ ਤਾਂ ਚੈੱਕ ਹੋਏਗਾ।
ਪਰੂਫ ਆਫ ਵੈਕਸੀਨੇਸ਼ਨ ਇੱਕ ਵੱਖਰੀ ਗੱਲ ਹੈ, ਤੇ ਔਰ ਜਿਹੜਾ COVID-19 ਦਾ ਵਿਦ ਇਨ ਸਰਟਨ ਆਵਰਸ ਨੈਗੇਟਿਵ ਟੈਸਟ ਹੈ ਉਹ ਵੱਖਰੀ ਗੱਲ ਹੈ। ਜੇ ਉਹ ਵੀ ਕਰ ਦਿੰਦੇ ਨੇ ਤੇ ਫਿਰ ਵੀ ਇਹਦਾ ਮਤਲਬ ਕਾਫੀ ਹਾਲੇ ਰਿਸਟ੍ਰਿਕਸ਼ਨਸ ਨੇ, ਜਿਹੜਾ ਹਰ ਕਿਸੇ ਨੂੰ ਕੋਵਿਡ ਦਾ ਟੈਸਟ ਕਰਾ ਕੇ ਅਮਰੀਕਾ ਜਾਣਾ ਪਵੇਗਾ। ਅਮਰੀਕਾ ਸ਼ਾਇਦ ਇਹ ਸੋਚ ਰਹੀ ਹੈ ਕਿ ਉਹਨਾਂ ਨੂੰ ਇਹ ਨੈਗੇਟਿਵ ਟੈਸਟਿੰਗ ਦੀ ਜ਼ਰੂਰਤ ਨਹੀਂ ਗੀ, ਪਰ ਕੈਨੇਡਾ ਵਾਲੇ ਬਿਨਾਂ ਨੈਗੇਟਿਵ ਟੈਸਟ ਤੋਂ ਕੈਨੇਡਾ 'ਚ ਐਂਟਰ ਨਹੀਂ ਹੋਣ ਦੇ ਪਾ ਰਹੇ ਗੇ। ਇੱਥੇ ਵੀ ਜਿਹੜੀ ਨੈਗੋਸੀਏਸ਼ਨ ਹੈ ਉਹ ਕੁਛ ਅੜੀ ਹੋਈ ਹੈ।
ਜੀ ਬਿਲਕੁਲ, ਜਿਹੜੀ ਉਧਰਲੇ ਪਾਸੇ ਨਿਊਜ਼ ਆ ਰਹੀ ਹੈ, ਡੈਫੀਨੇਟਲੀ ਸੋਰੀ ਮੈਂ ਤੁਹਾਡਾ ਆਂਸਰ ਨਹੀਂ ਕੁਐਸਚਨ ਨਹੀਂ ਸੀ ਮੇਬੀ ਚੰਗੀ ਤਰ੍ਹਾਂ ਸਮਝਿਆ। ਅਮਰੀਕਾ ਵੱਲੋਂ ਜਿਹੜੀ ਗੱਲ ਹੋ ਰਹੀ ਹੈ ਜੀ, ਉਹਦੇ ਵਿੱਚ ਸਿਰਫ ਪਰੂਫ ਆਫ ਵੈਕਸੀਨੇਸ਼ਨ ਚੈੱਕ ਕਰਨ ਦੀ ਗੱਲ ਕੀਤੀ ਹੈ, ਨੈਗੇਟਿਵ ਟੈਸਟ ਦੀ ਹਲੇ ਕੋਈ ਗੱਲ ਨਹੀਂ ਹੈ। ਮੋਸਟ ਲਾਈਕਲੀ ਇਟ ਵਿਲ ਬੀ ਜਸਟ ਪਰੂਫ ਆਫ ਵੈਕਸੀਨੇਸ਼ਨ ਜਿਹੜਾ ਜੀ ਉਹਨਾਂ ਵੱਲੋਂ ਡਿਮਾਂਡ ਕੀਤੀ
ਜਾਏਗੀ। ਔਰ ਕੈਨੇਡਾ ਅਮੈਰੀਕਨਸ ਨੂੰ ਬਿਨਾਂ ਨੈਗੇਟਿਵ ਟੈਸਟ ਤੋਂ ਐਂਟਰ ਨਹੀਂ ਕਰਨ ਦੇਵੇਗਾ, ਕੀ ਅਲਾਓ ਕਰੇਗਾ ਜਾਂ ਨਹੀਂ ਕਰੇਗਾ, ਇਹਦੇ 'ਤੇ ਇਸ ਸਮੇਂ ਕੈਨੇਡਾ ਦੀ ਜਿਹੜੀ ਉਹ ਇਸ ਸਮੇਂ ਚੱਲ ਰਹੀ ਹੈ, ਹੈਜੀਟੇਸ਼ਨ ਚੱਲ ਰਹੀ ਹੈ, ਇਹਦੇ 'ਤੇ ਕੀ ਫੈਸਲਾ ਲਵੇਗਾ ਕੈਨੇਡਾ ਉਹ ਕੁਝ ਦਿਨਾਂ ਦੇ ਵਿੱਚ ਸਾਹਮਣੇ ਆਵੇਗਾ।
ਮੈਨੂੰ ਲੱਗਦਾ ਜੀ ਆਪਣੇ ਵੱਲੋਂ ਵੀ ਪਾਲਿਸੀਜ਼ ਥੋੜੀਆਂ ਜਿਹੀਆਂ ਜਿਹੜੀਆਂ ਨੇ ਉਹ ਢਿੱਲੀਆਂ ਕੀਤੀਆਂ ਜਾਣਗੀਆਂ, ਐਜ਼ ਅ ਮੈਟਰ ਆਫ ਫੈਕਟ ਕਰਨਾ ਹੀ ਪਏਗਾ। ਔਰ ਜਿਹੜਾ ਜੀ ਆਦਾਨ ਪ੍ਰਦਾਨ ਦੋਨੇ ਪਾਸੇ ਜਿਹੜਾ ਜੀ ਮੁਲਕਾਂ ਦੇ ਵਿੱਚ ਫੇਰ ਇੱਕ ਵਾਰੀ ਵਧੇਗਾ ਜਦੋਂ ਬਾਰਡਰ ਦੇ ਥਰੂ ਲੋਕ ਆਉਣਾ ਜਾਣਾ ਸ਼ੁਰੂ ਕਰਨਗੇ, ਇਕਾਨਮੀ ਨੂੰ ਵੀ ਫਾਇਦਾ ਹੋਏਗਾ ਤੇ ਓਵਰਆਲ ਵੀ ਜਿਹੜਾ ਜੀ ਬੈਨੀਫਿਟ ਹੋਏਗਾ, ਐਜ਼ ਲੌਂਗ ਐਜ਼ ਜਿਹੜੇ ਸਿਰਫ ਉਹੀ ਲੋਕ ਟਰੈਵਲ ਕਰ ਰਹੇ ਨੇ ਜੀ ਜਿਹਨਾਂ ਦੇ ਡਬਲ ਡਬਲ ਡੋਜ਼ ਜਿਹੜੀ ਹੈ ਜੀ ਉਹ ਲੱਗੀ ਹੋਈ ਹੈ।
ਆਲਰਾਈਟ, ਥੈਂਕ ਯੂ ਗੁਰਪ੍ਰੀਤ, ਧੰਨਵਾਦ।
ਧੰਨਵਾਦ ਜਗਦੀਸ਼ ਜੀ।
ਔਰ ਮੋਨਾ ਮਹਿੰਗੀ ਜੀ ਮੇਰੇ ਨਾਲ ਕੁਝ ਮਿੰਟ ਲਈ ਗੱਲਬਾਤ ਕਰਨਗੇ, ਉਸ ਤੋਂ ਬਾਅਦ ਗੱਲਬਾਤ ਕਰਾਂਗਾ ਜੋ ਅਗਲਾ ਸਾਡਾ ਆਰਮੀ ਕਮਾਂਡਰ ਆਉਣਾ ਸੀ ਜਿਹਦੇ ਸਹੁੰ ਚੁੱਕ ਸਮਾਗਮਾਂ ਦੀ ਪੂਰੀ ਤਿਆਰੀ ਕੀਤੀ ਗਈ ਸੀ ਔਰ ਉਹ ਵੀ ਮੁਲਤਵੀ ਕਰ ਦਿੱਤੀ ਗਈ ਹੈ। ਸਾਡੇ ਸਾਰੇ ਫੌਜੀ ਜਰਨੈਲ ਕੈਨੇਡਾ ਦੇ ਕਿਤੇ ਨਾ ਕਿਤੇ ਸੈਕਸ਼ੂਅਲ ਮਿਸਕੰਡਕਟ ਦਾ ਸ਼ਿਕਾਰ ਹੋ ਰਹੇ ਨੇ, ਇਹ ਦੀ ਜਿਹੜੀ ਖਬਰ ਹੈ ਕੱਲ੍ਹ ਕਾਫੀ ਚਰਚਾ ਦੇ ਵਿੱਚ ਚੱਲਦੀ ਰਹੀ ਹੈ ਅਤੇ ਇਹਦੀ ਕੁਝ ਸੰਦੇਸ਼ਾਂ ਤੋਂ ਬਾਅਦ ਇਹਦਾ ਡਿਟੇਲ ਤੁਹਾਡੇ ਨਾਲ ਸਾਂਝਾ ਕਰਾਂਗਾ ਅਤੇ ਤੁਹਾਡੇ ਕਾਲਜ਼ ਵੀ ਆ ਜਿਹੜੇ ਮੈਂ ਇਸ ਦੇ ਬਾਰੇ 'ਚ ਲਵਾਂਗਾ। ਏਸ਼ੀਅਨ ਫੂਡ ਸੈਂਟਰ 10 ਲੋਕੇਸ਼ਨ ਤੋਂ ਤੁਹਾਡੀ ਸੇਵਾ 'ਚ ਹੈ, 416-740-3262 ਏਸ਼ੀਅਨ ਫੂਡ ਸੈਂਟਰ ਦਾ ਨੰਬਰ ਹੈ, ਕਿਸੇ ਵੀ ਨੇੜਲੀ ਲੋਕੇਸ਼ਨ ਦੇ ਉੱਤੇ ਜਾ ਕੇ ਤੁਸੀਂ ਗਰੋਸਰੀ ਕਰਨੀ ਹੈ। 427 ਰੈਂਟੀ ਇੰਕ ਤੋਂ ਅਵਤਾਰ ਮਿਨਹਾਸ ਜੀ ਨੇ, ਇਹਨਾਂ ਨੰਬਰ 416-744-93-93 416-744-93-93 ਔਰ ਤੁਸੀਂ ਨਵੇਂ ਘਰਾਂ ਦੇ ਪ੍ਰੋਜੈਕਟਾਂ 'ਤੇ ਕੰਮ ਕਰਨਾ, ਅਵਤਾਰ ਮਿਨਹਾਸ ਤੁਹਾਡੀ ਸੇਵਾ 'ਚ ਹਾਜ਼ਰ ਨੇ, 416-744-93-93 ਇਹਨਾਂ ਦਾ ਨੰਬਰ ਹੈ। ਟਰੱਕਾਂ ਦੇ ਟਾਇਰ ਪਾਉਣਾ ਚਾਹੁੰਦੇ ਹੋ, ਬੂਟਾ ਚਾਲ ਜੀ ਦਾ ਨੰਬਰ ਹੈ 647-295-4600 647-295-4600 ਬੂਟਾ ਚਾਲ ਜੀ ਦਾ ਨੰਬਰ ਹੈ। ਔਰ ਡਾਕਟਰ ਕੁਲਦੀਪ ਦਾ ਨੰਬਰ ਦੇਣਾ ਚਾਹਾਂਗਾ 647-818-0055 647-818-0055 ਡਾਕਟਰ ਕੁਲਦੀਪ ਜੀ ਦਾ ਨੰਬਰ ਹੈ ਕੇ ਡੀ ਹੋਮਿਓਪੈਥੀ ਤੋਂ, ਅਤੇ CWC ਇਮੀਗ੍ਰੇਸ਼ਨ 905-670-4444 905-670-4444 ਅਤੇ ਜਸਵੀਰ ਹੁੰਦਲ ਜੀ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਸਿਸਟਮ ਤੋਂ ਜਸਵੀਰ ਹੁੰਦਲ ਜੀ ਦਾ ਨੰਬਰ ਹੈ 416-502-3100 ਇਹ ਜਸਵੀਰ ਹੁੰਦਲ ਜੀ ਦਾ ਨੰਬਰ ਹੈ ਔਰ ਤੁਸੀਂ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਸਿਸਟਮ ਤੋਂ ਹੈਲਪ ਲੈ ਸਕਦੇ ਹੋ ਅਗਰ ਤੁਸੀਂ ਕਿਸੇ ਵੀ ਤਰ੍ਹਾਂ ਦੇ ਕਰਜ਼ੇ ਦੀ ਮਾਰ ਹੇਠ ਆ ਗਏ ਹੋ ਅਤੇ ਆਪਣੇ ਕਰਜ਼ੇ ਤੋਂ ਛੁਟਕਾਰਾ ਚਾਹੁੰਦੇ ਹੋ ਲੀਗਲ ਢੰਗ ਦੇ ਨਾਲ 416-502-3100 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਕੈਨੇਡੀਅਨ ਆਰਮੀ ਕਮਾਂਡਰ ਲੈਫਟੀਨੈਂਟ ਜਨਰਲ ਟ੍ਰੈਵਰ ਕੈਡੋ ਦੀ ਫੌਜ ਦੇ ਸਰਵਉੱਚ ਅਹੁਦੇ ਉੱਤੇ ਕੀਤੀ ਜਾਣ ਵਾਲੀ ਪ੍ਰਮੋਸ਼ਨ ਹਾਲ ਦੀ ਘੜੀ ਮੁਲਤਵੀ ਕਰ ਦਿੱਤੀ ਹੈ। ਅਜਿਹਾ ਉਨ੍ਹਾਂ ਖਿਲਾਫ਼ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਚੱਲ ਰਹੀ ਜਾਂਚ ਕਾਰਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਤੰਬਰ ਦੇ ਸ਼ੁਰੂ ਵਿੱਚ ਇੱਕ ਸੀਨੀਅਰ ਮਹਿਲਾ ਸੈਨਿਕ ਨੇ ਕੈਡੀਓ ਖਿਲਾਫ਼ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ, ਜਿਸ ਵਿੱਚ ਇਸ ਮਹਿਲਾ ਸੈਨਿਕ ਵੱਲੋਂ ਕੈਨੇਡੀਅਨ ਫੋਰਸਿਜ਼ ਨੈਸ਼ਨਲ ਇਨਵੈਸਟੀਗੇਸ਼ਨ ਸਰਵਿਸਿਜ਼, ਜਿਹਨੂੰ ਅਸੀਂ CFNIS ਕਹਿੰਦੇ ਹਾਂ, ਜੋ ਕਿ ਕੈਨੇਡੀਅਨ ਮਿਲਟਰੀ ਪੁਲਿਸ ਦੀ ਜਾਂਚ ਕਰਨ ਵਾਲਾ ਵਿੰਗ ਹੈ, ਨਾਲ ਵੀ ਗੱਲ ਕੀਤੀ ਗਈ ਸੀ। ਕੈਡੀਓ ਨੇ 7 ਸਤੰਬਰ ਨੂੰ ਆਰਮੀ ਕਮਾਂਡਰ ਦਾ ਅਹੁਦਾ ਸੰਭਾਲਣਾ ਸੀ ਪਰ ਇਸ ਤੋਂ 2 ਦਿਨ ਪਹਿਲਾਂ ਕਾਰਜਕਾਰੀ ਡਿਫੈਂਸ ਚੀਫ ਜਨਰਲ ਵੇਨ ਆਇਰ ਨੂੰ ਜਦੋਂ CFNIS ਵੱਲੋਂ ਇਸ ਜਾਂਚ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਨੇ ਇਸ ਸਮਾਰੋਹ ਨੂੰ ਮੁਲਤਵੀ ਕਰ ਦਿੱਤਾ। ਡਿਫੈਂਸ ਡਿਪਾਰਟਮੈਂਟ ਅਤੇ ਕੈਨੇਡੀਅਨ ਆਰਮ ਫੋਰਸਿਸ ਨੇ ਇਕ ਸਾਂਝੇ ਬਿਆਨ ਵਿਚ ਆਖਿਆ ਕਿ ਇਹ ਸਮਾਰੋਹ ਨੂੰ ਮੁਲਤਵੀ ਕੀਤੇ ਜਾਣ ਤੋਂ ਭਾਵ ਲੈਫਟੀਨੈਂਟ ਜਨਰਲ ਕੈਡੀਓ ਖਿਲਾਫ਼ ਅਭਿਯੋਗ ਚਲਾਉਣ ਲਈ ਨਹੀਂ ਹੈ। ਕੈਡੀਓ 29 ਸਾਲਾਂ ਤੋਂ ਫੌਜ ਨੇ, ਉਹ ਬੋਸਨੀਆ ਅਤੇ ਅਫਗਾਨਿਸਤਾਨ ਮਿਸ਼ਨ ਉੱਤੇ ਵੀ ਜਾ ਚੁੱਕੇ ਨੇ ਅਤੇ ਪਿੱਛੇ ਜਾਏ ਉਹ ਚੀਫ ਆਫ ਦ ਡਿਫੈਂਸ ਸਟਾਫ ਦੇ ਸਲਾਹਕਾਰ ਵਜੋਂ ਵੀ ਕੰਮ ਕਰ ਰਹੇ ਸਨ। ਇਕ ਲਿਖਤੀ ਬਿਆਨ ਦੇ ਵਿਚ ਕੈਡੀਓ ਨੇ ਆਖਿਆ ਕਿ ਇਹ ਦੋਸ਼ ਝੂਠੇ ਹਨ ਪਰ ਉਨ੍ਹਾਂ ਦੀ ਚੰਗੀ ਤਰ੍ਹਾਂ ਜਾਂਚ ਹੋਣੀ ਜ਼ਰੂਰੀ ਹੈ ਤਾਂ ਜੋ ਕਿ ਸੱਚ ਬਾਹਰ ਆ ਸਕੇ। ਕੱਲ੍ਹ ਵੀ ਆਪਾਂ ਇੱਕ ਕਮਾਂਡਰ ਦੀ ਗੱਲ ਕਰ ਰਹੇ ਸੀਗੇ, ਅੱਜ ਵੀ ਕਮਾਂਡਰ ਖਬਰਾਂ ਦੇ ਵਿੱਚ ਆ ਗਿਆ। ਸਾਡੇ ਕੈਨੇਡਾ ਦੇ ਜਿਹੜੇ ਫੌਜੀ ਜਰਨੈਲ ਨੇ ਪਿਛਲੇ 2 ਸਾਲ ਤੋਂ ਲਗਾਤਾਰ ਚਰਚਾ ਦੇ ਵਿੱਚ ਨੇ। ਸੋ ਕਦੋਂ ਇਸ ਵੱਲੋਂ ਕਿਸ ਦਾ ਏਜੰਸੀ ਸ਼ੋਸ਼ਣ ਕੀਤਾ ਗਿਆ ਅਤੇ ਹੁਣ ਜਦੋਂ ਇਸ ਨੂੰ ਕੈਨੇਡਾ ਦੀ ਫੌਜ ਦਾ ਸਰਵਉੱਚ ਅਹੁਦਾ ਮਿਲਣ ਵਾਲਾ ਸੀ ਅਤੇ ਉਹ ਇਹ ਦੋਸ਼ ਨੇ ਜਿਹੜੇ ਸਾਹਮਣੇ ਆ ਗਏ, ਇਹਨਾਂ ਦਾ ਹਜੇ ਕੋਈ ਸਿੱਟਾ ਨਹੀਂ ਨਿਕਲਿਆ ਕਿ ਇਹ ਦੋਸ਼ ਸੱਚੇ ਨੇ ਜਾਂ ਫਿਰ ਇਹ ਦੋਸ਼ ਝੂਠੇ ਨੇ। ਸੋ ਕਈ ਵਾਰ ਪਹਿਲਾਂ ਵੀ ਹੋ ਚੁੱਕਿਆ, ਬਹੁਤ ਸਾਰੇ ਪੋਲੀਟੀਸ਼ੀਅਨਸ ਦੇ ਉੱਤੇ ਵੀ ਅਜਿਹਾ ਹੋ ਚੁੱਕਿਆ ਕਿ ਦੋਸ਼ ਲੱਗ ਜਾਂਦੇ ਨੇ, ਖਬਰਾਂ ਆ ਜਾਂਦੀਆਂ ਨੇ ਔਰ ਉਹਦਾ ਕੈਰੀਅਰ ਆ ਜਿਹੜਾ ਉਹ ਖਰਾਬ ਹੋ ਜਾਂਦਾ ਹੈ। ਬਾਅਦ ਦੇ ਵਿੱਚ ਜੇ ਉਹ ਦੋਸ਼ ਝੂਠੇ ਵੀ ਸਾਬਤ ਹੋ ਜਾਂਦੇ ਨੇ ਫਿਰ ਵੀ ਬੰਦਾ ਆਪਣਾ ਕੈਰੀਅਰ ਤੋਂ ਹੱਥ ਧੋ ਜਾਂਦਾ ਅਤੇ ਨਾਲ ਦੀ ਨਾਲ ਉਸਦੇ ਕਰੈਕਟਰ ਦੀ ਵੀ ਅਸੈਸੀਨੇਸ਼ਨ ਆ ਜਿਹੜੀ ਹੋ ਜਾਂਦੀ ਹੈ। ਕੋਈ ਮੇਰੇ ਕਾਲਰ ਇਸ ਦੇ ਬਾਰੇ 'ਚ ਕੋਈ ਦੱਸਣਾ ਚਾਹੇਗਾ ਕਿ ਕੋਈ ਇਹਦੀ ਕੋਈ ਲਿਮਿਟ ਵੀ ਹੋਣੀ ਚਾਹੀਦੀ ਹੈ ਕਿ ਅਗਰ ਕੋਈ ਐਸੀ ਗੱਲ ਹੈ ਤਾਂ ਪਹਿਲਾਂ ਕਿਉਂ ਨਹੀਂ ਦੱਸ ਦਿੱਤੀ ਜਾਂਦੀ ਜਦੋਂ ਕੋਈ ਸ਼ਖਸ ਕਿਸੇ ਅਹਿਮ ਅਹੁਦੇ 'ਤੇ ਇੱਥੇ ਤੱਕ ਪਹੁੰਚਦਾ ਉਦੋਂ ਗੱਲ ਕਿਉਂ ਬਾਹਰ ਆਉਂਦੀ ਹੈ? ਮੈਂ ਨਹੀਂ ਕਹਿੰਦਾ ਕਿ ਔਰਤਾਂ ਦੇ ਜਿਹੜੇ ਹੱਕ ਨੇ ਜਾਂ ਉਹਨਾਂ ਨੂੰ ਆਪਣੇ ਅੰਦਰ ਜਿਹੜੀ ਗੱਲ ਹੈ ਉਹ ਦਬਾ ਕੇ ਰੱਖਣੀ ਚਾਹੀਦੀ ਹੈ। ਬਹੁਤੀਆਂ ਗੱਲਾਂ ਤਾਂ ਕਈ ਵਾਰੀ ਮੌਤ ਤੋਂ ਬਾਹਰ ਵੀ ਆਉਂਦੀਆਂ ਨੇ, ਮੌਤ ਤੋਂ ਬਾਅਦ ਵੀ ਫਿਰ ਦੋਸ਼ ਕਿਸੇ ਨਾ ਕਿਸੇ ਦੇ ਉੱਤੇ ਲੱਗਦੇ ਰਹਿੰਦੇ ਨੇ, ਪਰ ਆਹ ਜੋ ਕੁਛ ਲਗਾਤਾਰ ਹੋ ਰਿਹਾ ਇਹਦੇ ਬਾਰੇ ਕੋਈ ਸਰੋਤਾ ਟਿੱਪਣੀ ਕਰਨੀ ਚਾਹੇ 416-620-1717 ਸਟੂਡੀਓ ਨੰਬਰ ਹੈ, 416-620-1778 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਕੋਈ ਆਪਣੀ ਟਿੱਪਣੀ ਇਸ ਪ੍ਰਤੀ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ 416-620-1778। ਕੀ ਇਹਨਾਂ ਦੋਸ਼ਾਂ ਦੀ ਕੋਈ ਟਾਈਮ ਲਿਮਿਟ ਹੋਣੀ ਚਾਹੀਦੀ ਹੈ ਜਾਂ ਫਿਰ ਇਹ ਐਨੀ ਟਾਈਮ ਆ ਜਿਹੜੇ ਉਹ ਲਾਏ ਜਾ ਸਕਦੇ ਨੇ? ਮੇਜਰ ਜਨਰਲ ਫੋਰਟੀਨੀ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ ਕਿ ਉਹਨਾਂ ਨੂੰ ਜਦੋਂ ਹੀ ਕਮਾਂਡਰ ਬਣਾਇਆ ਗਿਆ ਵੈਕਸੀਨ ਡਿਸਟ੍ਰੀਬਿਊਸ਼ਨ ਦਾ ਉਦੋਂ ਉਹਨਾਂ 'ਤੇ ਦੋਸ਼ ਲੱਗੇ। ਇਹ ਤੋਂ ਇਲਾਵਾ ਸਾਡੇ 3-4 ਹੋਰ ਜਰਨੈਲ ਨੇ ਜਿਹੜੇ ਜਦੋਂ ਉਹਨਾਂ ਦੀ ਪ੍ਰਮੋਸ਼ਨ ਦੀ ਟੌਪ ਪੋਸਟ ਦੇ ਉੱਤੇ ਪ੍ਰਮੋਸ਼ਨ ਦੀ ਗੱਲ ਚੱਲੀ ਉਦੋਂ ਉਹਨਾਂ 'ਤੇ ਦੋਸ਼ ਲੱਗੇ, ਉਹਨਾਂ ਨੂੰ ਆਪਣੇ ਇਸ ਟੌਪ ਪੋਜੀਸ਼ਨ 'ਤੇ ਜਾਣ ਤੋਂ ਰੋਕਿਆ ਗਿਆ। ਸੋ ਇਹ ਲਗਾਤਾਰ ਇਹ ਮੇਰਾ ਖਿਆਲ 7ਵਾਂ 8ਵਾਂ ਜਰਨੈਲ ਆ ਸਾਡਾ ਫੌਜ ਦਾ ਕੈਨੇਡਾ ਦਾ ਜਿਹੜਾ ਇਸ ਮਾਰ ਹੇਠ ਆ ਗਿਆ। ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਗਰੇਵਾਲ ਸਾਹਿਬ, ਮੈਂ ਜੈਲ ਸਾਹਿਬ
ਜੀ ਜੀ ਜੈਲ ਸਾਹਿਬ,
ਤੁਹਾਨੂੰ ਤਾਂ ਜ਼ਿਆਦਾ ਪਤਾ ਹੈ, ਮਿਨਿਸਟਰ ਕੇ ਸੋਤਿਆਂ ਨੂੰ ਜ਼ਿਆਦਾ ਨਹੀਂ ਪਤਾ ਹੋਣਾ। ਇਹ ਸਾਰੇ ਮੁਲਕਾਂ ਦੀ ਆਰਮੀ ਦਾ ਕਲਚਰ ਇਹੀ ਹੈ। ਮੇਰੀ ਕਾਫੀ ਫੈਮਿਲੀ ਜਿਹੜੀ ਹੈ ਉਹ ਕਨੈਕਟਡ ਹੈ ਡਿਫੈਂਸ ਦੇ ਨਾਲ। 3 ਜਨਰਲ ਹੋਏ ਨੇ ਮੇਰੀ ਆਰਮੀ ਚ ਤੇ ਧੌਲਾ ਕੂਆਂ ਕਲੱਬ ਅਸੀਂ ਜਾਂਦੇ ਰਹੇ ਹਾਂ, ਉੱਥੇ ਅਸੀਂ ਕਿਹੜੇ ਸੀਨ ਦੇਖਦੇ ਰਹੇ ਹਾਂ ਔਰ ਉਹ ਬੜੇ ਅਜੀਬ ਔਰ ਅਨਅਸੈਪਟੇਬਲ ਹੁੰਦੇ ਸੀ। ਦੂਸਰਾ ਮੈਂ ਅਮੈਰੀਕਨ ਆਰਮੀ ਚ ਕੰਮ ਕੀਤਾ ਖੁਦ ਔਰ ਮਿਊਨਿਕ ਸੀ ਆ ਮੈਗਰਾ ਆਰਮੀ ਬੇਸ ਦੇ ਵਿੱਚ ਸੀ। ਸਾਡਾ ਕਿਹੜਾ ਕਮਾਂਡਿੰਗ ਆਫਿਸਰ ਸੀ ਕਰਨਲ ਮਥੀਨ ਸੀ ਉਹ ਇੰਡੀਅਨ ਸੀ ਔਰ ਸਾਨੂੰ ਨਹੀਂ ਪਤਾ ਸੀ ਇੱਕ ਉਹ ਪੰਜਾਬੀ ਔਰ ਹਿੰਦੀ ਦੋਨੇ ਬੋਲਦਾ, ਗੋਰਾ ਸੀਗਾ ਉਹ, 17 ਸਾਲ ਪਠਾਨਕੋਟ ਦਾ ਬੋਰਨ ਸੀ ਔਰ ਉਹ ਸਾਨੂੰ ਬੈਠ ਕੇ ਰਾਮ ਦੱਸਦਾ ਸੀ ਕਿਹੜੀਆਂ ਆਮ ਫੀਮੇਲ ਹੈ ਉਹ ਖੁਦ ਅਪਰੋਚ ਕਰਦੀਆਂ ਸੀ ਆਪਣੀ ਤਰੱਕੀ ਵਾਸਤੇ, ਆਪਣੀ ਲਾਈਟ ਅਸਾਈਨਮੈਂਟ ਵਾਸਤੇ, ਤੇ ਇਹਨੂੰ ਕਲਚਰ ਨੂੰ ਇਹ ਨਹੀਂ ਕਿ ਇਗਨੋਰ ਕਰ ਸਕਦੇ, ਤੁਸੀਂ ਇਗਨੋਰ ਨਹੀਂ ਕਰ ਸਕਦੇ, ਪਰ ਇਹਨੂੰ ਖਤਮ ਕਰਨਾ ਬੜਾ ਮੁਸ਼ਕਿਲ ਹੈ। ਇਹ ਕੰਟੀਨਿਊ ਰਹੇਗਾ, ਜੋ ਮਰਜ਼ੀ ਕਰ ਲੈਣ, ਕਿੰਨੀ ਮਰਜ਼ੀ ਸਜ਼ਾ ਦੇ ਦੇਣ ਜਨਰਲ ਨੂੰ, ਕੋਈ ਕੁਛ ਨਹੀਂ ਹੋ ਸਕਦਾ, ਕਿਉਂਕਿ ਜਨਰਲ ਦੇ ਵੀ ਹੈਵੀ ਵੇਟ ਹੈ ਔਰ ਇੰਨਾ ਕੋਰਟ ਦੇ ਉੱਤੇ ਇੰਨਾ ਵੱਡਾ ਉਹਨਾਂ ਕੋਲ ਜੁਰਿਸਡਿਕਸ਼ਨ ਨਹੀਂ ਹੈ ਕਿ ਇਹਨਾਂ ਨੂੰ ਬੜੀ ਬੜੀਆਂ ਸਜ਼ਾ ਮਿਲਦੀਆਂ ਰਹਿਣਗੀਆਂ। ਸਾਰੇ ਕੰਟਰੀ ਦੀ ਆਰਮੀ ਹੈ, ਉਹ ਹਮੇਸ਼ਾ ਆਪਣੀ ਇਸ ਪਾਵਰ ਨੂੰ ਮਿਸ ਯੂਜ਼ ਕਰਦੇ ਆ।
ਜੈਰ ਸਾਹਿਬ, ਮੈਂ ਖੁਦ 3 ਸਾਲ ਇੱਥੇ ਆਰਮੀ ਦੇ ਵਿੱਚ ਲਾਏ ਨੇ ਔਰ ਸਾਡੀ ਯੂਨਿਟ ਦੇ ਵਿੱਚ ਸਾਡੇ ਨਾਲ ਜਿਹੜੀਆਂ ਕੁਛ ਲੜਕੀਆਂ ਵੀ ਸੀਗੀਆਂ ਉਹ ਵੀ ਨਾਲ ਸਾਡੇ ਐਕਸਰਸਾਈਜ਼ 'ਤੇ ਜਾਂਦੀਆਂ ਸੀਗੀਆਂ ਔਰ ਨਾਲ ਸਾਡੇ ਡਰਿੱਲ ਕਰਦੀਆਂ ਸਾਰਾ ਕੁਛ ਹੈ। ਮੇਲ ਫੀਮੇਲ ਇੱਕੋ ਹੀ ਜਿਹੜੀ ਯੂਨਿਟ ਦੇ ਵਿੱਚ ਹੁੰਦੇ ਸੀ, ਉਹ ਬਰਾਬਰ ਦਾ ਸਾਰੇ ਪਾਸੇ ਇੱਕੋ ਜਿਹਾ ਕੰਮ ਹੁੰਦਾ ਸੀਗਾ। ਉਦੋਂ ਮੈਂ ਕੋਈ ਇੱਦਾਂ ਦਾ ਮਹਿਸੂਸ ਨਹੀਂ ਕੀਤਾ ਕਿ ਇੱਥੇ ਕੁਝ ਜਿਹੜਾ ਇਸ ਤਰ੍ਹਾਂ ਦਾ ਚੱਲ ਰਿਹਾ। ਸ਼ਾਇਦ ਹੋ ਸਕਦਾ ਮੈਂ ਉਦੋਂ ਕੰਟਰੀ 'ਚ ਆਏ ਨੂੰ ਥੋੜ੍ਹਾ ਸਮਾਂ ਹੋਇਆ ਸੀਗਾ ਜਾਂ ਫਿਰ ਮੈਂ ਹਜੇ ਬਹੁਤ ਲੋਅਰ ਲੈਵਲ ਦੇ ਉੱਤੇ ਐਂਟਰੀ ਲੈਵਲ ਦੇ ਉੱਤੇ ਸੀਗਾ ਜੀ।
ਹਾਂ ਬਿਲਕੁਲ, ਗੱਲ ਤੁਹਾਡੀ ਸਹੀ ਹੈ ਕਿ ਅਜੇ ਤੁਹਾਡੇ ਪੈਰ ਜੰਮੇ ਨਹੀਂ ਸੀਗੇ। ਅਗਰ ਤੁਸੀਂ ਕੰਟੀਨਿਊ ਰੱਖਦੇ, ਤੁਸੀਂ ਟੈਂਪਰੇਰੀ ਕਮਿਸ਼ਨ 'ਚ ਹੋਣੇ ਆ ਔਰ ਥੋੜੇ ਜਿਹੇ ਹੋਰ ਰਹਿੰਦੇ ਤੇ ਤੁਸੀਂ ਵੀ ਇਹਦੇ ਜਾਲ ਦੇ ਵਿੱਚ ਡੈਫੀਨੇਟਲੀ ਆਟੋਮੈਟਿਕਲੀ ਫਸ ਜਾਣਾ ਸੀ। ਔਰ ਉਹਨਾਂ ਦੀਆਂ ਜਿਹੜੀਆਂ ਵਾਈਫ ਹੈ ਉਹਨਾਂ ਨੂੰ ਵੀ ਪਤਾ, ਤੁਸੀਂ ਧੌਲੇ ਕੋਲ ਚਲੇ ਜਾਓ, ਤੁਸੀਂ ਹੈਰਾਨ ਰਹਿ ਜਾਓਗੇ ਉਹ ਕਿਹੜੀਆਂ ਕੈਪਟਨ ਮੇਜਰ ਹੈ, ਉਹਨਾਂ ਦੀਆਂ ਜਨਾਨੀਆਂ ਆਪਣੇ ਜੂਨੀਅਰ ਕਮਾਂਡਿੰਗ ਆਫਿਸਰ ਲੈਫਟੀਨੈਂਟ ਕਰਨਲ ਜਾਂ ਕਰਨਲ ਦੇ ਨਾਲ ਉਹ ਖੁਦ ਜਾਂਦੀਆਂ, ਖੁਦ ਉਹਨਾਂ ਨੂੰ ਆਫਰ ਕਰਦੀਆਂ। ਔਰ ਕਿਉਂਕਿ ਉਹਨਾਂ ਦੇ ਆਪਣੇ ਹਸਬੈਂਡ ਦਾ ਜ਼ਿਆਦਾ ਬਿਜ਼ੀ ਹੁੰਦੇ ਆ, ਕਿਹੜੇ ਕਮਾਂਡਿੰਗ ਆਫਿਸਰ ਉਹ ਇੰਨੇ ਜ਼ਿਆਦਾ ਬਿਜ਼ੀ ਨਹੀਂ ਹੁੰਦੇ ਆ ਔਰ ਮੋਰ ਓਵਰ ਉਹ ਜ਼ਿਆਦਾ ਆਪਣੇ ਆਪ ਨੂੰ ਇੰਪੋਰਟੈਂਸ ਵੀ ਦਵਾਉਂਦੀਆਂ ਤੇ ਫਿਰ ਉਹ ਕਿਹੜਾ ਜੂਨੀਅਰ ਆਫਿਸਰ ਹੈ ਉਹ ਥੋੜਾ ਜਿਹਾ ਉਹਨਾਂ ਦਾ ਫੇਵਰੇਟ ਜਿਹਾ ਹੋ ਜਾਂਦਾ।
ਸੋ ਮਿਲਟਰੀ ਦਾ ਜਿਹੜਾ ਕਲਚਰ ਹੈ ਸਪੈਸ਼ਲੀ, ਜਿਵੇਂ ਹੁਣ ਤੁਸੀਂ ਗੱਲ ਕੀਤੀ ਹੈ ਕਿ ਵੀ ਆਪਣੇ ਇੰਡੀਅਨ ਆਰਮੀ ਦੇ ਵਿੱਚ ਹੁਣ ਥੋੜੀ ਦੇਰ ਪਹਿਲਾਂ ਉਹਨਾਂ ਨੇ ਅਲਾਓ ਕੀਤਾ ਫੀਮੇਲਸ ਨੂੰ ਭਰਤੀ ਹੋਣ ਦੇ ਲਈ ਤੇ ਉਹਨਾਂ ਦੀਆਂ ਕੁਝ ਵੱਖਰੀਆਂ ਯੂਨਿਟਸ ਨੇ ਜਿਹੜੀਆਂ ਬਣਾਈਆਂ ਗਈਆਂ ਨੇ, ਪਰ ਜੇ ਉੱਥੇ ਆਪਣੇ ਫੀਮੇਲ ਤੇ ਮੇਲਸ ਇਕੱਠੇ ਆਰਮੀ 'ਚ ਭਰਤੀ ਨਹੀਂ ਹੁੰਦੇ ਗੇ, ਪਰ ਜਿਹੜੀ ਆਰਮੀ ਦੀ ਮੈਸ ਆ ਜਿੱਥੇ ਆ ਕੇ ਪਰਿਵਾਰ ਇਕੱਠੇ ਹੁੰਦੇ ਨੇ ਔਰ ਜਿਹੜੇ ਫੌਜੀ ਆਪਣੇ ਪਰਿਵਾਰਾਂ ਤੋਂ ਦੂਰ ਬੈਠੇ ਨੇ ਉੱਥੇ ਕੁਛ ਨਾ ਕੁਛ ਇੱਦਾਂ ਦੀਆਂ ਹਰਕਤਾਂ ਹੁੰਦੀਆਂ ਨੇ।
ਬਿਲਕੁਲ 100% ਹੁੰਦੀਆਂ ਹੈਗੀਆਂ ਔਰ ਮੋਰ ਓਵਰ ਬਹੁਤ ਸਾਰੀਆਂ ਕਿਹੜੀਆਂ ਔਰਤਾਂ, ਮੈਂ ਉਹਨਾਂ ਤੇ ਆਰੋਪ ਨਹੀਂ ਲਗਾਉਂਦਾ, ਉਹ ਲਗਾਉਣਾ ਮੇਰੇ ਵਾਸਤੇ ਅੱਛਾ ਨਹੀਂ ਹੋਏਗਾ ਔਰ ਬਹੁਤ ਸਾਰੇ ਲੋਕੀ ਇਸ ਨੂੰ ਮਾਇਨ ਕਰਨਗੇ। ਔਰਤਾਂ ਖੁਦ ਜਾਂਦੀਆਂ ਕਿ ਸਾਡੇ ਹਸਬੈਂਡ ਨੂੰ ਜਲਦੀ ਛੁੱਟੀ ਮਿਲ ਜਾਇਆ ਕਰੇ ਔਰ ਜਾਂ ਉਹਨਾਂ ਨੂੰ ਕਿਲੇ ਪ੍ਰਮੋਸ਼ਨ ਦਾ ਟਾਈਮ ਆਉਂਦਾ ਹੈ ਜਾਂ ਉਹਨਾਂ ਨੇ ਸਟਾਫ ਕਾਲਜ ਜਾਣਾ ਹੈ ਤੋ 6 ਮਹੀਨੇ ਪਹਿਲਾਂ ਹੀ ਉਹਨਾਂ ਨੂੰ ਲੈਟਰ ਇਸ਼ੂ ਹੋ ਜਾਏ ਕਿ ਜਾ ਕੇ ਸਟਾਫ ਕਾਲਜ ਪਾਸ ਕਰ ਸਕਦੇ। ਇਹ ਚੀਜ਼ਾਂ ਜਿਹੜੀਆਂ ਇਹ ਆਮ ਕਾਮਨ ਹੈ, ਈਵਨ ਇਹ ਸ਼ੁਰੂ ਹੋਈਆਂ। ਔਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਕਿ ਬ੍ਰਿਟਿਸ਼ ਆਰਮੀ ਹੈ ਉਹਦੇ ਵਿੱਚ ਇੱਕ ਹੋਰ ਬੜਾ ਵੱਡਾ ਪੰਗਾ ਹੈ ਔਰ ਇਹਦੇ 'ਚ ਮੈਨੂੰ ਕੋਈ ਦੋ ਰਾਏ ਨਹੀਂ ਹੈ ਕਹਿ ਸਕਦਾ ਔਰ ਉਹਦੇ 'ਚ ਜ਼ਿਆਦਾਤਰ ਹੋਮੋਸੈਕਸੁਅਲ ਹੈ ਬ੍ਰਿਟਿਸ਼ ਆਰਮੀ ਦੇ ਵਿੱਚ ਔਰ ਉਹ ਉੱਥੇ ਵੀ ਹੈ ਕ੍ਰਿਟਿਸਿਜ਼ਮ। ਇਹ ਨਹੀਂ ਹੈ ਕਿ ਇੱਥੇ ਕੈਨੇਡਾ ਦੀ ਤਾਂ ਛੋਟੀ ਜਿਹੀ ਆਰਮੀ ਹੈ, ਹੁਣ ਹਾਰਪਰ ਸਾਹਿਬ ਨੇ ਵਧਾ ਕੇ ਦੇ ਕਰ ਦਿੱਤੀ 85,000, ਪਹਿਲਾਂ ਤਾਂ 55,000 ਦੇ ਲਗਭਗ।
ਬਿਲਕੁਲ ਬਿਲਕੁਲ ਜੀ,
ਇਹ ਤਾਂ ਛੋਟੀ ਆਰਮੀ ਹੈ।
ਆਲਰਾਈਟ, ਥੈਂਕ ਯੂ ਜੈਰ ਸਾਹਿਬ, ਧੰਨਵਾਦ। ਔਰ ਜਿਹੜੇ ਪ੍ਰੋਗਰਾਮ ਖਬਰ ਸਾਰ ਦੇਣਾ, ਰੈਕਸਟਲ ਬਾਡੀ ਸ਼ਾਪ ਤੋਂ ਰਿਕ ਚੀਮਾ ਤੇ ਮਨਿੰਦਰ ਚੀਮਾ ਜੀ ਦਾ ਨੰਬਰ ਹੈ 4167495996, 4167495996 ਅਤੇ ਹਰੀਸ਼ ਵਰਮਾ ਜੀ ਨਾਲ ਅੱਜ ਗੱਲ ਕਰਨੀ ਸੀ, ਹੋ ਸਕਦਾ ਕੁਝ ਮਿੰਟਾਂ ਦੇ ਵਿੱਚ ਮੈਂ ਉਹਨਾਂ ਨਾਲ ਗੱਲ ਕਰਾਂ। 4168041500 ਉਹਨਾਂ ਦਾ ਨੰਬਰ ਹੈ। ਪਲੈਨਟ ਫਾਈਨੈਂਸ਼ੀਅਲ ਤੋਂ ਗੌਰਵ ਕੁਮਾਰ ਜੀ ਦਾ ਨੰਬਰ 6474975701, 6474975701 ਅਤੇ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਦਾ ਨੰਬਰ 9056250055, 9056250055 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ। ਟੋਰਾਂਟੋ ਟਰੱਕ ਡਰਾਈਵਿੰਗ ਸਕੂਲ, ਜਿੱਥੇ ਹਰੇਕ ਵੀਕਐਂਡ ਦੇ ਉੱਤੇ ਕਲਾਸਾਂ ਲੱਗਦੀਆਂ, ਟੋਰਾਂਟੋ ਟਰੱਕ ਡਰਾਈਵਿੰਗ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। 4166775700, ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਦਾ ਨੰਬਰ ਹੈ। ਅਗਲੀ ਕਾਲ ਦੇ ਉੱਤੇ ਚੱਲਦੇ ਹਾਂ। ਸੋ ਅੱਜ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਸਾਡੇ ਫੌਜੀ ਜਰਨੈਲਾਂ ਦੀ ਗੱਲ ਕਰ ਰਹੇ ਹਾਂ ਔਰ ਜਿਹੜੀ ਕੈਨੇਡਾ ਦੀ ਸਾਡੀ ਫੌਜ ਆ ਲਗਾਤਾਰ ਖਬਰਾਂ ਦੇ ਵਿੱਚ ਹੈ ਔਰ ਖਬਰਾਂ ਵੀ ਨੇ ਇਹ ਜਿਹੜੀਆਂ ਜਦੋਂ ਵੀ ਕੋਈ ਜਰਨੈਲ ਬਣਦਾ ਤੇ ਉਹਦੇ ਤੇ ਕੋਈ ਨਾ ਕੋਈ ਦੋਸ਼ ਲੱਗ ਜਾਂਦੇ ਨੇ। ਛੇਵਾਂ ਸੱਤਵਾਂ ਜਰਨੈਲ ਹੋਣਾ ਜਿਸ ਨੂੰ ਆਪਣੀ ਸਹੁੰ ਚੁੱਕ ਸਮਾਗਮ ਤੋਂ ਕੁਝ ਹੀ ਸਮਾਂ ਪਹਿਲਾਂ ਪਿੱਛੇ ਹਟਾ ਦਿੱਤਾ ਗਿਆ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਗਰੇਵਾਲ ਸਾਹਿਬ, ਸਤਿ ਸ੍ਰੀ ਅਕਾਲ। ਗੁੱਡ ਮਾਰਨਿੰਗ।
ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ।
ਗਰੇਵਾਲ ਸਾਹਿਬ, ਪ੍ਰੀਵੀਅਸ ਕਾਲਰ ਸਾਰੀਆਂ ਡਿਟੇਲਸ ਦੇ ਗਏ, ਗੱਲ ਕੋਈ ਛੱਡਣੀ ਉਹਨਾਂ ਨੂੰ ਕਹਿਣ ਵਾਲੀ, ਬਿਲਕੁਲ ਸਹੀ ਆ ਜੋ ਉਹਨਾਂ ਨੇ ਕਿਹਾ। ਇਹ ਵੈਸੇ ਮੈਂ ਨਹੀਂ ਕਹਿੰਦਾ ਕਿ ਆਰਮੀ ਚ ਹੁੰਦਾ, ਆਰਮੀ ਚ ਹੁੰਦਾ, ਸਾਰੇ ਡਿਪਾਰਟਮੈਂਟ, ਇੱਥੇ ਸਿਵਲ ਡਿਪਾਰਟਮੈਂਟ ਚ ਵੀ ਹੁੰਦਾ, ਜਿੰਨੇ ਵੀ ਆਪਣੀਆਂ ਸਿਵਲ ਜੋਬਸ ਹੈਗੀਆਂ ਹਾਈਲੀ, ਜਿਵੇਂ ਸੀਓ ਹੋ ਗਏ, ਬੜੀਆਂ ਬੜੀਆਂ ਆਏ ਦੇ ਆਈ ਟੀ ਦੀਆਂ ਜੋਬਾਂ ਹੋ ਗਈਆਂ, ਉਹਨਾਂ ਸਾਰੇ ਹੁੰਦਾ ਜੀ। ਕਿਸ ਕਿਹੜੇ ਡਿਪਾਰਟਮੈਂਟ ਚ ਫਰਕ ਇੰਨਾ ਕਿ ਇਹਨਾਂ ਨੂੰ ਲਾਅ ਬਣਾਉਣਾ ਚਾਹੀਦਾ, ਦੇ ਸ਼ੁਡ ਮੇਕ ਅ ਲਾਅ ਕਿ ਮੈਕਸੀਮਮ ਟਾਈਮ ਲਿਮਿਟ ਸ਼ੁਡ ਬੀ 5 ਈਅਰ, 5 ਸਾਲ। ਇਹ ਨਹੀਂ ਕਿ ਬੰਦਾ, ਦੇਖੋ ਤੁਸੀਂ ਦੇਖੋ ਨਾ, ਕਈ ਵਾਰ ਬੰਦਾ ਹੁੰਦਾ 85 ਸਾਲਾਂ ਦਾ, ਉਹਨੂੰ ਚਾਰਜ ਕਰ ਦਿੱਤਾ ਜਾਂਦਾ 50 ਸਾਲ ਪੁਰਾਣੀ ਘਟਨਾ ਤੇ। ਇਹ ਫੇਅਰ ਨਹੀਂ ਹੈਗਾ ਕਿ ਬੰਦੇ ਦੀ ਸਾਰੀ ਉਹ ਪੋਤੇ ਪੋਤੀਆਂ ਵਾਲਾ ਹੋ ਜਾਂਦਾ, ਉਹਦੇ ਦੋਹਤੇ ਦੋਹਤੀਆਂ ਹੋ ਜਾਂਦਾ ਤੇ ਉਹਨੂੰ ਤੁਸੀਂ ਚਾਰਜ ਕਰ ਰਹੇ
ਜੀ। ਤੇ ਉਹ ਮੇਜਰ ਜਨਰਲ 14 ਦਾ ਕੇਸ ਸੀਗਾ, ਜਦੋਂ ਉਹ ਸੈਕਿੰਡ ਲੈਫਟੀਨੈਂਟ ਭਰਤੀ ਹੋਣ ਦੇ ਲਈ ਕਾਲਜ ਦੇ ਵਿੱਚ ਜਾਂਦਾ ਸੀਗਾ, ਤੇ ਹੁਣ ਜਾ ਕੇ ਜਦੋਂ ਉਸਨੂੰ ਇੰਨੀ ਮੀਡੀਆ ਦੇ ਵਿੱਚ ਇੰਪੋਰਟੈਂਸ ਮਿਲਣ ਲੱਗੀ ਤੇ ਉਦੋਂ ਹੀ ਉਸ ਦੇ ਉੱਤੇ ਦੋਸ਼ ਲਾ ਕੇ ਉਸਨੂੰ ਬਾਹਰ ਕਰ ਦਿੱਤਾ ਗਿਆ। ਸੋ ਕਾਲਜ ਤੋਂ, ਕਾਲਜ ਮਿਲਟਰੀ ਕਾਲਜ ਤੋਂ ਗੱਲ ਸ਼ੁਰੂ ਹੋਈ ਸੀਗੀ ਉਹਨਾਂ ਦੀ।
ਹਾਂਜੀ, ਤੇ ਉਦੋਂ ਵੀ ਤੱਕ ਇਹ ਲੇਡੀ ਸੁੱਤੀ ਪਈ ਸੀ।
ਥੈਂਕ ਯੂ ਤੁਹਾਡੀ ਕਾਲ ਦੇ ਲਈ। ਅਗਲੀ ਕਾਲ ਦੇ ਉੱਤੇ ਚੱਲਦੇ ਆ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਤੇਜਪਾਲ ਜੀ।
ਹਾਂਜੀ, ਇਹ ਦੁਨੀਆਂ ਦਾ ਦਸਤੂਰ ਹੀ ਆ, ਪਹਿਲੇ ਜਾਂ ਦੂਜੇ ਟੰਬੇ ਤੋਂ ਕੋਈ ਨਹੀਂ ਖਿੱਚਦਾ, ਉਤਲੇ ਤੋਂ ਵੀ ਖਿੱਚ
ਜੀ।
ਠੀਕ ਆ ਨਾ, ਵੈਸੇ ਇਹ ਨਾ ਟਾਈਮ ਹੋਣਾ ਚਾਹੀਦਾ
ਜੀ,
ਕਿਉਂਕਿ ਜੇ ਮੇਰੇ ਹਿਸਾਬ ਨਾਲ ਤਾਂ ਵਿਦ ਇਨ ਅ ਈਅਰ ਇੰਨਾ ਹੀ ਹੋਣਾ ਚਾਹੀਦਾ, ਕਿਉਂਕਿ ਜਿਹੜੇ ਨਾ ਹੋਇਆ ਹੁੰਦਾ ਉਹ ਆਪਦੀਆਂ ਤਰੱਕੀਆਂ ਲੈ ਕੇ ਗਾਂਹ ਨਿਕਲ ਜਾਂਦਾ, ਤੇ ਜਦੋਂ ਫਿਰ ਕਿਸੇ ਹੋਰ ਨੂੰ ਵੀ ਪਤਾ ਹੁੰਦਾ ਜਾਂ ਉਹ ਪਤਾ ਆਪਦਾ ਨਾਂ ਨੀ ਸਾਹਮਣੇ ਇੱਕ ਤਾਂ ਆਉਣ ਦਿੰਦੇ, ਤੇ ਉਦੋਂ ਬਾਅਦ ਚ ਇੱਦਾਂ ਦੇ ਨੂੰ ਥੱਲੇ ਖਿੱਚ ਲੈਂਦੇ ਆ। ਐਜ ਲੌਂਗ ਜੈਰਤ ਅੰਕਲ ਜੀ ਨੇ ਬੜਾ ਐਕਸਪਲੇਨ ਕਰਤਾ, ਤੇ ਪ੍ਰੀਵੀਅਸ ਕਾਲਰ ਵੀ ਕਹਿ ਗਏ ਕਿ ਸਾਰੇ ਫੀਲਡ ਚ ਹੁੰਦਾ, ਕਿਸ ਕੋਈ ਬਿਜ਼ਨਸ ਚ ਵੀ ਹੁੰਦਾ ਵਾ। ਤੁਸੀਂ ਵੀ ਕਦੇ ਨੋਟਿਸ ਕੀਤਾ ਹੋਣਾ ਕਿ ਉਹ ਆਉਂਦੀਆਂ ਨੇ ਜੇ ਕੁਛ ਕਰਾਉਣਾ ਭੱਜ ਕੇ ਤੁਹਾਨੂੰ ਜੱਫਾ ਪਾ ਲੈਂਦੀਆਂ, ਵਟ ਦ ਹੈਲ ਮੈਨ ਇਜ਼ ਗੋਨਾ ਡੂ ਰਾਈਟ, ਉੱਥੇ ਤੁਸੀਂ ਕੀ ਕਰੋਗੇ?
ਆਲਰਾਈਟ, ਥੈਂਕ ਯੂ ਤੁਹਾਡੀ ਕਾਲ ਦੇ ਲਈ।
ਥੈਂਕ ਯੂ ਜੀ।
ਅਗਲੀ ਕਾਲ ਦੇ ਉੱਤੇ ਜਾਂਦੇ ਆ। ਜ਼ਰੂਰੀ ਨਹੀਂ ਹੈ ਕਿ ਔਰਤਾਂ ਹੀ ਆ ਕੇ ਭੱਜ ਕੇ ਜੱਫੀ ਪਾ ਲੈਂਦੀਆਂ ਨੇ, ਕਈ ਵਾਰੀ ਮਰਦ ਵੀ ਜਿਹੜੇ ਉਹ ਖਰਾਬੀ ਕਰਦੇ ਨੇ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਗਰੇਵਾਲ ਸਾਹਿਬ, ਸਤਿ ਸ੍ਰੀ ਅਕਾਲ ਜੀ।
ਜੀ, ਸਤਿ ਸ੍ਰੀ ਅਕਾਲ।
ਗਰੇਵਾਲ ਸਾਹਿਬ, ਮੈਂ ਤਾਂ ਕਹੂੰਗਾ ਜਦੋਂ ਵੀ ਫੀਮੇਲ ਦੇ ਨਾਲ ਕੋਈ ਏਦਾਂ ਦਾ ਘਟਨਾ ਹੁੰਦੀ ਆ, ਕੋਰਟ ਵੱਲੋਂ ਉਹਦੇ ਤੇ ਲਿਮਿਟ ਹੋਣੀ ਚਾਹੀਦੀ ਵੀ ਵਿਦ ਇਨ 2 ਈਅਰ ਉਹਨੇ ਅਗਰ ਕੰਪਲੇਂਟ ਕਰ ਦਿੱਤੀ ਤਾਂ ਉਹ ਕੰਪਲੇਂਟ ਗਿਣੀ ਜਾਵੇ, ਨਹੀਂ ਤਾਂ ਉਹ ਕੇਸ ਆਊਟ ਆਫ ਕੋਰਟ ਥਰੋ ਕੀਤਾ ਜਾਵੇ
ਜੀ।
2 ਸਾਲ ਤੋਂ ਬਾਅਦ ਨਹੀਂ ਮੰਨਿਆ ਵੀ ਕਿਸੇ ਨਾ ਹਰਾਸਮੈਂਟ ਹੋਈ ਜਾਂ ਕੁਛ ਵੀ ਹੋਇਆ, ਸੈਕਸੁਅਲ ਅਸੋਲਟ ਹੋਈ ਆ, ਤਾਂ ਉਹ ਸਾਲ ਕੁ ਚਲੋ ਮੰਨ ਸਕਦੇ ਵੀ ਉਹ ਲੜਕੀ ਜਾਂ ਉਹਨਾਂ ਅਪਸੈਟ ਹੋਈ ਹੋਈ ਆ, ਜੇ ਉਹ ਵਿਦ ਇਨ 2 ਈਅਰ ਇੱਦਾਂ ਦਾ ਕਰ ਦਿੰਦੀ ਆ ਤਾਂ ਫੇਰ ਉਹ ਕੋਰਟ ਨੂੰ ਕੇਸ ਲੈਣਾ ਚਾਹੀਦਾ, ਨਹੀਂ ਤਾਂ ਉਹਦੀ ਕੋਈ ਕੰਸਿਡਰੇਸ਼ਨ ਨਹੀਂ ਹੋਣੀ ਚਾਹੀਦੀ।
ਧੰਨਵਾਦ ਤੁਹਾਡੀ ਕਾਲ ਲਈ। ਅਗਲੀ ਕਾਲ ਦੇ ਉੱਤੇ ਚੱਲਦੇ ਹਾਂ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਬਾਈ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਬਾਈ ਜੀ, ਇਹਦੇ ਪ੍ਰੋਬਲਮ ਇਹ ਇਕੱਲੀ ਆਰਮੀ ਨਹੀਂ ਹੈ ਜੀ, ਐਨੀ ਫੀਲਡ ਆ, ਐਨੀ ਕਾਇੰਡ ਆਫ ਫੀਲਡ ਆ, ਇੱਕ ਕਾਮਨ ਬੰਦਾ ਵੀ ਹੈ ਜੇ ਕੋਈ ਤਗੜਾ ਬਿਜ਼ਨਸਮੈਨ ਵੀ ਹੈ ਨਾ ਜੀ, ਉਹਦੇ ਵੀ ਆਲੇ ਦੁਆਲੇ ਇੱਥੇ ਮੱਖੀਆਂ ਚੱਲਦੀਆਂ ਜੀ, ਤੇ ਬੰਦੇ ਵੀ ਹੈਗੇ, ਜਨਾਨੀਆਂ ਵੀ ਹੈਗੇ, ਦੋਨੋਂ ਪਾਸੇ ਹੀ ਆ, ਇਟ ਇਜ਼ ਨਾਟ ਔਨ ਵਨ ਐਂਡ। ਐਂਡ ਸੈਕਿੰਡ ਥਿੰਗ ਸਰ, ਇਹਦੇ ਵਿੱਚ ਇੱਕ ਜਿਹੜੀ ਹੋਰ ਚੀਜ਼ ਆ, ਜੇ ਤੁਸੀਂ ਔਰਤਾਂ ਨੂੰ ਪੁੱਛੋਗੇ ਜਿਹੜੇ ਇਹਦੇ ਵਿੱਚ ਡਿਫੈਂਸ ਚ ਕੱਢਦੀਆਂ ਨੇ, ਉਹ ਕਹਿੰਦੀਆਂ ਨੇ ਉਦੋਂ ਉਹ ਦਬੀਆਂ ਹੁੰਦੀਆਂ ਨੇ ਟਾਈਮ ਪੀਰੀਅਡ ਨਾਲ, ਜਦੋਂ ਉਹਨਾਂ ਨੂੰ ਮੌਕਾ ਮਿਲਦਾ ਦੇ ਹੈਵ ਟੂ ਕ੍ਰੀਏਟ ਅ ਸਪੈਸੀਫਿਕ ਹੈਲਪ ਲਾਈਨ ਕਰ ਸਕਣ, ਇਨਸਟੈਡ ਆਫ ਵੀ ਜਦੋਂ ਕੋਈ ਬੰਦਾ ਟੌਪ ਤੇ ਪਹੁੰਚ ਗਿਆ, ਕੱਲ ਉੱਠ ਕੇ ਕੋਈ ਮੇਰੇ ਤੇ ਲਾ ਦੂਗਾ ਜੀ, ਤੁਹਾਡੇ ਤੇ ਲਾ ਦੂਗਾ, ਕੀ ਹੈ ਜੀ, ਕਹਿਣਾ ਹੀ ਹੈ, ਕਹਿ ਕੇ ਮੁੜ ਕੇ ਚੱਲ ਜਾਣਾ, ਮੁੜ ਕੇ ਕੇਸ ਪ੍ਰੂਵ ਨਹੀਂ ਹੁੰਦਾ, ਅਗਲਾ ਖਤਮ
ਜੀ,
ਅਗਲਾ ਸਾਰੀ ਉਮਰ ਦੀ ਕੀਤੀ ਕਰਾਈ ਖਤਮ।
ਥੈਂਕ ਯੂ ਤੁਹਾਡੀ ਕਾਲ ਲਈ। ਇਕੱਲੀ ਇਹ ਫੌਜ ਨਹੀਂ ਗੀ, RCMP ਦੇ ਵਿੱਚ ਕਿੰਨੇ ਵੱਡੇ ਦੋਸ਼ ਲੱਗੇ ਨੇ, ਕੋਈ 2000 ਤੋਂ ਉੱਤੇ ਔਰਤਾਂ ਨੇ ਜਿਹੜੀਆਂ ਉਹ ਸਾਹਮਣੇ ਆਈਆਂ ਸੀ, ਬਹੁਤੀਆਂ ਜਿਹੜੀਆਂ ਜਾਂ ਰਿਟਾਇਰ ਹੋ ਕੇ ਜਾਂ ਰਿਟਾਇਰ ਹੋਣ ਤੋਂ ਪਹਿਲਾਂ ਜਾਂ ਜਿਨ੍ਹਾਂ ਨੇ ਛੇੜਛਾਣੀ ਕੀਤੀ ਸੀਗੀ ਅਤੇ ਉਹ ਹਾਇਰ ਪੋਜੀਸ਼ਨ ਦੇ ਉੱਤੇ ਪਹੁੰਚ ਗਏ, ਉਹਨਾਂ ਦੇ ਉੱਤੇ ਦੋਸ਼ ਆ ਜਿਹੜੇ ਉਹਨਾਂ ਵੱਲੋਂ ਲਾਏ ਗਏ ਸੀ, ਤੋਂ RCMP ਦਾ ਕਲਾਸ ਲਾਸੂਟ ਐਕਸ਼ਨ ਆ ਜਿਹੜਾ ਉਹ ਚੱਲਿਆ, ਅਤੇ ਵੱਡੀ ਪੱਧਰ ਦੇ ਉੱਤੇ ਉਹਨਾਂ ਨੂੰ ਮੁਆਵਜ਼ਾ ਵੀ ਦਿੱਤਾ ਗਿਆ। ਪਰ ਆਹ ਥੋੜ੍ਹੀ ਜਿਹੀ ਸਾਡੀ ਫੌਜ ਦੇ ਲਈ ਇਸ ਸਮੇਂ, ਕੈਨੇਡਾ ਦੀ ਫੌਜ ਦੇ ਲਈ ਨਮੋਸ਼ੀ ਹੈ ਇਹ, ਕਿ ਕੈਨੇਡਾ ਦੇ ਕੰਟਰੀ ਲਈ ਵੀ ਨਮੋਸ਼ੀ ਆ, ਕੈਨੇਡਾ 'ਚ ਸਾਡੇ ਲਈ ਵੀ, ਕਿ ਜਿਹੜੇ ਸਾਡੇ ਕੋਈ ਵੀ ਜਰਨੈਲ ਬਣਨ ਲੱਗਦਾ ਅਤੇ ਹੁਣ ਇਹ ਜਰਨੈਲ ਨੇ 7 ਸਪਤੰਬਰ ਨੂੰ ਸਹੁੰ ਚੁੱਕਣੀ ਸੀ, ਅਤੇ ਉਦੋਂ ਬਾਅਦ ਉਦੋਂ 2 ਦਿਨ ਪਹਿਲਾਂ ਇਹ ਜਿਹੜਾ ਉੱਥੇ ਦੋਸ਼ ਲੱਗ ਗਿਆ, ਅਤੇ ਸਾਡਾ ਜਰਨੈਲ ਫਿਰ ਇਹ ਆਪਣੀ ਵਰਦੀ ਜਿਹੜੀ ਸਵਾ ਕੇ ਉਹ ਬੈਠਾ ਰਹਿ ਗਿਆ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਇਹ ਗਰੇਵਾਲ ਸਾਹਿਬ ਤੁਸੀਂ ਕਿਹਾ ਨਾ ਵੀ ਜਦੋਂ ਕੋਈ ਹਾਈ ਐਂਡ ਪੋਜੀਸ਼ਨ ਤੇ ਜਾਂਦਾ ਉਦੋਂ ਇਹ ਹੁੰਦਾ ਜਾਂ ਕੋਈ ਪੋਲੀਟੀਕਲ ਲੀਡਰ ਇਹ ਇਸ ਕਰਕੇ ਹੁੰਦਾ ਜਦੋਂ ਕਿਸੇ ਇਨਸਾਨ ਨਾਲ ਹੁੰਦਾ ਨਾ ਕਿਸੇ ਔਰਤ ਨਾਲ ਉਦੋਂ ਤੱਕ ਤੇ ਉਹ ਕੱਲੀ ਪੀੜਤ ਹੁੰਦੀ ਹੈ ਜਦੋਂ ਤੁਸੀਂ ਕਿਸੇ ਅਹੁਦੇ ਤੇ ਪਹੁੰਚਦੇ ਹੋ ਜਾਂ ਤੁਸੀਂ ਕੋਈ ਪੋਲੀਟੀਕਲ ਲੀਡਰ ਬਣਦੇ ਹੋ ਫਿਰ ਤੁਸੀਂ ਦੁਨੀਆਂ ਦੇ ਡਿਸੀਜਨ ਬਣਾਉਣੇ ਨੇ ਫਿਰ ਤੁਸੀਂ ਮਤਲਬ ਜੇ ਕੋਈ ਕਮਾਂਡਿੰਗ ਅਫਸਰ ਬਣਦਾ ਜਾਂ ਕੁਛ ਵੀ ਹੈ ਫਿਰ ਉਹਨੇ ਯੂਨਿਟ ਨੂੰ ਕੰਟਰੋਲ ਕਰਨਾ ਜੇ ਉਹਨੂੰ ਇਹ ਡਰ ਹੁੰਦਾ ਵੀ ਹੁਣ ਤੇ ਇਹ ਕਲਚਰ ਇਵੇਂ ਦਾ ਕ੍ਰੀਏਟ ਕਰੇਗਾ ਜੇ ਕੋਈ ਪੋਲੀਟੀਕਲ ਲੀਡਰ ਹੈ ਉਹਦਾ ਵੋਟ ਉਸ ਫੇਵਰ ਚ ਪਾਏਗਾ ਉਸ ਪਰਟੀਕੁਲਰ ਕਮਿਊਨਿਟੀ ਜਿਹਦੇ ਤੁਸੀਂ ਵੀ ਇਸ ਚੀਜ਼ ਦੇ ਮਤਲਬ ਤੁਹਾਨੂੰ ਵੀ ਨੁਕਸਾਨ ਹੋਇਆ ਇਸ ਚੀਜ਼ ਦਾ ਉਹ ਇਹ ਡਰ ਹੁੰਦਾ ਫਿਰ ਇਹਦੇ ਨਾਲ ਫਿਰ ਮਾਸ ਜਿਹੜੇ ਮਾਸ ਚ ਲੋਕ ਨੇ ਨਾ ਜਿਹੜੇ ਜ਼ਿਆਦਾ ਲੋਕਾਂ ਨੂੰ ਇਫੈਕਟ ਹੁੰਦਾ ਇਸ ਕਰਕੇ ਲੋਕ ਫਿਰ ਕੰਪਲੇਂਟ ਕਰਦੇ ਨੇ ਪਹਿਲਾਂ ਲੋਕ ਚੁੱਪ ਰਹਿੰਦੇ ਨੇ ਕਿ ਜਦੋਂ ਤੱਕ ਕੋਈ ਕੱਲਾ ਪੀੜਤ ਹੋਵੇ
ਜੀ ਆਲਰਾਈਟ ਥੈਂਕ ਯੂ ਤੁਹਾਡੀ ਕਾਲਰ ਦੇ ਲਈ ਮੈਂ ਇੱਕ ਕਾਲ ਲਵਾਂਗਾ ਹੋਰ ਉਸ ਤੋਂ ਬਾਅਦ ਫਿਰ ਇਸ ਵਿਸ਼ੇ ਦੇ ਉੱਤੇ ਆਪਾਂ ਗੱਲ ਡਰੋਪ ਕਰਾਂਗੇ ਸੋ ਕਾਲ ਆ ਜਿਹੜੀ ਸਾਡੀ ਡਰੋਪ ਹੋ ਚੁੱਕੀ ਹੈ ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਔਰ ਸਾਡੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਮਦਦ ਕੀਤੀ ਗਈ ਹੈ ਔਰ ਸੈਂਚੀ 21 ਪੀਪਲ ਚੋਇਸ ਰਿਐਲਟੀ ਤੋਂ ਬਲਵਿੰਦਰ ਸਿੰਘ ਜੀ ਵੱਲੋਂ 416-827-3609 ਇਹਨਾਂ ਦਾ ਨੰਬਰ ਹੈ ਅਤੇ ਬੈਸਟ ਕੈਨੇਡੀਅਨ ਟਰੱਕ ਐਂਡ ਫੋਰ ਕਲਿਪ ਟ੍ਰੇਨਿੰਗ ਸੈਂਟਰ ਭਾਈ ਕਰਨੈਲ ਸਿੰਘ ਜੀ ਦੇ ਨੰਬਰ 905-795-7373 ਵਾਈ ਕੇ ਟਰੱਕ ਟ੍ਰੇਲਰ ਰਿਪੇਅਰ ਤੋਂ ਸਟੀਵਨ ਗਰੇਵਾਲ 905-796-3010 89 ਸਟੈਫਰਡ ਡਰਾਈਵ ਯੂਨਿਟ ਨੰਬਰ 12 ਦੇ ਉੱਤੇ ਸਥਿਤ ਨੇ ਵਾਈ ਕੇ ਟਰੱਕ ਟ੍ਰੇਲਰ ਰਿਪੇਅਰ ਵਾਲੇ ਔਰ ਟਰੱਕ ਦੀ ਰਿਪੇਅਰ ਕਰਾਉਣੀ ਹੈ ਤਾਂ 905-796-3010 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ ਅਤੇ ਨਾਲ ਦੀ ਨਾਲ ਦੱਸ ਦਈਏ ਕਿ ਦਲਜਿੰਦਰ ਸਿੰਘ DSL ਟਰਾਂਸਪੋਰਟ ਵਾਲਿਆਂ ਨੂੰ ਤੁਰੰਤ ਕੁਝ ਡਰਾਈਵਰ ਦੀ ਜ਼ਰੂਰਤ ਹੈ 416-464-4000 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ ਕਰੇ ਫਿਰ ਦੱਸ ਦਈਏ ਕਿ ਜਿਹੜੀ ਮੈਂ ਗੱਲਬਾਤ ਕਰ ਰਿਹਾ ਸੀ ਇਹ ਕੈਨੇਡੀਅਨ ਆਰਮੀ ਕਮਾਂਡਰ ਲੈਫਟੀਨੈਂਟ ਜਨਰਲ ਟ੍ਰੈਵਰ ਕੈਡੀਓ ਦੀ ਕਰ ਰਿਹਾ ਸੀ ਟ੍ਰੈਵਰ ਕੈਡੀਓ ਨੂੰ 7 ਤਰੀਕ ਨੂੰ ਸਹੁੰ ਚੁਕਾ ਕੇ ਇਸ ਨੂੰ ਸਾਡਾ ਜਰਨੈਲ ਬਣਾਉਣਾ ਸੀਗਾ ਪਰ ਉਸ ਤੋਂ 2 ਦਿਨ ਪਹਿਲਾਂ ਉਸ ਦੇ ਉੱਤੇ ਜਿਹੜੇ ਦੋਸ਼ ਲੱਗ ਕੇ ਅਤੇ ਉਸ ਨੂੰ ਕਹਿ ਦਿੱਤਾ ਕਿ ਭਾਈ ਹਜੇ ਠਹਿਰ ਜਾਓ ਆ ਦੋਸ਼ਾਂ ਦਾ ਨਿਪਟਾਰਾ ਕਰੀਏ ਹੁਣ ਅਗਲਾ ਜਰਨੈਲ ਕਿੱਥੋਂ ਲੱਭ ਕੇ ਲੈ ਕੇ ਆਉਂਦੇ ਨੇ ਜਿਹੜਾ ਬਿਲਕੁਲ ਖਰਾ ਹੋਵੇ ਜਾਂ ਫਿਰ ਪਹਿਲਾਂ ਹੀ ਉਹਦੀ ਇਨਵੈਸਟੀਗੇਸ਼ਨ ਕਰ ਲੈਣ ਅਤੇ ਫਿਰ ਉਸਨੂੰ ਅੱਗੇ ਕਹਿਣ ਵੀ ਹਾਂ ਭਾਈ ਤੇਰੀ ਪ੍ਰਮੋਸ਼ਨ ਦਾ ਟਾਈਮ ਆ ਗਿਆ ਤੈਨੂੰ ਜਰਨੈਲ ਬਣਾਉਣਾ ਆ ਪਰ ਇਟਸ ਜੇ ਕਿਤੇ ਆਹੀ ਪਾਕਿਸਤਾਨ ਜਾਂ ਫਿਰ ਇੰਡੀਆ ਦੀ ਫੌਜ ਦੇ ਜਰਨੈਲਾਂ ਦੇ ਨਾਲ ਹੋਇਆ ਹੁੰਦਾ ਇੰਨੇ ਜਰਨੈਲ ਲਗਾਤਾਰ ਫਟਾਫਟ ਲਾਏ ਹੁੰਦੇ ਸਾਲ ਦੇ ਵਿੱਚ 7-8 ਜਰਨੈਲ ਦੁਨੀਆਂ ਭਰ ਦੇ ਵਿੱਚ ਖਬਰਾਂ ਹੋਣੀਆਂ ਸੀਗੀਆਂ ਕਿ ਉੱਥੋਂ ਦੀਆਂ ਆਰਮੀਆਂ ਦਾ ਕੀ ਹਾਲ ਹੈ ਪਰ ਕੈਨੇਡਾ ਦੇ ਲਈ ਇਹ ਵੱਡੀ ਇਸ ਸਮੇਂ ਨਮੋਸ਼ੀ ਆ ਇੱਕ ਕੁਇਕਲੀ ਛੋਟੀ ਜਿਹੀ ਕਾਲ ਲੈ ਕੇ ਅਤੇ ਫਿਰ ਮੋਨਾ ਜੀ ਦੇ ਨਾਲ ਗੱਲ ਕਰਾਂਗਾ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਦੇਖੋ ਫੋਨ ਠੀਕ ਕਰਨ ਵਾਲਿਆਂ ਦੇ ਲੈਪਟਾਪ ਵਗੈਰਾ ਠੀਕ ਕਰਨ ਵਾਲੇ ਦਾ ਨੰਬਰ ਦਿੰਦੇ ਹੁਣੇ ਤੁਸੀਂ
ਨਹੀਂ ਮੇਰੇ ਕੋਲ ਨਹੀਂ ਹੈਗਾ ਜੀ ਪਰ ਆਪਣੇ ਮਨਵੀਰ ਸਿੰਘ ਜੀ ਨੇ ਬੜੇ ਲੰਬੇ ਸਮੇਂ ਤੋਂ ਉਹ ਜਿਹੜੇ ਫੋਨ ਸੈੱਲ ਫੋਨ ਵਾਲੇ ਸ਼ਾਨ ਜੀ ਦਾ ਨੰਬਰ ਹਾਂਜੀ 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 ਆਹ ਲਓ ਜੀ ਸ਼ਾਨ ਜੀ ਦਾ ਨੰਬਰ 799-99-99 ਉਹਨਾਂ ਦਾ ਮਗਰਲਾ ਜਿਹੜੇ 4 ਅੱਖਰ ਨੇ 905-790-99-99 905-790-99-99
ਮਿਹਰਬਾਨੀ ਜੀ
ਥੈਂਕ ਯੂ ਜੀ ਔਰ ਮੋਨਾ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਹੈਲੋ ਜੀ
ਹਾਂਜੀ ਜਗਦੀਸ਼ ਜੀ ਥੈਂਕ ਯੂ ਸੋ ਮਚ
ਜੀ ਸਭ ਨਾਲੋਂ
ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਮੋਨਾ ਜੀ ਸੋ 4 ਮਿੰਟ ਨੇ ਆਪਣੇ ਪਾਸ ਗੋ ਅਹੈਡ ਆਪਣਾ ਸੰਦੇਸ਼ ਦੇ ਦਿਓ ਪਲੀਜ਼
ਜ਼ਰੂਰ ਜਗਦੀਸ਼ ਜੀ ਅੱਜ ਜਿੱਦਾਂ ਕਿ ਅਕਤੂਬਰ ਦੇ ਮਾਸ ਦੇ ਵਿੱਚ ਹੈਗੇ ਹਾਂ ਆਪਾਂ ਤਾਂ ਮੈਂ ਥੋੜੀ ਜਿਹੀ ਗੱਲ RESP ਵਾਸਤੇ ਕਰਨਾ ਚਾਹੂੰਗੀ ਐਜੂਕੇਸ਼ਨ ਸੇਵਿੰਗਸ ਪਲਾਨ ਬੱਚਿਆਂ ਦੇ ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ ਬਾਰੇ ਕਿਉਂਕਿ ਜਿੱਦਾਂ ਕਿ ਆਪਾਂ ਦੇਖਦੇ ਹੈਗੇ ਹਾਂ ਇਨਫਲੇਸ਼ਨ ਵੱਧਦੀ ਹੈਗੀ ਆ ਹਰ ਚੀਜ਼ ਦੇ ਵਿੱਚ ਪ੍ਰਾਈਸ ਦੇ ਵਿੱਚ ਇਨਕਰੀਜ਼ ਹੁੰਦੀ ਹੈ ਸੋ ਇਸੇ ਤਰੀਕੇ ਦੇ ਨਾਲ ਜਿਹੜੀ ਐਜੂਕੇਸ਼ਨ ਦੀ ਪ੍ਰਾਈਸ ਹੈਗੀ ਆ ਕਾਲਜ ਯੂਨੀਵਰਸਿਟੀ ਦੇ ਖਰਚੇ ਹੈਗੇ ਆ ਉਹ ਵੀ ਵੱਧਦੇ ਹੀ ਜਾਂਦੇ ਹੁੰਦੇ ਆ ਸੋ ਇਸੇ ਕਰਕੇ ਹੈਗਾ ਕਿ ਜਦੋਂ ਬੱਚੇ ਛੋਟੇ ਆ ਜਦੋਂ ਬੋਰਨ ਹੁੰਦੇ ਹੈਗੇ ਉਦੋਂ ਤੋਂ ਹੀ ਉਹਨਾਂ ਦੀ ਐਜੂਕੇਸ਼ਨ ਸੇਵਿੰਗਸ ਪਲਾਨ ਨੂੰ ਰਜਿਸਟਰ ਕਰਾਇਆ ਜਾਵੇ ਤਾਂ ਕਿ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਇਹਨਾਂ ਨੇ ਵੀ ਪਲਾਨ ਸ਼ੁਰੂ ਕੀਤਾ ਹੈਗਾ ਜਦੋਂ ਕੰਟਰੀਬਿਊਸ਼ਨ ਕਰਦੇ ਨੇ ਤਾਂ ਨਾਲੋ ਨਾਲ ਗੌਰਮੈਂਟ ਦੀ ਗ੍ਰਾਂਟਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਗੌਰਮੈਂਟ ਦੀ ਗ੍ਰਾਂਟਸ ਦੇ ਵਿੱਚ ਇਹ ਚੀਜ਼ ਆ ਜਾਂਦੀ ਕਿ ਐਵਰੀ ਈਅਰ ਤੁਹਾਨੂੰ $500 ਤੱਕ ਦੀ ਗ੍ਰਾਂਟ ਤੁਸੀਂ ਲੈ ਸਕਦੇ ਹੁੰਦੇ ਹੋ ਜੇ ਤਾਂ ਮੈਕਸੀਮਮ ਗ੍ਰਾਂਟਸ ਲੈਣਾ ਚਾਹੁੰਦੇ ਹੋ ਤਾਂ $208 ਪਰ ਮੰਥ ਦੀ ਕੰਟਰੀਬਿਊਸ਼ਨ ਹੁੰਦੀ ਹੈ ਪਰ ਪਲਾਨ ਸ਼ੁਰੂ ਕਰਨ ਵਾਸਤੇ ਤੁਸੀਂ $25 ਪਰ ਮੰਥ ਤੋਂ ਵੀ ਪਲਾਨ ਸ਼ੁਰੂ ਕਰ ਸਕਦੇ ਹੋ ਬਜਟ ਦੇ ਹਿਸਾਬ ਦੇ ਨਾਲ ਕੋਈ ਵੀ ਅਮਾਊਂਟ ਨੂੰ ਲੇਟਰ ਔਨ ਇਨਕਰੀਜ਼ ਕੀਤਾ ਜਾ ਸਕਦਾ ਹੈ ਮੈਕਸੀਮਾਈਜ਼ ਕੀਤਾ ਜਾ ਸਕੇ ਐਂਡ ਸਭ ਨਾਲੋਂ ਵੱਡਾ ਬੈਨੀਫਿਟ ਇਹ ਵੀ ਹੈਗਾ ਕਿ ਜੇ ਬੱਚਿਆਂ ਦੀ ਏਜ 4 ਸਾਲ ਤੋਂ ਘੱਟ ਹੈਗੀ ਹੈ ਨਾਲੋਂ ਨਾਲ 15% ਐਕਸਟਰਾ ਬੋਨਸ ਵੀ ਤੁਸੀਂ ਲੈ ਸਕਦੇ ਹੁੰਦੇ ਹੈਗੇ ਹੋ ਸੋ ਜੇ ਆਪਾਂ ਨੂੰ 20% ਗ੍ਰਾਂਟਸ ਮਿਲ ਰਹੀਆਂ ਨੇ 15% ਬੋਨਸ ਮਿਲ ਰਿਹਾ ਹੈਗਾ ਸੋ ਈਜ਼ੀਲੀ ਆਪਾਂ ਨੂੰ 35-40% ਦੀ ਗ੍ਰੋਥ ਹੋ ਰਹੀ ਹੈ ਤੇ ਨਾਲੋ ਨਾਲ ਜੇ ਆਪਾਂ ਨਿਊ ਬੋਰਨ ਬੱਚਿਆਂ ਦੀ ਜਿੰਨੀ ਵੀ ਜਲਦੀ ਆਪਾਂ ਕੋਸ਼ਿਸ਼ ਕਰੀਏ ਕਿ RESP ਕਰਵਾਉਂਦੇ ਹਾਂ ਤਾਂ ਉਸ ਕੇਸ ਦੇ ਵਿੱਚ ਇਹ ਹੈਗਾ ਕਿ ਕੰਪਾਊਂਡਿੰਗ ਇੰਟਰਸਟ ਨੂੰ ਗ੍ਰੋ ਹੋਣ ਵਾਸਤੇ ਵੀ ਟਾਈਮ ਮਿਲ ਜਾਂਦਾ ਹੈਗਾ ਸੋ ਇਸੇ ਕਰਕੇ ਕਹਾਂਗੇ ਕਿ ਚਾਹੇ ਬੱਚੇ ਇੱਥੇ ਦੇ ਬੋਰਨ ਹੈਗੇ ਆ ਜਾਂ ਤੁਸੀਂ PR ਹੋ ਕੇ ਆਏ ਹੈਗੇ ਹੋ ਬੱਚਿਆਂ ਦੀ ਐਜੂਕੇਸ਼ਨ ਜਿਹੜੀ ਕਾਲਜ ਯੂਨੀਵਰਸਿਟੀ ਦੇ ਵਾਸਤੇ ਆਪਾਂ ਨੂੰ ਹੁਣੇ ਤੋਂ ਪਲੈਨਿੰਗ ਕਰਨੀ ਚਾਹੀਦੀ ਹੈਗੀ ਹੈ ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਕਿਸ ਤਰੀਕੇ ਦੇ ਨਾਲ ਗੌਰਮੈਂਟ ਦੀ ਗ੍ਰਾਂਟਸ ਮਿਲਦੀਆਂ ਨੇ ਕਿੱਦਾਂ ਵਿਦਡਰੋਲਸ ਹੁੰਦੇ ਨੇ ਮੈਚਿਓਰਟੀ ਦੇ ਟਾਈਮ ਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ 416-509-1509-416-509-1509 ਇਹਦੇ ਨਾਲ ਨਾਲ ਇੱਕ ਚੀਜ਼ ਜ਼ਰੂਰ ਐਡ ਆਨ ਕਰਨੀ ਚਾਹਾਂਗੀ RESP ਤੋਂ ਇਲਾਵਾ ਲਾਈਫ ਦੀ ਇੰਸ਼ੋਰੈਂਸ ਦੇ ਵਾਸਤੇ ਗੱਲ ਕਰਾਂਗੀ ਜਗਦੀਸ਼ ਜੀ ਕਿਉਂਕਿ ਕਾਫੀ ਸਾਨੂੰ ਕੰਸਰਨਸ ਆਉਂਦੇ ਨੇ ਪਰਸਨ ਤੇ ਕਈ ਵਾਰ ਅਸੀਂ ਓਲਡ ਸੀਨੀਅਰ ਏਜ ਦੇ ਸੀਨੀਅਰਸ ਦੇ ਵੱਲੋਂ ਕਿਉਂਕਿ ਕਈ ਵਾਰ ਹੁੰਦਾ ਕਿ 70+ ਹੋ ਗਏ ਅਸੀਂ ਸਾਨੂੰ ਲੱਗਦਾ ਕਿ ਸਾਨੂੰ ਕੋਈ ਇੰਸ਼ੋਰੈਂਸ ਨਹੀਂ ਮਿਲਣੀ ਸੋ ਮੈਂ ਦੱਸਣਾ ਚਾਹਾਂਗੀ ਕਿ ਲਾਈਫ ਇੰਸ਼ੋਰੈਂਸ ਜਿਹੜੀ ਹੈਗੀ ਆ ਅਪ ਟੂ ਦੀ ਏਜ ਆਫ 85 ਤੱਕ ਤੁਹਾਨੂੰ ਮਿਲ ਸਕਦੀ ਹੁੰਦੀ ਹੈ 85 ਤੋਂ ਘੱਟ ਦੀ ਉਮਰ ਹੈਗੀ ਹੈ ਤਾਂ ਤੁਹਾਨੂੰ ਡੈਫੀਨੇਟਲੀ ਲਾਈਫ ਇੰਸ਼ੋਰੈਂਸ ਮਿਲ ਸਕਦੀ ਹੈ ਜਿਸ ਵਿੱਚ ਕੀ ਹੈਗਾ ਕਿ ਹੋਲ ਲਾਈਫ ਤੁਹਾਨੂੰ ਪਾਲਿਸੀ ਕਵਰ ਕਰਦੀ ਹੈ ਚਾਹੇ ਤੁਸੀਂ 90 ਸਾਲ ਦੇ 100 ਸਾਲ ਦੇ ਵੀ ਹੋ ਜਾਂਦੇ ਹੈਗੇ ਹੋ ਕਵਰੇਜ ਇਨਫੋਰਸ ਰਹਿੰਦੀ ਹੈਗੀ ਹੈ ਐਂਡ ਈਵਨ ਜੇ ਪਾਸ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਹੈਲਥ ਇਸ਼ੂ ਵੀ ਆ ਚੁੱਕਾ ਹੈਗਾ ਚਾਹੇ ਕੋਈ ਹਾਰਟ ਦੇ ਰਿਲੇਟਿਡ ਕੈਂਸਰ ਦੇ ਰਿਲੇਟਿਡ ਜਾਂ ਡਾਇਬਟੀਜ਼ ਜਾਂ ਪਾਰਕਿੰਸਨ ਡਿਜ਼ੀਜ਼ ਡੈਫੀਨੇਟਲੀ ਤੁਹਾਨੂੰ ਲਾਈਫ ਇੰਸ਼ੋਰੈਂਸ ਪ੍ਰੋਵਾਈਡ ਕੀਤੀ ਜਾ ਸਕਦੀ ਹੈ ਤੁਹਾਨੂੰ ਕੋਈ ਵੀ ਕੰਸਰਨ ਹੋਵੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਡਿਸੇਬਿਲਟੀ ਇੰਸ਼ੋਰੈਂਸ ਜਾਂ ਸੁਪਰਵਿਜ਼ਨ ਮੈਡੀਕਲ ਇੰਸ਼ੋਰੈਂਸ ਵਾਸਤੇ ਜਾਂ ਫਿਰ ਵਿਜ਼ਿਟਰ ਇੰਸ਼ੋਰੈਂਸ ਵਾਸਤੇ ਕੰਟੈਕਟ ਕਰ ਸਕਦੇ ਹੋ ਜੀ ਮੋਨਾ ਮੈਂਕੀ ਫਰੋਮ ਸਿਕਿਓਰ ਲਾਈਫ ਇੰਸ਼ੋਰੈਂਸ ਐਟ 416-509-1509 ਸਿਕਿਓਰ ਲਾਈਫ ਇੰਸ਼ੋਰੈਂਸ ਆਫਿਸ ਲੋਕੇਟਡ ਹੈਗਾ ਗ੍ਰੇਟ ਪੰਜਾਬ ਪਲਾਜ਼ਾ ਦੇ ਵਿੱਚ ਯੂਨਿਟ 151 ਥੈਂਕ ਯੂ ਸੋ ਮਚ
ਜੀ ਧੰਨਵਾਦ 416-509-1509 ਮੋਨਾ ਮੈਂਕੀ ਜੀ ਦਾ ਨੰਬਰ ਹੈ ਔਰ ਇੱਕ ਕਾਲਰ ਨੇ 30 ਸੈਕਿੰਡ ਲੈਣਾ ਚਾਹੁੰਦੇ ਆ 30 ਸੈਕਿੰਡ 'ਚ ਮੈਂ ਆਪਣਾ ਸਟੈਲੋ ਕਾਂਡਾ ਦਾ ਉਹਨਾਂ ਦੀ ਡਰੋਪ ਹੋ ਗਈ ਹੈ ਕਾਲ ਸੋ 30 ਸੈਕਿੰਡ ਦੇ ਵਿੱਚ ਮੈਂ ਆਪਣਾ ਸਟੈਲਾ ਕਾਂਡੋ ਟਾਵਰ 2 ਦਾ ਸੰਦੇਸ਼ ਦੇਣਾ ਕਿ ਇਹਦੀ ਬੁਕਿੰਗ ਚੱਲ ਰਹੀ ਹੈ ਯੂਨਿਟਸ ਮੇਰੇ ਪਾਸ ਨੇ 1 ਬੈਡਰੂਮ 1+ den 2 ਬੈਡਰੂਮ ਯੂਨਿਟਸ ਔਨ ਹੈਂਡ ਨੇ ਤੁਹਾਨੂੰ ਐਗਜੈਕਟ ਤੁਹਾਨੂੰ ਹੁਣ ਇਹ ਨਹੀਂ ਕਹੂੰਗਾ ਕਿ ਮੈਂ 50 ਫਲੋਰ ਪਲੈਨਾਂ ਡਿਫਰੈਂਟ ਭੇਜ ਦਾਂਗਾ ਮੈਂ ਤੁਹਾਨੂੰ ਉਹੀ ਭੇਜਾਂਗਾ ਜਿਹੜੀਆਂ ਮੇਰੇ ਕੋਲ ਨੇ ਰਾਈਟ ਵੇ ਜਿਹਨੂੰ ਤੁਸੀਂ ਇਸ ਸਮੇਂ ਬੁੱਕ ਕਰਵਾ ਸਕਦੇ ਹੋ 1 ਬੈਡਰੂਮ $558,000 ਦੀ ਪ੍ਰਾਈਸ ਦੀ ਹੈ ਅਤੇ 2 ਬੈਡਰੂਮ $7,725,000 ਤੋਂ ਉਹਨਾਂ ਦਾ ਪ੍ਰਾਈਸ ਆ ਜਿਹੜਾ ਸ਼ੁਰੂ ਹੋ ਰਿਹਾ ਉਸ ਤੋਂ ਉੱਤੇ ਜਿਉਂ ਜਿਉਂ ਬੈਟਰ ਫਲੋਰ ਪਲੈਨ ਹਾਇਰ ਫਲੋਰ 'ਤੇ ਜਾਏ ਜਾਓਗੇ ਪ੍ਰਾਈਸ ਉਸ ਦਾ ਵਧੀ ਜਾਵੇਗਾ ਟਾਵਰ 2 'ਚ ਕਾਂਡੋ ਅਪਾਰਟਮੈਂਟ ਬੁੱਕ ਕਰਾਉਣ ਦੇ ਲਈ ਅੱਜ ਹੀ ਮੇਰੇ ਨਾਲ ਸੰਪਰਕ ਕਰ ਲਓ 2027 'ਚ ਤੁਹਾਨੂੰ ਮਿਲਣੀ ਹੈ ਜਾ ਕੇ ਕਲੋਜ਼ਿੰਗ ਇਸ ਦੀ ਹੋਣੀ ਹੈ 2026 ਦੇ ਵਿੱਚ ਆਕੂਪੇਸਪੈਂਸੀ ਹੋਣੀ ਹੈ ਇਹਦੇ 'ਚ 416-970-5005 ਮੇਰਾ ਨੰਬਰ ਹੈ 416-970-5005 ਪ੍ਰੋਗਰਾਮ ਦਾ ਸਮਾਂ ਸਮਾਪਤ ਹੈ ਥੈਂਕ ਯੂ ਸੋ ਮੱਚ ਦਿਓ ਆ ਗਿਆ ਪ੍ਰੀਮਿਅਮ ਦੀ ਉਮੀਦ ਦੇ ਨਾਲ ਸਤਿ ਸ੍ਰੀ ਅਕਾਲ
The views expressed on the preceding program may not necessarily be those of the owner or management of WTOR radio station.
ਆਟਿਜ਼ਮ ਵਾਲਾ ਹਰ ਬੱਚਾ ਖਾਸ ਹੈ ਔਰ ਉਹਨਾਂ ਦਾ ਪਰਿਵਾਰ ਵੀ ਐਰੇਨੋ ਕਿਡਸ ਇਸ ਗੱਲ ਨੂੰ ਸਮਝਦੇ ਨੇ ਔਰ ਇੱਕ ਵਿਸਥਾਰਤ ਮਾਹੌਲ ਦੇ ਵਿੱਚ ਵਾਤਾਵਰਨ ਆਟਿਜ਼ਮ ਦੀਆਂ ਸਹੂਲਤਾਂ ਦਿੰਦੇ ਨੇ ਇਸ ਦੇ ਨਾਲ ਹੀ ਪਰਿਵਾਰਾਂ ਦੇ ਨਾਲ ਕੰਮ ਕਰਦੇ ਨੇ ਤਾਂ ਕਿ ਉਹਨਾਂ ਦਾ ਬੱਚਾ ਪੂਰੀ ਸਮਰੱਥਾ ਦੇ ਨਾਲ ਪ੍ਰਵਾਨ ਚੜ ਸਕੇ ਸਾਡੀਆਂ ਸੇਵਾਵਾਂ ਲੈਣ ਵਾਸਤੇ ਬ੍ਰੈਂਪਟਨ ਮਿਸਿਸਾਗਾ ਔਰ ਓਕਵਿਲ ਸੈਂਟਰਸ ਨੂੰ ਵਿਜ਼ਿਟ ਕਰੋ ਐਰੇਨੋ ਕਿਡਸ ਹਰ ਕਦਮ ਤੇ ਤੁਹਾਡੇ ਨਾਲ 20 ਸਾਲ ਤੋਂ ਲੇਕਿਨ ਪਹਿਲਾ ਕਦਮ ਹੈ ਵਿਜ਼ਿਟਿੰਗ
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ 3 ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕੋਜ਼ ਵੀ ਕੇਅਰ
Rashmi Rocket. They saw her run on track like the wind. Now they will see her break barriers like a hurricane. And when it's all said and done, you will be shouting, Let Rashmi run! Watch the award-winning Tapsi Pannu as Rashmi Rocket.
He's starting medal in his country ke liye
jeete hain. Premieres October 15th on C5. Subscribe now.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
टोटल हेल्थ इंश्योरेंस 100% सुरक्षित कुदरती आयुर्वेदिक हेल्थ रेमेडी रजीना 150 तो वध कुदरती जड़ी बूटियां तो बनिया है, बीमारियां नाल लड़दा है अते इम्यूनिटी विच वाधा करदा है, शरीर विचो टॉक्सिन बाहर कढ़दा है, किडनी ते लीवर नूं मजबूत करदा है, एलर्जीज नूं शरीर तो दूर रखदा है, जोड़ां दे